LGBT ਦਾ ਜਿਹੜਾ ਟੌਪਿਕ ਆ ਸਾਡੀ ਪੰਜਾਬੀ ਕਮਿਊਨਿਟੀ 'ਚ ਬੜਾ ਸੈਂਸਿਟਿਵ ਮੰਨਿਆ ਜਾਂਦਾ, ਸਪੈਸ਼ਲੀ ਬੱਚਿਆਂ ਦੇ ਵਿੱਚ ਜਦੋਂ ਇਸ ਦੀ ਗੱਲ ਆਉਂਦੀ ਆ, ਸਕੂਲਾਂ 'ਚ ਜਦੋਂ ਇਹਦੇ ਕੇਸਿਸ ਆਉਂਦੇ ਆ। ਸੋ ਅਸੀਂ ਸੋਚਿਆ ਕਿ ਕਿਉਂ ਨਾ ਇਹਨੂੰ ਪੰਜਾਬੀ 'ਚ ਐਕਸਪਲੇਨ ਕਰੀਏ ਸਾਡੇ ਗੈਸਟ ਦੇ ਥਰੂ, ਸਾਡੇ ਪੋਡਕਾਸਟ ਦੇ ਥਰੂ। ਅਤੇ ਅਸੀਂ ਇਸ ਪੋਡਕਾਸਟ ਨੂੰ ਹੁਣੇ ਫਿਨਿਸ਼ ਕਰਕੇ ਹਟੇ ਹਾਂ। ਅਸੀਂ ਇਹਦੇ 'ਚ ਡਿਸਕਸ ਕੀਤਾ ਜੋ ਸਕੂਲਾਂ 'ਚ ਸਿਲੇਬਸ ਆਉਣ ਵਾਲਾ ਜਾਂ ਆ ਰਿਹਾ LGBT ਨੂੰ ਰਿਲੇਟਡ, ਉਹ ਬੱਚਿਆਂ ਨੂੰ ਕਿੱਦਾਂ ਇਫੈਕਟ ਕਰੇਗਾ, ਅਤੇ ਜੇ ਨਹੀਂ ਇਫੈਕਟ ਹੋਏ ਤਾਂ ਫਿਊਚਰ 'ਚ ਕਿੱਦਾਂ ਇਫੈਕਟ ਕਰੇਗਾ, ਇੱਕ ਗਲਤ ਟੀਚਰ ਉਸ ਬੱਚਿਆਂ ਨੂੰ ਕਿੱਦਾਂ ਗਲਤ ਰਾਏ ਪਾ ਸਕਦਾ। ਅਤੇ ਅਸੀਂ ਉਹ ਚੀਜ਼ਾਂ ਨੂੰ ਐਗਜ਼ੈਂਪਲਾਂ ਦੇ ਨਾਲ ਦੱਸਿਆ।
ਜਿੱਦਾਂ ਇੱਕ ਤਿੰਨ ਭੈਣਾਂ ਦਾ ਭਰਾ ਘਰੇ ਆ ਕੇ ਕਹਿੰਦਾ ਵੀ ਮੈਂ ਕੁੜੀ ਬਣਨਾ, ਸੋ ਇੱਦਾਂ ਦੀਆਂ ਚੀਜ਼ਾਂ ਨੂੰ ਕਿਵੇਂ ਆਪਾਂ ਡੀਲ ਕਰਨਾ, ਕਿੱਦਾਂ ਹੈਂਡਲ ਕਰਨਾ ਐਜ਼ ਏ ਪੇਰੈਂਟ, ਉਹ ਚੀਜ਼ਾਂ ਅਸੀਂ ਪੂਰੀ ਐਂਡ ਤੱਕ ਇਹ ਪੋਡਕਾਸਟ ਦੇ ਵਿੱਚ ਡਿਸਕਸ ਕਰਿਆ। ਸੋ ਆਜੋ ਦੇਖੀਏ ਫਿਰ।
ਸਤਿ ਸ਼੍ਰੀ ਅਕਾਲ ਜੀਵਨ ਸਰ ਜੀ,
ਸਤਿ ਸ਼੍ਰੀ ਅਕਾਲ।
ਅੱਜ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਮੁੱਦਾ ਚੁੱਕਣ ਆਏ ਹਾਂ ਅਸੀਂ ਤੁਹਾਡੇ ਨਾਲ, LGBTQIA+। ਮੈਨੂੰ ਪਤਾ ਨਹੀਂ ਇਹ ਬਹੁਤ ਲੰਮਾ ਵਰਡ, ਹੌਲੀ ਹੌਲੀ ਜਿੱਦਾਂ ਸਾਲ ਚੱਲਦੇ ਜਾਂਦੇ ਆ। 1980 'ਚ ਸ਼ੁਰੂ ਹੋਇਆ ਸੀ, ਹੈ ਨਾ?
ਬਿਲਕੁਲ,
LGBT। ਸੋ ਮੈਂ ਤੁਹਾਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹਦਾ ਥੋੜ੍ਹਾ ਮਤਲਬ ਦੱਸ ਦਿੰਦਾ। ਆਪਾਂ ਮੋਸਟਲੀ ਪੋਡਕਾਸਟ ਰੱਖਾਂਗੇ ਕਿ ਅੱਜ ਸਕੂਲਿੰਗ 'ਚ ਕਿੱਦਾਂ LGBTQIA+, ਮੈਨੂੰ ਯਾਦ ਨਹੀਂ, ਮੈਂ LGBT ਕਹਿ ਦਿੰਦਾ, ਥੋੜ੍ਹਾ ਸੌਖਾ ਹੋ ਗਿਆ ਅਤੇ ਹਰ ਸਾਲ ਲੰਮਾ ਹੋ ਜਾਂਦਾ। ਅਸੀਂ ਟੌਪਿਕ ਉਸ 'ਤੇ ਡਿਸਕਸ ਕਰਨਾ ਕਿ LGBT ਕਿੱਦਾਂ ਸਕੂਲਿੰਗ 'ਚ ਹੁਣ ਆ ਰਿਹਾ, ਮਤਲਬ 12 ਸਾਲ ਦੇ ਬੱਚੇ, 6 ਸਾਲ ਦੇ ਬੱਚੇ, 8 ਸਾਲ ਦੇ ਬੱਚੇ, ਸਪੈਸ਼ਲੀ USA ਕੈਨੇਡਾ ਤੋਂ ਸ਼ੁਰੂ ਹੋ ਰਿਹਾ, ਅਤੇ ਇਹ ਬੱਚਿਆਂ ਨੂੰ ਪੜ੍ਹਾਉਣਾ ਸਹੀ ਆ ਜਾਂ ਨਹੀਂ ਆ, ਹੈ ਨਾ? ਦੂਸਰੀ ਗੱਲ ਕਿ ਪੇਰੈਂਟਸ ਇੱਥੇ ਕਿੱਦਾਂ ਇਨਵੋਲਵ ਹੋ ਸਕਦੇ ਆ, ਟੀਚਰਸ ਕਿੱਦਾਂ ਹੈਲਪ ਕਰ ਸਕਦੇ ਆ, ਅਤੇ ਕਿਉਂ ਇਸ ਚੀਜ਼ ਦੀ ਲੋੜ ਪੈ ਰਹੀ ਆ ਬੱਚਿਆਂ ਨੂੰ ਸਮਝਾਉਣ ਵਾਸਤੇ, ਸਿਖਾਉਣ ਵਾਸਤੇ।
ਬੇਸਿਕਲੀ ਡਿਸਕਸ ਕਰਾਂਗੇ ਵੀ ਸਹੀ ਆ ਜਾਂ ਗਲਤ ਆ, ਆਪਣੇ ਆਪਾਂ ਆਪਣੇ ਓਪੀਨੀਅਨ ਓਬਵੀਅਸਲੀ ਸ਼ੇਅਰ ਕਰਾਂਗੇ, ਅਤੇ ਬਾਕੀ ਕਿਸੇ ਨੂੰ ਆਪਾਂ ਓਬਵੀਅਸਲੀ ਇਫੈਂਡ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਪੋਡਕਾਸਟ ਦੇ ਨਾਲ, ਜਿਵੇਂ ਮੈਂ ਕਿਹਾ ਆਪਣੇ ਓਪੀਨੀਅਨ ਨੇ।
ਹਾਂਜੀ,
ਸੋ ਸਰ ਆਪਾਂ ਪਲੀਜ਼ ਤੁਸੀਂ ਸ਼ੇਅਰ ਕਰੋ ਵੀ ਤੁਹਾਡਾ ਇਹਦੇ ਬਾਰੇ ਕੀ ਓਪੀਨੀਅਨ ਆ, ਕੀ ਵਿਚਾਰ ਨੇ। ਜੇ ਕਹੋ ਮੈਂ ਇਹਦੀ ਫੁੱਲ ਫਾਰਮ ਦੱਸ ਦਿੰਦਾ ਸਾਰਿਆਂ ਨੂੰ,
ਫੁੱਲ ਫਾਰਮ ਤੋਂ ਸ਼ੁਰੂ ਕਰੋ।
ਹਾਂ, ਫੁੱਲ ਫਾਰਮ ਤੋਂ ਸ਼ੁਰੂ ਕਰ,
ਮੈਨੂੰ ਖੁਦ ਨਹੀਂ ਪਤਾ
ਜੇ ਨਹੀਂ ਪਤਾ।
ਹਾਂਜੀ,
ਸੋ L ਹੈਗਾ ਓਬਵੀਅਸਲੀ ਲੈਸਬੀਅਨ, ਤੇ ਉਦੋਂ ਬਾਅਦ ਗੇ, ਬਾਇਓਸੈਕਸੁਅਲ ਐਂਡ ਟਰਾਂਸਜੈਂਡਰ।
ਹਾਂਜੀ, ਫਿਰ ਕਿਊ ਆ ਗਿਆ ਕੁਇਰ, ਐਂਡ ਆਈ ਥਿੰਕ ਇੰਟਰਸੈਕਸ, ਐਂਡ
ਇਦਾਂ ਹੀ ਕੁਛ। ਹਾਂਜੀ,
ਇਹ ਸਮਥਿੰਗ ਇਜ਼ ਲਾਈਕ ਅਸੈਕਸੁਅਲ, ਜਿਹਨਾਂ ਦਾ ਕੋਈ ਸੈਕਸ ਨਹੀਂ ਹੁੰਦਾ, ਐਂਡ ਪਲੱਸ ਇਜ਼ ਲਾਈਕ ਇਟਸ ਟੂ ਬੀ ਕੰਟੀਨਿਊਡ, ਕਿਉਂਕਿ ਵਿਕੀਪੀਡੀਆ ਦੇ ਇੱਕ ਹੈਗਾ ਵਾ ਆਰਟੀਕਲ, ਦੇਰ ਆ 100 ਜੈਂਡਰਸ ਇਨ ਦਾ ਵਰਲਡ, ਸੋ ਯੂ ਕੈਨ ਬੀ ਐਨੀਥਿੰਗ।
ਠੀਕ ਆ ਜੀ, ਤੁਹਾਡੇ ਵਿਸ਼ੇ ਤੋਂ ਜਿੰਨਾ ਕੁ ਮੈਂ ਸਮਝ ਸਕਿਆ ਵੀ ਇਹ ਇੱਕ ਟਰਾਂਸਜੈਂਡਰ ਸਬਜੈਕਟ ਦਾ ਵਿਸ਼ਾ ਹੈਗਾ ਆ,
ਅਤੇ
ਔਰ ਇਹ ਬਹੁਤ ਅੱਜ ਕੱਲ੍ਹ ਖਾਸ ਕਰ ਸਾਡੇ ਇੱਧਰ ਵੈਸਟਰਨ ਕੰਟਰੀ ਦੇ ਵਿੱਚ ਕਾਫੀ ਭਖਦਾ ਮੁੱਦਾ ਆ।
ਹਾਂਜੀ ਹਾਂਜੀ, ਬਿਲਕੁਲ।
ਅਤੇ ਔਰ ਇਹ 'ਤੇ ਗੱਲ ਕਰਨੀ ਬਹੁਤ ਜ਼ਰੂਰੀ ਵੀ ਆ, ਕਿਉਂਕਿ ਜੋ ਵੀ ਕੋਈ ਐਜੂਕੇਸ਼ਨ ਹੁੰਦੀ ਆ, ਐਜੂਕੇਸ਼ਨ ਦਾ ਜਿਹੜਾ ਮੁੱਖ ਮਕਸਦ ਹੁੰਦਾ ਚੰਗਾ ਸਮਾਜ ਬਣਾਉਣਾ, ਠੀਕ ਆ ਨਹੀਂ, ਬੱਚੇ ਦੇ ਵਿੱਚ ਚੰਗੀ ਕੁਆਲਿਟੀ ਪੈਦਾ ਕਰਨਾ, ਉਹਨੂੰ ਰੁਜ਼ਗਾਰ ਯੋਗ ਬਣਾਉਣਾ, ਅਤੇ ਇੱਕੋ ਚੰਗੇ ਸਮਾਜ ਦੀ ਸਿਰਜਣਾ ਕਰਨਾ, ਠੀਕ ਆ ਨਹੀਂ। ਸਰਕਾਰਾਂ ਸਮੇਂ ਸਮੇਂ 'ਤੇ ਆਪਣੇ ਐਜੂਕੇਸ਼ਨ ਪਲਾਨ ਲੈ ਕੇ ਆਉਂਦੀਆਂ ਨੇ, ਉਹਨਾਂ ਦੇ ਵਿੱਚੋਂ ਹੋ ਸਕਦਾ ਇਹਨਾਂ ਦਾ ਇਹ ਵੀ ਇੱਕ ਪਲਾਨ ਹੋਵੇ ਕਿ ਅਵੇਅਰਨੈਸ ਕੀਤੀ ਜਾਵੇ।
ਹਾਂਜੀ,
ਕਿਉਂਕਿ ਇਹ ਸਰਕਾਰਾਂ ਕਈ ਮੁੱਦਿਆਂ ਦੇ ਉੱਤੇ ਕਾਫੀ ਜ਼ਿਆਦਾ ਮਤਲਬ ਕਿ ਡਿਫੈਂਡਿਵ ਹੁੰਦੀਆਂ ਨੇ, ਉਹਨੂੰ ਮਤਲਬ ਕਿ ਇਸ ਤਰੀਕੇ ਨਾਲ ਲੈ ਕੇ ਚੱਲਦੀਆਂ ਨੇ ਵੀ ਕਿਸੇ ਦੇ ਅਧਿਕਾਰਾਂ ਦੀ ਉਲੰਘਣਾ ਵੀ ਨਾ ਹੋਵੇ ਅਤੇ ਲੋਕਾਂ ਨੂੰ ਸਮਝਾਇਆ ਵੀ ਜਾਵੇ, ਠੀਕ ਆ ਨਹੀਂ। ਅਤੇ ਬਟ ਇੱਥੇ ਜਿੱਥੇ ਤੱਕ ਮੈਂ ਸਮਾਜ ਦੀ ਗੱਲ ਕਰਾਂ, ਠੀਕ ਆ ਨਹੀਂ, ਇੱਕ ਬਿਹਤਰ ਸਮਾਜ ਕਿਹੋ ਜਿਹਾ ਹੋ ਸਕਦਾ ਆ, ਉਹਦੀ ਜਿਹੜੀ ਮਤਲਬ ਕਿ ਸਭ ਤੋਂ ਵਧੀਆ ਜਿਹੜੀ ਡੈਫੀਨੇਸ਼ਨ ਮੰਨੀ ਜਾਂਦੀ ਆ ਜਿੰਨੇ ਵੀ ਸਾਡੇ ਹੈਗੇ ਨੇ ਸਮਾਜ ਸ਼ਾਸਤਰੀ, ਹੈ ਨਾ, ਉਹ ਕਹਿੰਦੇ ਇੱਕ ਵਧੀਆ ਸਮਾਜ ਉਹ ਹੁੰਦਾ ਆ ਜਿੱਥੇ ਹਰ ਇੱਕ ਵਿਅਕਤੀ ਨੂੰ ਜੋ ਵੀ ਉਹ ਕਰਨਾ ਚਾਹੁੰਦਾ ਉਹਦੀ ਵੱਧ ਤੋਂ ਵੱਧ ਆਜ਼ਾਦੀ ਦਿੱਤੀ ਜਾਵੇ।
ਹਾਂਜੀ,
ਅਨਲੈਸ ਜਦੋਂ ਤੱਕ ਕਿ ਉਹਦੀ ਆਜ਼ਾਦੀ ਸਾਰੇ ਸਮਾਜ ਨੂੰ ਪ੍ਰਭਾਵਿਤ ਨਾ ਕਰਦੀ ਹੋਵੇ। ਠੀਕ ਆ ਨਹੀਂ, ਵਧੀਆ ਸਮਾਜ ਉਹਨੂੰ ਗਿਣਿਆ ਜਾਂਦਾ ਆ।
ਕਿੱਦਾਂ ਦੀ ਆਜ਼ਾਦੀ ਪ੍ਰਭਾਵਿਤ ਕਰ ਸਕਦੀ ਦੂਜੇ ਸਮਾਜ ਨੂੰ?
ਮਤਲਬ ਸਮਾਜ 'ਚ ਜਿੱਥੇ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਹੁੰਦੀਆਂ ਨੇ ਉਹਨੂੰ ਆਪਾਂ ਵਧੀਆ ਨਹੀਂ ਗਿਣਦੇ, ਅਤੇ ਅਸੀਂ ਕਹਿੰਦੇ ਹਾਂ ਵੀ ਵੱਧ ਤੋਂ ਵੱਧ ਜੇ ਜਿਹ 'ਚ ਫਰੀਡਮ ਹੁੰਦੀ ਆ ਸਮਾਜ ਦੇ ਵਿੱਚ ਉਹ ਵਧੀਆ ਹੁੰਦੀ ਆ। ਜੇ ਹੁਣ ਕਿਸੇ ਵਿਅਕਤੀ ਨੂੰ ਜਾਂ ਕਿਸੇ ਨੂੰ ਆਪਾਂ ਵੱਧ ਤੋਂ ਵੱਧ ਫਰੀਡਮ ਦਿੱਤੀਆਂ ਨੇ ਉਹ ਉਦੋਂ ਤੱਕ ਮਤਲਬ ਕਿ ਜਾਇਜ਼ ਨੇ ਜਾਂ ਵਧੀਆ ਨੇ ਜਦੋਂ ਤੱਕ ਉਹਦੀ ਫਰੀਡਮ ਬਾਕੀ ਦੇ ਪੂਰੇ ਸਮਾਜ ਨੂੰ ਪ੍ਰਭਾਵਿਤ ਨਹੀਂ ਕਰਦੀ।
ਸਹੀ ਗੱਲ ਆ,
ਮੇਰੀ ਗੱਲ ਸਮਝੇ ਤੁਸੀਂ?
ਮੈਂ ਇਨਫਲੂਐਂਸ ਨਹੀਂ ਕਰ ਰਹੇ ਤੁਸੀਂ ਬਾਕੀਆਂ ਨੂੰ,
ਠੀਕ ਆ? ਨਹੀਂ, ਹਾਂਜੀ ਹਾਂਜੀ, ਵੀ ਠੀਕ ਆ, ਤੁਹਾਡੀ ਆਜ਼ਾਦੀ ਹੈਗੀ ਆ, ਸਮਾਜ ਨੇ ਤੁਹਾਨੂੰ ਦਿੱਤੀ ਆ, ਤੁਸੀਂ ਉਹਨੂੰ ਮਾਣੋ ਉਦੋਂ ਤੱਕ ਜਦੋਂ ਕਿ ਤੁਹਾਡੀ ਆਜ਼ਾਦੀ ਪੂਰੇ ਦੇ ਪੂਰੇ ਉਹ ਸਮਾਜ ਨੂੰ ਜਿਹੜਾ ਸਮਾਜ ਤੁਹਾਨੂੰ ਆਜ਼ਾਦੀ ਦੇ ਰਿਹਾ ਉਹਨੂੰ ਪ੍ਰਭਾਵਿਤ ਨਹੀਂ ਕਰਦਾ,
ਢਿੰਡੋਰਾ ਪਿੱਟਣ ਦੀ ਲੋੜ ਨਹੀਂ ਤੁਹਾਨੂੰ।
ਹਾਂ
ਉਹੀ ਗੱਲ ਆ ਵੀ ਜਿਹੜਾ ਕੁਛ ਹੁਣ ਆਪਾਂ ਦੇਖਦੇ ਹਾਂ ਸਾਰੇ ਦਾਣੇ ਦੇਖਦੇ ਹਾਂ ਵੀ ਉੱਥੇ ਇੱਕ ਉਹਨਾਂ ਨੇ ਝੰਡਾ ਵੀ ਬਣਾ ਲਿਆ ਆਪਦਾ,
ਹਾਂ
ਅਲੱਗ ਅਲੱਗ ਰੰਗਾਂ ਜਿਹੇ ਵਾਲਾ,
ਉਹਦੇ
ਲਈ ਪਰੇਡ ਵੀ ਹੋ ਰਹੀ ਆ ਉਹਦੇ ਲਈ, ਹੈ ਨਾ, ਉਹ ਕਰ ਰਹੇ ਨੇ ਇਕੱਠੇ ਹੋ ਕੇ ਸਾਰੇ ਜਾਣੇ, ਬਈ ਇਹ ਚੀਜ਼ ਉਹ ਇੱਕ ਤਰ੍ਹਾਂ ਦੀ
ਇਹ ਚੀਜ਼ ਨਾ ਮੈਨੂੰ ਖੁਦ ਪਤਾ ਲੱਗ ਮਤਲਬ ਬੜੀ ਖਿੱਜ ਕਹਿ ਸਕਦਾ ਮੈਂ, ਰੀਜ਼ਨ ਮੈਂ ਨਹੀਂ ਕਿ ਕੋਈ, ਹਾਂ ਹਰ ਕਿਸੇ ਦਾ ਜਿੱਦਾਂ ਤੁਸੀਂ ਦੱਸਿਆ ਆਪਣਾ ਅਧਿਕਾਰ ਆ। ਹੁਣ ਪ੍ਰਾਈਡ ਵੀਕ ਚੱਲਦਾ, ਵੀਕ ਮਤਲਬ ਇੱਕ ਪੂਰਾ ਹਫ਼ਤਾ ਚੱਲੂਗਾ, ਠੀਕ ਹੈ, ਆਪਾਂ ਆਸਟ੍ਰੇਲੀਆ 'ਚ ਬੈਠੇ, ਆਪਾਂ ਆਸਟ੍ਰੇਲੀਆ ਦੀ ਗੱਲ ਕਰ ਲੈਂਦੇ ਹਾਂ, ਇੰਡੀਆ ਦੀ ਨਹੀਂ ਕਰਦੇ। ਆਸਟ੍ਰੇਲੀਆ 'ਚ ਐਨਜ਼ਕ ਡੇ ਸਾਡਾ ਮਨਾਇਆ ਜਾਂਦਾ ਸਿਰਫ ਇੱਕ ਦਿਨ ਵਾਸਤੇ, ਠੀਕ ਹੈ, ਉਹ ਫੌਜੀ ਜਿਹੜੇ ਆਸਟ੍ਰੇਲੀਆ 'ਚੋਂ ਆਪਣਾ ਉੱਥੇ ਯੂਰਪ 'ਚ ਲੜਨ ਗਿਆ ਜਰਮਨੀ ਦੇ ਵਿੱਚ ਗਲੀ ਪੋਲੀ 'ਚ ਜਿਨ੍ਹਾਂ ਦੀ ਮੌਤਾਂ ਹੋਈਆਂ, ਉਹਨਾਂ ਵਾਸਤੇ ਸਿਰਫ ਇੱਕ ਦਿਨ, ਅਤੇ ਜਿਹੜਾ ਨਵਾਂ ਪ੍ਰਾਈਡ ਵੀਕ ਸ਼ੁਰੂ ਹੋਇਆ ਉਹ ਸਾਰਾ ਹਫ਼ਤਾ ਮਨਾਓ। ਮਤਲਬ ਮੈਨੂੰ ਯੂਨੋ ਕੰਪੇਅਰ ਕਰਕੇ ਵੇਖੋ ਕਿ ਉਹਦੀ ਅਹਿਮੀਅਤ ਕੀ ਆ ਸਾਡੇ ਕਲਚਰ 'ਚ, ਅਤੇ ਜਿਹੜਾ ਨਵੀਂ ਚੀਜ਼ ਆਈ ਹੈ ਉਹਦੀ ਅਹਿਮੀਅਤ ਕਿੰਨੀ ਹੈ। ਅਵੇਅਰਨੈਸ ਵਾਸਤੇ ਮੈਂਟਲ ਹੈਲਥ ਵੀਕ ਕਿਉਂ ਨਹੀਂ ਹੁੰਦਾ, ਮਤਲਬ ਉਹਦਾ ਕਿਉਂ ਨਹੀਂ ਕਰ ਰਹੇ? ਮੈਂਟਲ ਹੈਲਥ ਵੀ ਤਾਂ ਨਵੀਂ ਆਈ ਹੈ ਨਾ, ਵਾਈ ਪ੍ਰਾਈਡ ਵੀਕ? ਮੈਨੂੰ ਉਹ ਕੁਛ ਮਤਲਬ ਸਮਝ ਨਹੀਂ ਲੱਗ ਰਹੀ, ਸਮਝ ਤੋਂ ਬਾਹਰ ਵਾਲੀ ਚੀਜ਼,
ਬਾਹਰ ਵਾਲੀ ਚੀਜ਼।
ਹਾਂ
ਬਿਲਕੁਲ ਬਿਲਕੁਲ ਬਿਲਕੁਲ। ਅਤੇ ਇਸ ਵਿਸ਼ੇ ਦੇ ਉੱਤੇ ਜਿਹੜਾ ਸਭ ਤੋਂ ਵੱਡੀ ਪ੍ਰੋਬਲਮ ਸਮੱਸਿਆਵਾਂ ਸਾਡੇ ਪਰਿਵਾਰਾਂ ਨੂੰ ਆ ਰਹੀਆਂ ਨੇ ਜਾਂ ਸਾਡੇ ਸਮਾਜ ਨੂੰ ਆ ਰਹੀਆਂ ਨੇ ਉਹ ਇਹ ਨੇ ਕਿ ਅਵੇਅਰਨੈਸ ਜੇ ਤੁਸੀਂ ਬੱਚੇ ਨੂੰ ਦੇਣੀ ਆ ਤਾਂ ਉਹਦੀ ਇੱਕ ਉਮਰ ਸੀਮਾ ਹੁੰਦੀ ਆ।
ਹਾਂਜੀ ਹਾਂਜੀ ਬਿਲਕੁਲ।
ਜੇ ਬੱਚਾ ਮਚਿਓਰ ਆ, ਅਡਲਟ ਆ, ਆਪਣੇ ਫਾਇਦੇ ਔਰ ਨੁਕਸਾਨ ਨੂੰ ਸਮਝਦਾ, ਉਸ ਲੈਵਲ 'ਤੇ ਜਾ ਕੇ ਤੁਸੀਂ ਉਹਨੂੰ ਅਵੇਅਰ ਕਰੋ ਤਾਂ ਉਹ ਉਹਦੇ ਲਈ ਹਾਨੀਕਾਰਕ ਨਹੀਂ ਹੋਊਗਾ। ਰਾਦਰ ਦੈਨ ਤੁਸੀਂ ਉਹਨੂੰ ਬੱਚੇ ਦੇ ਤੌਰ 'ਤੇ ਜਦੋਂ ਹਜੇ ਬੱਚਾ ਆ ਅਤੇ ਤੁਸੀਂ ਉਹਨੂੰ ਉਹ ਚੀਜ਼ ਦਾ ਗਿਆਨ ਦੇ ਰਹੇ ਹੋ ਜਿਹਦੇ ਬਾਰੇ ਹਜੇ ਉਹਨੂੰ ਫਾਇਦੇ ਨੁਕਸਾਨ ਦਾ ਨਹੀਂ ਪਤਾ।
ਹਾਂਜੀ ਹਾਂਜੀ ਬਿਲਕੁਲ, ਉਹ ਬਹੁਤ ਗਲਤ ਗੱਲ ਆ।
ਉਹ ਚੀਜ਼ ਕਿਤੇ ਨਾ ਕਿਤੇ ਗਲਤ ਆ। ਜੇ ਤੁਸੀਂ ਅਵੇਅਰਨੈਸ ਦੇਣੀ ਵੀ ਆ ਤਾਂ ਉਹਦਾ ਉਹਦੇ 'ਤੇ ਸੋਚ ਵਿਚਾਰ ਕਰਨੀ ਬਣਦੀ ਆ ਕਿ ਕੀ ਇਸ ਉਮਰ ਦੇ ਵਿੱਚ ਹੀ ਦੇਣੀ ਜ਼ਰੂਰੀ ਆ ਜਾਂ ਇਹਨਾਂ ਨੂੰ ਉਦੋਂ ਦਿੱਤੀ ਜਾਵੇ ਜਦੋਂ ਇਹ ਸਾਰਾ ਕੁਛ ਆਪਣਾ ਚੰਗਾ ਬੁਰਾ ਸਮਝਣ ਦੇ ਯੋਗ ਹੋਣ। ਦੂਜੀ ਗੱਲ,
ਹਾਂਜੀ,
ਜਾਂ ਫਿਰ ਇਸ ਸਬਜੈਕਟ ਨੂੰ ਸਾਰਿਆਂ 'ਤੇ ਨਾ ਥੋਪਿਆ ਜਾਵੇ, ਪੇਰੈਂਟਸ ਦੀ ਵੀ ਸਲਾਹ ਲਈ ਜਾਵੇ ਕਿ ਤੁਸੀਂ ਆਪਣੇ ਬੱਚੇ ਨੂੰ ਇਹ ਪੜ੍ਹਾਉਣਾ ਚਾਹੁੰਦੇ ਹੋ ਜਾਂ ਨਹੀਂ। ਜਿਹੜੇ ਵਿਲਿੰਗ ਨੇ, ਪੜ੍ਹਾਉਣਾ ਚਾਹੁੰਦੇ ਨੇ, ਉਹਨਾਂ ਬੱਚਿਆਂ ਨੂੰ ਤੁਸੀਂ ਸੈਪਰੇਟ ਤੌਰ 'ਤੇ ਜੋ ਵੀ ਤੁਹਾਡੀ ਅਵੇਅਰਨੈਸ ਆ ਜਾਂ ਇਹ ਐਜੂਕੇਸ਼ਨ ਦਾ ਪਾਰਟ ਆ ਜੋ ਵੀ ਆ ਤੁਸੀਂ ਉਹਨੂੰ ਪ੍ਰੋਵਾਈਡ ਕਰ ਸਕਦੇ ਹੋ। ਕਿਉਂਕਿ ਜਿਹੜੇ ਸਮਾਜ ਤੋਂ ਅਸੀਂ ਆਉਂਦੇ ਹਾਂ, ਜਿਹੜੇ ਦੇਸ਼ਾਂ ਤੋਂ ਅਸੀਂ ਆਉਂਦੇ ਹਾਂ, ਸਾਡਾ ਪਿਛੋਕੜ ਕੁਛ ਹੋਰ ਤਰ੍ਹਾਂ ਦਾ ਆ, ਇੱਥੇ ਦਾ ਜਿਹੜਾ ਕਲਚਰ ਆ ਕੁਛ ਹੋਰ ਤਰ੍ਹਾਂ ਦਾ ਆ, ਉਹ ਆਪਸ 'ਚ ਕਲੈਸ਼ ਨਾ ਹੋਣ, ਦੋਨੇ ਇੱਕ ਦੂਜੇ ਦੇ ਨਾਲ ਪੈਰਲਰ ਚੱਲਦੇ ਰਹਿਣ।
ਹਾਂਜੀ,
ਮੇਰਾ ਤਾਂ ਇਹ ਸੁਝਾਅ ਹੋਊਗਾ। ਕਿਉਂਕਿ ਸਮੱਸਿਆ ਦਾ ਪਿੱਛੇ ਜੇ ਕੁਛ ਮੈਂ ਇੰਟਰਵਿਊਜ਼ ਦੇਖਣ ਨੂੰ ਮਿਲੀਆਂ, ਬਹੁਤ ਸਾਰੇ ਮੇਰੇ ਭਰਾ ਜਿਹੜੇ ਵਿਦੇਸ਼ਾਂ ਦੇ ਵਿੱਚ ਆਏ ਸੀ, ਕਈ ਤਾਂ 10-10, 15-15 ਸਾਲਾਂ ਤੋਂ ਕੈਨੇਡਾ ਦੇ ਵਿੱਚ ਆਏ, ਉਹਨਾਂ ਨੇ ਮਿਹਨਤਾਂ ਕੀਤੀਆਂ, ਆਪਣਾ ਸੈਟਲਡ ਹੋਏ, ਘਰ ਲਏ, ਅਤੇ ਬੱਚਾ ਸਕੂਲ ਜਾਣ ਲੱਗਿਆ, ਅਤੇ ਉਹ ਸਭ ਕੁਛ ਵੇਚ ਬੂਚ ਕੇ ਪਰਮਾਨੈਂਟਲੀ ਇੰਡੀਆ ਵਾਪਸ ਚਲੇ ਗਏ। ਅਤੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਵੀ ਐਸੀ ਕਿਹੜੀ ਵਜ੍ਹਾ ਸੀ ਜਿਨ੍ਹਾਂ ਕਰਕੇ ਤੁਸੀਂ ਇਹ ਸਾਰਾ ਘਰ ਬਾਰ ਵੇਚ ਕੇ ਸਭ ਕੁਛ ਛੱਡ ਕੇ ਵਾਪਸ ਆ ਗਏ,
ਹਾਂਜੀ,
ਤਾਂ ਉਹਨਾਂ ਦਾ ਜਿਹੜਾ ਮੁੱਖ ਮਤਲਬ ਕਿ ਕਾਰਨ ਸੀਗਾ, ਜੋ ਮੁੱਖ ਉਹਨਾਂ ਦਾ ਮਤਲਬ ਕਿ ਪੁਆਇੰਟ ਸੀਗਾ, ਉਹ ਕਹਿੰਦੇ ਬਾਕੀ ਸਾਰਾ ਕੁਛ ਠੀਕ ਸੀ, ਅਸੀਂ ਮਿਹਨਤ ਵੀ ਕੀਤੀ, ਮਿਹਨਤ ਕਰਨ 'ਚ ਵੀ ਕੁਛ ਨਹੀਂ, ਜੋ ਵੀ ਸਮੱਸਿਆਵਾਂ ਹੁੰਦੀਆਂ ਨੇ ਇੱਕ ਫੋਰਨ ਵਰਲਡ ਦੇ ਵਿੱਚ ਉਹ ਵੀ ਚਲੋ ਠੀਕ ਨੇ, ਹੈ ਨਾ, ਮਿਹਨਤ ਕਰਾਂਗੇ ਤਾਂ ਹੀ ਪੈਸੇ ਆਉਣਗੇ, ਅਸੀਂ ਸਾਰਾ ਕੁਛ ਹੈਂਡਲ ਕੀਤਾ ਉੱਥੇ,
ਹਾਂਜੀ ਹਾਂਜੀ,
ਪਰ ਜਦੋਂ ਸਾਡਾ ਬੱਚਾ ਸਕੂਲ ਜਾਣ ਲੱਗਿਆ ਅਤੇ ਬੱਚੇ ਨੂੰ ਜਦੋਂ ਇਹ ਪੜ੍ਹਾਈ ਉੱਥੇ ਸਿਖਾਉਣ ਲੱਗੇ ਟੀਚਰ, ਸਾਡੇ ਲਈ ਉਹ ਥੋੜ੍ਹਾ ਮਤਲਬ ਕਿ ਉਹਨੂੰ ਅਸੈਪਟ ਕਰਨਾ ਮੁਸ਼ਕਿਲ ਸੀਗਾ।
ਹਾਂਜੀ,
ਕਿਉਂਕਿ ਕਿਤੇ ਨਾ ਕਿਤੇ ਇਹ ਮਸਲਾ ਨਸਲਾਂ ਦੇ ਵਜੂਦ 'ਤੇ ਆ ਕੇ ਖੜਾ ਹੋ ਗਿਆ, ਠੀਕ ਆ, ਨਹੀਂ, ਕਿਉਂਕਿ ਜੇ ਬੱਚੇ ਆਪਣਾ ਮਤਲਬ ਕਿ ਇਹ ਚੇਂਜ ਕਰ ਲੈਣਗੇ ਠੀਕ ਆ, ਨਹੀਂ ਤਾਂ ਅੱਗੇ ਵੰਸ਼ ਕਿਵੇਂ ਚੱਲੂਗਾ ਸਾਡਾ ਪੰਜਾਬੀ ਭਾਸ਼ਾ 'ਚ ਜੇ ਮੈਂ ਕਹਾਂ, ਠੀਕ ਆ, ਨਹੀਂ ਉਹਨੂੰ ਅੱਗੇ ਕਿਵੇਂ ਤੋਰਾਂਗੇ ਅਸੀਂ, ਆਪਣੇ ਫੈਮਿਲੀ ਦੇ ਟ੍ਰੀ ਨੂੰ ਅੱਗੇ ਕਿਵੇਂ ਵਧਾਵਾਂਗੇ।
ਬਿਲਕੁਲ,
ਹਾਂਜੀ ਹਾਂਜੀ,
ਠੀਕ ਆ, ਨਹੀਂ
ਇੱਕ ਆਪਾਂ ਪਹਿਲਾਂ ਗੱਲ ਵੀ ਕਰ ਰਹੇ ਨਾ, ਇੱਕ ਦੇਖਣ 'ਚ ਆਈ ਖਬਰ ਸੁਣੀ ਆ ਜਿੱਥੇ 3 ਕੁੜੀਆਂ ਸੀ ਉਹਨਾਂ ਦੀਆਂ ਪਹਿਲਾਂ, ਅਤੇ ਬਾਅਦ 'ਚ ਜਿਹੜੀ ਆਪਾਂ ਗੱਲ ਕਰ ਰਹੇ ਪਹਿਲਾਂ।
ਹਾਂਜੀ ਹਾਂਜੀ, ਉਹ ਸੁਣਨ 'ਚ ਮਿਲੀ ਵੀ ਕੈਨੇਡਾ ਦੀ ਕੋਈ ਫੈਮਿਲੀ, ਮਤਲਬ ਕਿ ਉਹਨਾਂ ਦੇ 3 ਬੇਟੀਆਂ ਤੋਂ ਬਾਅਦ ਇੱਕ ਬੇਟਾ ਹੋਇਆ,
ਹਾਂਜੀ,
ਅਤੇ ਉਹ ਜਦੋਂ ਬੇਟਾ ਸਕੂਲ ਗਿਆ ਤਾਂ ਉਹਨੇ ਆ ਕੇ ਆਪਣੀ ਮਦਰ ਨੂੰ ਕਿਹਾ ਵੀ ਮੰਮੀ ਮੈਂ ਤਾਂ ਕੁੜੀ ਬਣ ਜਾਣਾ, ਹੈ ਨਾ। ਅਤੇ ਉਹ ਉਹਦੇ ਮਾਪੇ ਕਹਿੰਦੇ ਵੀ ਮਸਾਂ ਅਸੀਂ 3 ਕੁੜੀਆਂ ਬਾਅਦ ਮੁੰਡਾ ਦੇਖਿਆ, ਵੀ ਤੂੰ ਕਹਿੰਦਾ ਕੁੜੀ ਬਣ ਜਾਣਾ, ਤੈਨੂੰ ਕਿਹਨੇ ਦੱਸਿਆ? ਕਹਿੰਦਾ ਮੇਰੀ ਮੈਡਮ ਕਹਿੰਦੀ ਆ ਵੀ ਤੂੰ ਕੁੜੀ ਬਣ ਸਕਦਾ ਆ। ਉਹ ਕਹਿੰਦੇ ਸਾਡੇ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ, ਠੀਕ ਆ, ਨਹੀਂ ਬਈ ਬੱਚੇ ਦੇ ਦਿਮਾਗ 'ਚ ਪਹਿਲਾਂ ਹੀ ਗੱਲਾਂ ਪਾਈਆਂ ਜਾ ਰਹੀਆਂ ਨੇ, ਕਿਤੇ ਨਾ ਕਿਤੇ ਉਹ ਵੱਡਾ ਹੋ ਕੇ ਮਤਲਬ ਕਿ ਇੱਧਰ ਨੂੰ ਜਾ ਸਕਦਾ ਆ। ਫਿਰ ਦੂਜਾ ਇਹ ਆ ਵੀ ਸਾਡਾ ਜਿਹੜਾ ਮਤਲਬ ਕਿ ਸੱਭਿਆਚਾਰ ਆ ਜਾਂ ਅਸੀਂ ਆ, ਸਾਡੇ ਲਈ ਇਹ ਟੋਲਰੇਟ ਕਰਨਾ ਥੋੜ੍ਹਾ ਮੁਸ਼ਕਿਲ ਆ ਅੱਜ ਦੀ ਘੜੀ 'ਚ ਕਹਿ ਦਈਏ, ਜਾਂ ਜਿਹੜੀ ਸਟੇਜ 'ਤੇ ਇਸ ਵੇਲੇ ਅਸੀਂ ਹੈਗੇ ਹਾਂ, ਹੈ ਨਾ। ਮੇਰੇ ਸਾਰੇ ਜਿੰਨੇ ਮਾਈਗ੍ਰੈਂਟਸ ਫੈਮਿਲੀ ਨੇ ਮੇਰੀ ਗੱਲ ਨੂੰ ਸਮਝਦੇ ਹੋਣਗੇ। ਪਿੱਛੇ ਜਿਹੇ ਮੇਰਾ ਇੱਕ ਫਰੈਂਡ, ਉਹਦਾ ਇੱਕ ਫਰੈਂਡ ਇੱਥੇ ਦੀ ਹੋਈ ਗੱਲ ਆ, ਅਤੇ ਬਈ ਉਹਨਾਂ ਦੀ ਦੋਨੇ ਹਸਬੈਂਡ ਵਾਈਫ ਦਾ ਕਾਫੀ ਰੁਝਾਨ ਸੀਗਾ, ਕੰਮ 'ਚ ਜ਼ਿਆਦਾ ਬਿਜ਼ੀ ਰਹਿੰਦੇ ਸੀ ਕਿਉਂਕਿ ਤੁਹਾਨੂੰ ਪਤਾ ਇੱਥੇ ਹਾਰਡ ਵਰਕ ਕਰਨਾ ਪੈਂਦਾ ਆ।
ਹਾਂਜੀ ਹਾਂਜੀ,
ਅਤੇ ਉਹਨਾਂ ਦੀ ਇੱਕ ਬੇਟੀ ਸੀ, ਈਅਰ 12 ਕੀਤੀ ਉਹਨੇ, ਹੈ ਨਾ। ਬਾਅਦ ਦੇ ਵਿੱਚ ਉਹ ਆਪਣੀ ਕਿਸੇ ਸਹੇਲੀ ਦੇ ਨਾਲ ਰਹਿਣ ਲੱਗ ਗਈ, ਅਤੇ ਉਹ ਉਹ ਆਪਣੇ ਪੇਰੈਂਟਸ ਨੂੰ ਉਹਨੇ ਸਿੱਧਾ ਹੀ ਕਹਿਤਾ ਵੀ ਮੈਂ ਤਾਂ ਲੈਸਬੀਅਨ ਆ, ਮੈਂ ਤਾਂ ਉਹਦੇ ਨਾਲ ਹੀ ਰਹਿਣਾ।
ਸਹੀ, ਬਹੁਤ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਜਿੱਦਾਂ ਟੀਚਰ ਨੇ ਉਹ ਬੱਚੇ ਨੂੰ ਕਿਹਾ ਕਿ ਤੂੰ ਕੁੜੀ ਬਣ ਸਕਦਾ, ਸੋ ਟੀਚਰ ਸਿਖਾ ਰਹੀ ਹੈ। ਮੈਂ ਉਹਦੇ ਨਾਲ ਇੱਕ ਕਹਾਣੀ ਸ਼ੇਅਰ ਕਰਦਾ, ਫਿਰ ਵਿੱਚ ਰਹਿ ਜਾਣੀ ਆ। ਕੁੜੀ ਬਣਨਾ ਤਾਂ ਫਿਰ ਵੀ ਚਲੋ ਉਹਨੇ ਥੋੜ੍ਹਾ ਲੋਅ ਲੈਵਲ 'ਤੇ ਦੱਸਿਆ ਹੋਊਗਾ, ਟੀਚਰ ਇਹ ਦੱਸ ਰਿਹਾ ਸਕੂਲਾਂ ਦੇ ਵਿੱਚ ਕਿ ਤੂੰ ਬਿੱਲੀ ਵੀ ਬਣ ਸਕਦਾ। ਇਹ ਵੀ ਕਹਾਣੀ ਸੁਣ 'ਚ ਆਈ ਹੈ। ਮੈਂ ਚਲੋ ਤੁਸੀਂ ਜੇ ਨਹੀਂ ਸੁਣੀ, ਮੈਂ ਤੁਹਾਨੂੰ ਸੁਣਾ ਦਿੰਦਾ, ਸੁਣਨ ਵਾਲਿਆਂ ਨੂੰ ਬੜੀ ਇੰਟਰਸਟਿੰਗ ਆ। ਸਸੈਕਸ ਕਰਕੇ ਇੱਕ ਏਰੀਆ ਵਾ ਯੂਨਾਈਟਿਡ ਕਿੰਗਡਮ ਦੇ ਵਿੱਚ, ਅਤੇ ਉੱਥੇ ਦਾ ਇੱਕ ਸਕੂਲ ਦੀ ਗੱਲ ਆ, ਪਿਛਲੇ 4-5 ਮਹੀਨਿਆਂ ਦੀ ਗੱਲ, ਤੁਸੀਂ ਸਰਚ ਵੀ ਕਰਕੇ ਦੇਖ ਲਓ, ਆਪਾਂ ਝੂਠ ਨਹੀਂ ਮਾਰਿਆ। ਉੱਥੇ 2 ਕੁੜੀਆਂ ਸੀ ਸਕੂਲ ਦੀਆਂ ਛੁੱਟੀਆਂ, ਉਹ ਇੱਕ ਆਪਣੀ ਕਲਾਸਮੇਟ ਨਾਲ ਗੱਲ ਕਰ ਰਹੀਆਂ, ਅਤੇ ਉਹ ਜਿਹੜੀ ਕਲਾਸਮੇਟ ਇੱਕ ਇਕੱਲੀ ਹੈ ਨਾ, ਉਹ ਕਹਿ ਰਹੀ ਆ ਕਿ ਆਈ ਆਈਡੈਂਟੀਫਾਈ ਐਜ਼ ਅ ਕੈਟ, ਵੀ ਮੈਂ ਬਿੱਲੀ ਹਾਂ, ਮੈਂ ਕੁੜੀ ਨਹੀਂ ਹਾਂ, ਮੈਂ ਬਿੱਲੀ ਹਾਂ। ਅਤੇ ਉਹ ਕੁੜੀਆਂ ਉਹਨੂੰ ਸਮਝਾ ਰਹੀਆਂ, ਉਹਦੇ ਨਾਲ ਮੱਥਾ ਮਾਰ ਰਹੀਆਂ ਕਿ ਇੱਦਾਂ ਨਹੀਂ ਹੁੰਦਾ, ਇੱਕ ਬੰਦਾ ਹੁੰਦਾ, ਇੱਕ ਬੁੱਢੀ ਹੁੰਦੀ ਆ, ਬਿੱਲੀ ਬੁੱਲੀ ਕੁਛ ਨਹੀਂ ਹੁੰਦਾ। ਉਹ ਕੁੜੀ ਜਿਹੜੀ ਆ ਟੀਚਰਸ ਕੋਲ ਚਲੇ ਜਾਂਦੀ ਆ, ਇੱਕ ਟੀਚਰ ਹੁੰਦੀ ਉੱਥੇ ਸਕੂਲ 'ਚ, ਉਹਦੇ ਕੋਲ ਚਲੇ ਜਾਂਦੀ ਹੈ, ਅਤੇ ਉਹ ਕਹਿੰਦੀ ਕਿ ਮੈਡਮ ਮੈਨੂੰ ਇਹ ਕਹਿ ਰਹੀ ਹਾਂ ਕਿ ਬਿੱਲੀ ਨਹੀਂ ਬਣ ਸਕਦੀ, ਆਈ ਆਈਡੈਂਟੀਫਾਈ ਐਜ਼ ਅ ਕੈਟ, ਮੈਂ ਬਿੱਲੀ ਕਿਉਂ ਨਹੀਂ ਬਣ ਸਕਦੀ। ਉਹ ਕਹਿੰਦੀ ਤੂੰ ਜਾ ਕਲਾਸ 'ਚ, ਮੈਂ ਇਹਨਾਂ ਨਾਲ ਆਪੇ ਗੱਲ ਕਰਦੀ। ਉਹ ਦੋਵਾਂ ਕੁੜੀਆਂ ਨੂੰ ਸੱਦੀ ਹੈ ਦੂਸਰੀਆਂ ਨੂੰ, ਜਿਹੜੀਆਂ ਉਹਨੂੰ ਕਹਿ ਰਹੀਆਂ ਕਿ ਤੂੰ ਬਿੱਲੀ ਨਹੀਂ ਬਣ ਸਕਦੀ, ਬੰਦਾ ਹੁੰਦਾ, ਬੁੱਢੀ ਹੁੰਦਾ। ਉਹ ਟੀਚਰ ਉਹ ਬੱਚਿਆਂ ਨੂੰ ਸਮਝਾ ਰਹੀ ਹੈ, 2 ਕੁੜੀਆਂ ਨੂੰ, ਕਿਤੇ ਉਹਨੂੰ 2 ਕੁੜੀਆਂ ਨੇ ਆਪਣੀ ਆਡੀਓ ਰਿਕਾਰਡਿੰਗ ਲਾ ਲਈ, ਉਹਨਾਂ ਕੋਲ ਫੋਨ ਹੋਊਗਾ ਕਿਉਂਕਿ ਹੁਣ ਵੈਸਟਰਨ ਸਕੂਲਾਂ 'ਚ ਫੋਨ ਹੁੰਦਾ, ਉਹ ਫੋਨ 'ਤੇ ਰਿਕਾਰਡਿੰਗ ਸੁਣ ਰਹੇ ਸੀ ਅਸੀਂ ਪਹਿਲਾਂ। ਉਹ ਟੀਚਰ ਉਹ 2 ਬੱਚਿਆਂ ਨੂੰ ਕਹਿ ਰਹੀ ਆ ਕਿ ਉਹਦੀ ਆਪਣੀ ਚੋਇਸ ਹੈ ਦੂਸਰੀ ਕੁੜੀ ਦੀ, ਜੇ ਉਹ ਆਈਡੈਂਟੀਫਾਈ ਐਜ਼ ਅ ਕੈਟ ਕਰਨਾ ਚਾਹੁੰਦੀ ਆ ਤਾਂ ਉਹ ਕੈਟ ਕਰ ਸਕਦੀ ਹੈ। ਅਤੇ ਉਹ ਕਹਿੰਦੀ ਕਿ ਕੁੜੀਆਂ ਕਹਿੰਦੀਆਂ ਬਾਇਓਲੋਜੀਕਲੀ ਇਹ ਪੋਸੀਬਲ ਹੀ ਨਹੀਂ ਹੈ। ਤਾਂ ਜਿਹੜਾ 14-15 ਸਾਲ ਦੀਆਂ ਕੁੜੀਆਂ ਉਹ ਟੀਚਰ ਨੂੰ ਸਿਖਾ ਰਹੀਆਂ, ਜਿਹੜੀਆਂ 60-65 ਸਾਲ ਦੀ ਆ, ਕਿ ਬਾਇਓਲੋਜੀਕਲੀ ਪੋਸੀਬਲ ਨਹੀਂ ਆ ਕਿ ਤੁਸੀਂ ਕੈਟ ਬਣ ਜਾਓ। ਅਤੇ ਮੈਂ ਸੋਚਦਾ ਯਾਰ, ਉਹ ਬੰਦਾ ਜਿਹੜਾ 60-65 ਸਾਲ ਦਾ, ਜਿਹਦਾ ਇੰਨਾ ਐਕਸਪੀਰੀਅੰਸ ਆ, ਉਹਦਾ ਕਿਹੜੇ ਵੇਲੇ ਬ੍ਰੇਨ ਵਾਸ਼ ਹੋ ਗਿਆ ਕਿ ਯਾਰ ਉਹ ਇੱਦਾਂ ਦੀਆਂ ਚੀਜ਼ਾਂ ਬੱਚੇ ਨੂੰ ਸਮਝਾ ਰਿਹਾ। ਉਹ ਜਦੋਂ 30 ਸਾਲ ਦੀ ਸੀ, ਜਦੋਂ ਉਹ ਟੀਚਰ, ਜਦੋਂ 20 ਸਾਲ ਦੀ ਸੀ, ਉਦੋਂ LGBT ਦਾ ਕੁਛ ਵੀ ਨਹੀਂ ਸੀ ਰੌਲਾ, ਉਦੋਂ ਉਹਦੇ ਦਿਮਾਗ 'ਚ ਕੁਛ ਨਹੀਂ ਆ। ਹੁਣ ਸਡਨਲੀ ਇਹ ਵਰਡ ਆ ਗਿਆ ਸਾਡੇ ਕੋਲ, ਅਤੇ ਉਹ ਕਹਿ ਰਹੀ ਹੈ ਕਿ ਨਹੀਂ, ਸ਼ੀ ਕੈਨ ਆਈਡੈਂਟੀਫਾਈ ਐਜ਼ ਅ ਕੈਟ। ਉਸ ਟੀਚਰ ਨੇ 20 ਸਾਲ ਦੀ ਉਮਰ 'ਚ ਸੋਚਿਆ ਹੋਊਗਾ ਕਿ ਮੈਂ 60 ਸਾਲ 'ਚ ਜਾ ਕੇ ਇਹ ਗੱਲ ਬੱਚਿਆਂ ਨੂੰ ਕਹਿਣੀ ਹੈ। ਸੋ ਕਈ ਵਾਰੀ ਮੈਨੂੰ ਲੱਗਦਾ ਵਰਡ ਹੀ ਇਹੋ ਜਿਹੇ ਅੱਜ ਸਾਡੀ ਕਮਿਊਨਿਟੀ 'ਚ ਜਨਰੇਟ ਹੋ ਜਾਂਦੇ ਆ ਨਾ, ਲੋਕ ਆਪਣੇ ਆਪ 'ਤੇ ਅਪਲਾਈ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਹੁਣ ਇਹ ਵਰਡ ਆ ਗਿਆ ਨਵਾਂ ਮਾਰਕੀਟ 'ਚ, ਇਹਨੂੰ ਮੈਂ ਆਪਣੇ ਆਪ 'ਤੇ ਅਪਲਾਈ ਕਿੱਦਾਂ ਕਰਾਂ।
ਬਿਲਕੁਲ,
ਜੇ ਮੈਂ ਪਿਛਲੀ ਵਾਰੀ ਦੱਸਿਆ ਸੀ, ਉਹ ਮੇਰਾ ਕਜ਼ਨ ਆ ਉੱਥੇ ਅਮੈਰੀਕਾ 'ਚ, ਉਹ ਮੈਂ ਕਿਹਾ ਵੀ ਹੁਣ ਤੂੰ ਕਾਹਦੇ 'ਤੇ ਵਰਕ ਕਰ ਰਿਹਾ, ਕੀ ਇੰਪਰੂਵ ਕਰ ਰਿਹਾ? ਕਹਿੰਦਾ ਮੈਂ ਵੀਡੀਓ ਦੇਖ ਰਿਹਾ, ਵੀ ਦੇਖ ਰਿਹਾ ਵੀ ਮੈਂ ਹਸਲ ਕਰਨੀ ਸਿੱਖ ਰਿਹਾ। ਕਿਹੜੇ ਚੱਕਰ 'ਚ, ਮਤਲਬ ਆਪਾਂ ਤਾਂ ਕਦੇ ਇਹ ਚੀਜ਼ ਬਾਰੇ ਸੋਚਣਾ ਨਹੀਂ ਪਿਆ ਵੀ ਹਸਲ,
ਸਹੀ ਗੱਲ,
ਡੈਡੀ ਮੂਹਰੇ ਹੋ ਕੇ ਕਰਦੇ ਆ ਰਹੇ ਨੇ, ਆਪਾਂ ਨੂੰ ਵੀ ਮਿਹਨਤ ਪਿੱਛੇ ਵੀ ਫੋਲੋ ਕਰ ਰਹੇ ਹਾਂ। ਗੱਲ ਉੱਥੇ ਆ ਗਈ, ਜਿਵੇਂ ਹੁਣ ਤੁਸੀਂ ਡੈਫੀਨੇਟਲੀ ਆਪਾਂ ਪਹਿਲਾਂ ਡਿਸਕਸ ਕਰਦੇ ਸੀ,
ਹਸਲ ਉਹ ਨਹੀਂ ਕਰ ਰਿਹਾ, ਹਸਲ ਉਹਦੀ ਹੋ ਰਹੀ ਜਿਹਦੀਆਂ ਵੀਡੀਓਜ਼ ਦੇਖ ਰਿਹਾ, ਉਹਦੇ ਵਿਊਜ਼ ਵੱਧ ਰਹੇ,
ਉਹਦੀ ਤਾਂ ਹੋ ਰਹੀ ਆ।
ਬਿਲਕੁਲ,
ਗੱਲ ਸੀ। ਸੋ ਮੇਨ ਆਪਾਂ ਕਹਿਣ ਦਾ ਮਤਲਬ ਬਈ, ਪਹਿਲੀ ਗੱਲ ਤਾਂ ਆਪਾਂ ਨੂੰ ਪਤਾ ਕੀ ਆ, ਬੱਚੇ ਜੰਮਣਾ ਇੱਕ ਗੱਲ ਆ, ਪਰ ਉਦੋਂ ਬਾਅਦ ਜਿਹੜੀ ਵੱਡੀ ਰਿਸਪੋਂਸੀਬਿਲਟੀ ਆ ਉਹ ਸਭ ਤੋਂ ਵੱਧ ਜ਼ਰੂਰੀ ਆ।
ਬਿਲਕੁਲ, ਤੁਹਾਡੀ ਗੱਲ ਹਜੇ ਵਿੱਚ ਮੈਂ ਪੂਰੀ ਕਰ ਦੇਵਾਂ ਕਿ ਇਸ ਵਿਸ਼ੇ ਦੇ ਉੱਤੇ ਮੇਰੇ ਦਿਮਾਗ ਦੇ ਵਿੱਚ ਆਈ ਆ ਕਿ ਮਸਲਾ ਸਿਰਫ ਅਵੇਅਰਨੈਸ ਤੱਕ ਹੁੰਦਾ ਤਾਂ ਵੀ ਠੀਕ ਸੀਗਾ, ਮਸਲਾ ਇਹ ਆ ਕਿ ਇਹ ਸਰਕਾਰਾਂ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੀਆਂ ਨੇ, ਉਹਦੇ ਲਈ ਬਹੁਤ ਵੱਡੀ ਫੰਡਿੰਗ ਕਰ ਰਹੀਆਂ ਨੇ।
ਹਾਂਜੀ,
ਠੀਕ ਆ ਨਹੀਂ, ਅਤੇ ਸਾਡੇ ਕੰਟਰੀ 'ਚ ਵੀ, ਦੇਸ਼ 'ਚ ਵੀ ਇਹ ਗੱਲ ਦਾ ਮੁੱਦਾ ਉੱਠਿਆ, ਔਰ ਸਾਡੇ ਕੰਟਰੀ ਅਸੀਂ ਕਹਿ ਲਈਏ ਜਿੰਨਾ ਮਰਜ਼ੀ ਅਸੀਂ ਆਪਣੇ ਕੰਟਰੀ ਨੂੰ ਉਹ ਕਰੀਏ, ਪਰ ਕਿਸੇ ਕਈ ਮੁੱਦਿਆਂ 'ਤੇ ਉਹ ਸਮਾਜ ਦੀ ਨਾ ਰੱਗ ਨੂੰ ਪਹਿਚਾਣਦੇ ਨੇ।
ਹਾਂਜੀ,
ਤਾਂ ਜਿਹੜਾ ਸਾਡੀ ਸਭ ਤੋਂ ਵੱਡੀ ਅਦਾਲਤ ਆ, ਠੀਕ ਆ ਨਹੀਂ, ਸੁਪਰੀਮ ਕੋਰਟ,
ਹਾਂਜੀ,
ਉਹਦੇ ਚੀਫ ਜਸਟਿਸ ਜੋ ਬੈਂਚ ਬੈਠਦੀ ਆ, ਉਹਨਾਂ ਨੇ ਇਹ ਜੱਜਮੈਂਟ ਦਿੱਤੀ ਆ ਵੀ ਇਹਨੂੰ ਅਸੀਂ ਕਾਨੂੰਨ ਨਹੀਂ ਬਣਾ ਸਕਦੇ।
ਕਿਹੜੀ ਚੀਜ਼ ਨੂੰ?
ਇਹ ਜਿਹੜਾ
ਐਲਜੀਬੀਟੀ ਨੂੰ,
ਹਾਂ,
ਕਾਨੂੰਨੀ
ਮਾਨਤਾ ਨਹੀਂ
ਦੇ ਸਕਦੇ। ਓਕੇ,
ਠੀਕ ਆ ਨਹੀਂ,
ਓਕੇ,
ਵੀ ਇੱਕ ਸਮਾਜ ਦੀ ਆਪਣੀ ਸੰਰਚਨਾ, ਹਾਂ, ਕੋਈ ਬਾਈ ਬਰਥ ਕੋਈ ਇੱਦਾਂ ਦਾ ਹੈਗਾ ਆ,
ਹਾਂਜੀ,
ਠੀਕ ਆ ਨਹੀਂ, ਜਾਂ ਉਹਨਾਂ ਦਾ ਸਨਮਾਨ ਕਰਨਾ,
ਬਿਲਕੁਲ,
ਉਹਨਾਂ ਨਾਲ ਕਿਸੇ ਤਰ੍ਹਾਂ ਦਾ ਤੁਸੀਂ ਭੇਦਭਾਵ ਨਹੀਂ ਕਰਨਾ, ਠੀਕ ਆ ਨਹੀਂ, ਬੁਲਿੰਗ ਨਹੀਂ ਕਰਨੀ, ਉਹਨਾਂ ਨੂੰ ਬਣਦੇ ਰਾਈਟਸ ਉਹਨਾਂ ਦੇ ਦੇਣੇ ਚਾਹੀਦੇ ਨੇ।
ਹਾਂਜੀ,
ਪਰ ਕਿਤੇ ਨਾ ਕਿਤੇ ਜੇ ਕੁਦਰਤ ਨਾਲ ਖਿਲਵਾੜ ਕਰਕੇ ਤੁਸੀਂ ਕਹੋ ਵੀ ਸਾਨੂੰ ਮਾਨਤਾ ਦਿੱਤੀ ਜਾਵੇ, ਤਾਂ ਉਹਦੇ ਲਈ ਉਹਨਾਂ ਨੇ ਸਾਫ਼ ਇਨਕਾਰ ਕੀਤਾ।
ਉਹੀ ਗੱਲ ਆ ਵੀ ਰੱਬ ਨੇ ਤਾਂ ਦੋ ਜੈਂਡਰ ਦਿੱਤੇ ਨੇ ਨਾ, ਉਦੋਂ ਬਾਅਦ ਤਾਂ ਹੁਣ ਆਪਾਂ ਕਹਿਣ ਦਾ ਮਤਲਬ ਵੀ ਚਲੋ ਕਿਸੇ ਨੂੰ ਆਪਾਂ ਹਰਟ ਨਹੀਂ ਕਰਨਾ ਚਾਹੁੰਦੇ, ਪਰ ਇਹ ਆ ਵੀ ਉਦੋਂ ਬਾਅਦ ਤਾਂ ਮੋਡੀਫਿਕੇਸ਼ਨਸ ਕਰਨ ਲੱਗ ਗਏ ਆਪਾਂ। ਸੋ ਉਹਦੇ ਵਿੱਚ
ਨਹੀਂ, ਮੈਂ ਸਰ ਦੀ ਗੱਲ 'ਚ ਵੀ ਬਿਲੀਵ ਕਰਦਾ, ਜੇ ਕਿਸੇ ਨੂੰ ਬਾਏ ਬਰਥ ਲੱਗਦਾ
ਉਹ ਚੀਜ਼ ਲੱਗਦਾ,
ਦੈਟਸ ਡਿਫਰੈਂਟ ਥਿੰਗ,
ਬਿਲਕੁਲ,
ਪਰ ਉਹ ਬੰਦਾ, ਮੈਨੂੰ ਨਹੀਂ ਲੱਗਦਾ ਕਿ 4 ਸਾਲ ਦਾ ਬੱਚਾ ਰਿਲਾਈਜ਼ ਕਰੂਗਾ ਕਿ ਮੈਂ ਬਾਏ ਬਰਥ ਇੱਦਾਂ ਦਾ ਹੈਗਾ।
ਉਹ ਹਾਰਮੋਨਸ ਪਤਾ ਲੱਗ ਜਾਂਦੇ ਨੇ।
ਹਾਂ,
ਤੁਸੀਂ ਆਮ ਦੇਖਿਆ ਹੋਣਾ ਕਈ ਲੜਕੇ ਇੱਦਾਂ ਦੇ ਹੁੰਦੇ ਨੇ, ਉਹਨਾਂ ਦੀ ਚਾਲ ਵੀ ਲੇਡੀਜ਼ ਵਰਗੀ ਹੁੰਦੀ ਆ, ਉਹਨਾਂ ਦੇ ਜਦੋਂ ਬੋਲਦੇ ਨੇ ਜਿਹੜਾ ਵੋਕਲ ਹੁੰਦਾ ਉਹਨਾਂ ਦਾ, ਉਦੋਂ ਉਹ 'ਚੋਂ ਆਵਾਜ਼ ਵੀ ਉੱਦਾਂ ਦੀ ਨਿਕਲਦੀ ਆ, ਠੀਕ ਆ ਨਹੀਂ, ਹਾਲਾਂਕਿ ਉਹ ਠੀਕ ਹੁੰਦੇ ਨੇ ਫਿਜ਼ੀਕਲੀ, ਬਟ ਫਿਰ ਵੀ ਉਹਨਾਂ ਨਾਲ ਕੋਈ ਬੁਲਿੰਗ ਨਹੀਂ ਕਰਦਾ, ਕੋਈ ਹੋਰ ਨਹੀਂ ਕਰਦਾ, ਕਿਉਂਕਿ ਕੁਦਰਤ ਨੇ ਜਿੱਦਾਂ ਦਾ ਤੁਹਾਨੂੰ ਬਣਾਇਆ ਉਹਦੇ ਨਾਲ ਤੁਸੀਂ ਥੋੜ੍ਹਾ ਉਹ ਕਰ ਸਕਦੇ ਹੋ। ਮਸਲਾ ਇੱਥੇ ਆ ਵੀ ਜੇ ਤੁਸੀਂ ਫੈਸ਼ਨ ਦੇ ਤੌਰ 'ਤੇ ਪ੍ਰਭਾਵਿਤ ਹੋ ਕੇ, ਜਾਂ ਜੇ ਤੁਸੀਂ, ਕਈ ਵਾਰ ਇਹ ਹੁੰਦਾ ਆ ਵੀ ਮਾਨਸਿਕ ਸਮੱਸਿਆ ਵੀ ਹੁੰਦੀ ਆ ਵੀ ਅਸੀਂ ਬੰਦਾ ਬੰਦੇ ਕੋਲ ਸਿਕਿਓਰ ਜ਼ਿਆਦਾ ਸਮਝਣ ਲੱਗ ਜਾਂਦਾ, ਠੀਕ ਆ ਨਹੀਂ, ਕੁੜੀ ਕੋਲ ਜ਼ਿਆਦਾ ਸਿਕਿਓਰ ਆਪਣੇ ਆਪ ਨੂੰ ਸਮਝਦੀ ਆ, ਉਹ ਦੂਜੇ ਜਿਹੜਾ ਜੈਂਡਰ ਆ ਉਹਨੂੰ ਥੋੜ੍ਹਾ ਜਿਹਾ ਉਹ ਕਰਦੀ ਆ, ਅਵਾਇਡ ਕਰਦੀ ਆ, ਜਾਂ ਉਹਦੇ ਕੋਲ ਉਹ ਕੰਫਰਟੇਬਲ ਨਹੀਂ ਫੀਲ ਕਰਦੀ ਹੈ ਨਾ, ਅਤੇ ਉਹ ਵੀ ਕਾਰਨ ਹੋ ਸਕਦੇ ਨੇ। ਪਰ ਇਹ ਕਾਰਨਾਂ ਦੇ ਵਿੱਚ ਮਤਲਬ ਕਿ ਇਹਨਾਂ ਨਾਲ ਨਜਿੱਠਿਆ ਜਾ ਸਕਦਾ, ਜਾਂ ਫਿਰ ਜੇ ਤੁਸੀਂ ਇਹਨੂੰ ਅਵੇਅਰਨੈਸ ਦੇ ਤੌਰ 'ਤੇ ਲੈ ਕੇ ਆਉਣਾ ਤਾਂ ਇਹਦੇ 'ਤੇ ਬਿਠਾ ਕੇ ਰਾਏ ਲੈਣੀ ਬਣਦੀ ਆ, ਪੇਰੈਂਟਸ ਨੂੰ ਬੁਲਾਇਆ ਜਾਣਾ ਚਾਹੀਦਾ ਆ, ਅਤੇ ਜਿਹੜੇ ਹੋਰ, ਕਿਉਂਕਿ ਅਸੀਂ ਕਹਿੰਦੇ ਹਾਂ ਵੀ ਇਹ ਸਾਰੇ ਕੰਟਰੀ ਨੇ ਮਾਈਗ੍ਰੈਂਟਸ ਨੂੰ ਮਿਲਾ ਕੇ ਇੱਕ ਤਰ੍ਹਾਂ ਦਾ ਗੁਲਦਸਤਾ ਆ, ਠੀਕ ਆ ਨਹੀਂ, ਇੱਥੇ ਵੱਖ ਵੱਖ ਕੰਟਰੀਆਂ ਤੋਂ ਵੱਖ ਵੱਖ ਮਤਲਬ ਕਿ ਸਮਾਜਾਂ ਤੋਂ ਲੋਕ ਆਏ ਹੋਏ ਨੇ, ਉਹਨਾਂ ਦੇ ਵੱਖ ਵੱਖ ਕਲਚਰ ਨੇ, ਹੈ ਨਾ,
ਬਿਲਕੁਲ,
ਫਿਰ ਸਾਰਿਆਂ ਦੀ ਆਵਾਜ਼ ਕਿਉਂ ਨਹੀਂ ਸੁਣਨੀ ਚਾਹੀਦੀ, ਸਾਰਿਆਂ ਨੂੰ ਕਿਉਂ ਨਹੀਂ ਪੁੱਛਣਾ ਚਾਹੀਦਾ ਵੀ ਹਾਂ ਤੁਸੀਂ ਦੱਸੋ ਤੁਹਾਡੀ ਇਹਦੇ 'ਤੇ ਕੀ ਰਾਏ ਆ, ਠੀਕ ਆ ਨਹੀਂ, ਵੀ ਤੁਸੀਂ ਆਪਣੇ ਬੱਚੇ ਨੂੰ ਪੜ੍ਹਾਉਣਾ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ, ਉਹਨਾਂ ਨੂੰ ਚੁਆਇਸ ਜ਼ਰੂਰ ਦੇਣੀ ਚਾਹੀਦੀ।
ਬਿਲਕੁਲ, ਜਿਸ ਤਰ੍ਹਾਂ ਹੁਣ ਆਪਾਂ ਪਹਿਲਾਂ ਗੱਲ ਕਰਦੇ ਹਾਂ, ਇਟਸ ਕਾਮਨ ਸੈਂਸ ਕਿ ਇੰਜੀਨੀਅਰ ਦਾ ਬੱਚਾ ਇੰਜੀਨੀਅਰ ਹੀ ਬਣਦਾ ਮੋਸਟਲੀ, ਹੈ ਨਾ, ਉਹਦਾ ਰੁਝਾਨ ਉੱਧਰ ਹੁੰਦਾ, ਜੇ ਕੋਈ ਡਾਕਟਰ ਆ ਤਾਂ ਉਹ ਚਾਹੂਗਾ ਕਿ ਸਾਡਾ ਬੱਚਾ ਡਾਕਟਰ ਬਣੇ। ਹੁਣ ਵੈਸਟਰਨ ਕੰਟਰੀ 'ਚ ਜੇ ਤੁਹਾਡੇ ਪੇਰੈਂਟਸ ਐਲ ਜੀ ਬੀ ਟੀ ਆ ਤਾਂ ਤੁਹਾਡੇ ਘਰ ਇਨਵਾਇਰਮੈਂਟ ਇੱਦਾਂ ਦਾ ਹੋਊਗਾ ਕਿ ਤੁਸੀਂ ਖੁਦ ਬ ਖੁਦ ਆਟੋਮੈਟਿਕਲੀ ਤੁਸੀਂ ਉੱਧਰ, ਤੁਹਾਡੀ ਡਾਇਰੈਕਸ਼ਨ ਹੋਊਗੀ ਕਿ ਹਾਂ ਮੈਂ ਵੀ ਕੋਈ ਜੈਂਡਰ ਨਹੀਂ ਆ, ਮੈਂ ਵੀ ਦੇ ਦੈਮ ਪ੍ਰੋਨਾਊਨ ਯੂਜ਼ ਕਰਨਾ ਅਤੇ ਮੈਂ ਵੀ ਉਹਨਾਂ ਵਰਗੇ ਬਣਨਾ। ਸੋ ਮੈਨੂੰ ਕੰਸਰਨਿੰਗ ਇਹ ਲੱਗ ਰਿਹਾ ਕਿ ਪਾਪੂਲੇਸ਼ਨ ਐਲ ਜੀ ਬੀ ਟੀ ਦੀ ਹੌਲੀ ਹੌਲੀ ਇਨਕਰੀਜ਼ ਹੋਊਗੀ, ਨੋਟ ਜਸਟ ਕਿ ਲੋਕ ਚਾਹੁੰਦੇ ਆ ਉਹ ਬਣਨਾ, ਬਟ ਬਿਕੋਜ਼ ਉਹਨਾਂ ਨੂੰ ਐਕਸਪੋਜ਼ਰ ਹੀ ਉਹ ਦਿੱਤਾ ਜਾਊਗਾ, ਹੈ ਨਾ।
ਬਿਲਕੁਲ,
ਸਿਮੀਲਰਲੀ ਜਿੱਦਾਂ ਟੀਚਰ ਆ ਸਕੂਲ ਦੇ ਵਿੱਚ, ਜੇ ਅਸੀਂ ਟਰਾਂਸਜੈਂਡਰ ਟੀਚਰ ਨੂੰ ਮਨਾ ਥੋੜ੍ਹੀ ਕਰ ਸਕਦੇ, ਤੂੰ ਸਕੂਲ 'ਚ ਜੋਬ ਨਹੀਂ ਕਰ ਸਕਦਾ, ਹੈ ਨਾ, ਠੀਕ ਆ, ਉਹ 25 ਸਾਲ ਦਾ 26 ਸਾਲ ਦਾ, ਹੀ ਕੈਨ ਰਿਲਾਈਜ਼ ਔਰ ਸ਼ੀ ਕੈਨ ਰਿਲਾਈਜ਼ ਜਾਂ ਦੇ ਕੈਨ ਰਿਲਾਈਜ਼ ਕਿ ਹਾਂ ਮੈਂ ਆਹ ਜੈਂਡਰ ਹੈ। ਸੋ ਉਹਨੂੰ ਆਪਾਂ ਸਟੋਪ ਨਹੀਂ ਕਰ ਰਹੇ, ਕੰਸਰਨ ਸਾਡਾ ਬੱਚਿਆਂ ਜਾ ਕੇ ਬੱਚਿਆਂ ਨੂੰ ਤੁਸੀਂ ਫੋਰਸਫੁਲੀ ਉਹ ਐਕਸਪੋਜ਼ਰ ਦੇ ਰਹੇ
ਹੋ।
ਹੁਣ ਜੇ ਉਹ ਟਰਾਂਸਜੈਂਡਰ ਜੈਂਡਰ ਟੀਚਰ ਸਕੂਲ 'ਚ ਬੱਚਿਆਂ ਨੂੰ ਆ ਕੇ ਉਹ ਐਕਸਪੋਜ਼ਰ ਦੇ ਰਿਹਾ, ਉੱਥੇ ਤੁਸੀਂ ਕੀ ਕਰੋਗੇ? ਹਾਊ ਕੈਨ ਅ ਟਰਾਂਸਜੈਂਡਰ ਟੀਚਰ ਆਫ ਟੀਚਿੰਗ ਸਾਇੰਸ ਤੁਹਾਨੂੰ ਲੱਗਦਾ ਕਿ ਬੱਚਿਆਂ ਨੂੰ ਉੱਧਰ ਡਾਇਰੈਕਟ ਨਹੀਂ ਕਰੂਗਾ ਕਿ ਤੁਸੀਂ ਉਹ ਬਣੋ?
ਉਹ ਸਿਰਫ ਫਿਰ ਗੱਲ ਉਹੀ ਆ ਗਈ ਵੀ ਤੁਹਾਨੂੰ ਪਹਿਲਾਂ ਤਾਂ ਜਿਵੇਂ ਮੈਂ ਪਹਿਲਾਂ ਵਾਲੀ ਗੱਲ ਕੰਪਲੀਟ ਕਰ ਲਵਾਂ ਕਿ ਐਜ਼ ਏ ਪੇਰੈਂਟ ਆਈ ਥਿੰਕ ਤੁਹਾਨੂੰ ਹੋਰ ਅਵੇਅਰਨੈਸ ਲਿਆਉਣੀ ਪਊਗੀ, ਤੁਹਾਨੂੰ ਹੋਰ ਇਨਵੋਲਵ ਹੋਣਾ ਪਊਗਾ ਤੁਹਾਡੇ ਬੱਚਿਆਂ ਦੇ ਨਾਲ,
ਬਿਲਕੁਲ
ਉਹ ਬਹੁਤ ਜ਼ਿਆਦਾ ਜ਼ਰੂਰੀ ਆ। ਕਿਉਂਕਿ ਇੱਕ ਜਿਵੇਂ ਮੈਂ ਪਹਿਲਾਂ ਗੱਲ ਕਰਦਾ ਸੀ ਕਿ ਇਹ ਨਹੀਂ ਵੀ ਬੱਚੇ ਜੰਮ 'ਤੇ ਵੀ ਹੁਣ ਬਸ ਆਪਦਾ ਫੋਨ 'ਤੇ ਲੱਗੇ ਰਹਿਣ, ਕੁਛ ਵੀ ਖੁੱਲ੍ਹੇ ਛੱਡ ਦਿਓ, ਹੈ ਨਾ, ਆਪੇ ਗਰੋਨ ਅਪ ਹੋਈ ਜਾਣਗੇ। ਪਰ ਤੁਹਾਨੂੰ ਐਕਚੁਅਲੀ ਐਕਟਿਵਲੀ ਇਨਵੋਲਵ ਹੋਣਾ ਪਊਗਾ ਵੀ ਕੰਟੈਂਟ ਕਿੱਦਾਂ ਦਾ ਦੇਖ ਰਹੇ ਨੇ, ਵੀਡੀਓਜ਼ ਕਿੱਦਾਂ ਦੀ ਦੇਖ ਰਹੇ ਨੇ। ਅੱਜ ਕੱਲ੍ਹ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਜ਼ਮਾਨਾ, ਉਹ ਚੀਜ਼ ਨਾਲ ਵੀ ਇਹ ਚੀਜ਼ਾਂ ਬਹੁਤ ਇਨਫਲੂਐਂਸ ਹੁੰਦੀਆਂ ਨੇ। ਜਿਹੜਾ ਆਪਣਾ ਹੈਗਾ LGBT, ਇਹਦੇ 'ਤੇ ਵੀਡੀਓ LGBT, ਇਹਦੇ 'ਤੇ ਬਹੁਤ ਵੀਡੀਓਜ਼ ਵੀ ਹੈਗੀਆਂ ਨੇ ਔਨਲਾਈਨ। ਸੋ ਅਗਰ ਆਪਾਂ ਨੂੰ ਉੱਦਾਂ ਦੇ ਰੋਲ ਮਾਡਲ ਵੀਡੀਓਜ਼ ਉੱਦਾਂ ਦੀਆਂ ਦੇਖਾਂਗੇ ਔਨਲਾਈਨ ਆਪਾਂ, ਉਹ ਇਨਫਲੂਐਂਸ ਡੈਫੀਨੇਟਲੀ ਬੱਚੇ 'ਤੇ ਪੈ ਸਕਦਾ, ਜਿੱਥੇ ਤੱਕ ਸਪੈਸ਼ਲੀ ਜਾਂ 18 ਸਾਲ ਤੋਂ ਥੱਲੇ ਆ ਜਿਹਨੂੰ ਸਮਝ ਨਹੀਂ ਹੈਗੀ ਬਹੁਤ ਚੀਜ਼ਾਂ ਦੀ।
ਬਿਲਕੁਲ, ਮੈਂ ਤੁਹਾਡੀ ਇਹ ਗੱਲ ਨਾਲ ਸਹਿਮਤ ਹਾਂ, ਕਿਉਂਕਿ ਜੇ 1-2 ਸਾਡੇ ਭਰਾ ਮਤਲਬ ਕਿ ਇਸ ਗੱਲ ਨੂੰ ਲੈ ਕੇ ਕਿ ਵੀ ਅਸੀਂ ਕੰਫਰਟੇਬਲ ਨਹੀਂ ਅਤੇ ਪਰਮਾਨੈਂਟ ਇੰਡੀਆ ਚਲੇ ਗਏ ਨੇ ਜਾਂ ਹੋਰ ਵੀ ਸੋਚਦੇ ਨੇ, ਪਰ ਇਹ ਕੋਈ ਹੱਲ ਨਹੀਂ ਹੈਗਾ ਕਿਉਂਕਿ ਇੰਨੀ ਵੱਡੀ ਸੰਖਿਆ ਦੇ ਵਿੱਚ ਹਰ ਬੰਦਾ ਵਾਪਸ ਵੀ ਨਹੀਂ ਜਾ ਸਕਦਾ, ਅਤੇ ਸਾਨੂੰ ਇੱਥੇ ਰਹਿੰਦੇ ਹੋਏ ਇਹਦਾ ਕੋਈ ਹੱਲ ਲੱਭਣਾ ਪੈਣਾ। ਔਰ ਇਹਦਾ ਸਭ ਤੋਂ ਵਧੀਆ ਹੱਲ ਇਹੀ ਆ ਵੀ ਪੇਰੈਂਟਸ ਨੂੰ ਆਪਣੀ ਰਿਸਪੋਂਸੀਬਿਲਟੀਜ਼ ਨੂੰ ਹੋਰ ਦੁਬਾਰਾ ਸੋਚਣ ਦੀ ਲੋੜ ਆ ਵੀ ਅਸੀਂ ਇਹਨੂੰ ਮਤਲਬ ਕਿ ਕਿੱਦਾਂ ਹੋਰ ਬੱਚੇ ਨੂੰ ਵੱਧ ਤੋਂ ਵੱਧ ਟਾਈਮ ਦੇ ਸਕਦੇ ਹਾਂ। ਮੈਂ ਅਕਸਰ ਕਹਿੰਦਾ ਕੁਦਰਤ ਸਾਨੂੰ ਬਹੁਤ ਕੁਝ ਸਿਖਾਉਂਦੀ ਆ, ਆਹ ਪਲਾਂਟਸ ਆ ਤੁਹਾਡੇ ਸਾਹਮਣੇ ਪਿਆ, ਠੀਕ ਆ ਨੇ, ਹੁਣ ਇਹਦੇ ਜਿਹੜਾ ਮਾਲੀ ਆ ਲੈ ਕੇ ਆਉਂਦਾ, ਬੀਜ ਪਾਉਂਦਾ ਆ, ਫਿਰ ਉੱਪਰ ਹੁੰਦਾ, ਉੱਠਦਾ ਆ, ਹੈ ਨਾ, ਜਦੋਂ ਇਹ ਥੋੜ੍ਹਾ ਜਿਹਾ ਟੇਢਾ ਹੋਣ ਲੱਗਦਾ ਅਸੀਂ ਨਾਲ ਇਹਦੇ ਡੰਡੀ ਲਾ ਦਿੰਦੇ ਹਾਂ, ਖੜ੍ਹੀ ਕਰ ਦਿੰਦੇ ਹਾਂ, ਉਹ ਅਸੀਂ ਇਸ ਕਰਕੇ ਕਰਦੇ ਹਾਂ ਵੀ ਜੇ ਹਵਾ ਆਈ ਜ਼ੋਰ ਨਾਲ ਇਹਨੇ ਟੇਢਾ ਹੋ ਜਾਣਾ, ਉਸ ਤੋਂ ਬਾਅਦ ਇਹਨੇ ਟੇਢਾ ਹੀ ਚੱਲਣਾ ਸ਼ੁਰੂ ਕਰ ਦੇਣਾ ਆ। ਔਰ ਉਸ ਇੱਕ ਲੈਵਲ ਤੋਂ ਬਾਅਦ ਤੁਸੀਂ ਸਿੱਧਾ ਕਰਨਾ ਵੀ ਚਾਹੋਗੇ, ਇਹਨੇ ਸਿੱਧਾ ਹੋਣਾ ਨਹੀਂ, ਇਹਨੇ ਟੁੱਟ ਜਾਣਾ, ਤਾਂ ਉਹ ਮਾਲੀ ਉਦੋਂ ਤੱਕ ਉਹਦੇ ਨਾਲ ਸਪੋਰਟ ਲਾ ਕੇ ਰੱਖਦਾ ਆ ਅਤੇ ਸਮੇਂ ਸਿਰ ਉਹਨੂੰ ਪਾਣੀ ਦਿੰਦਾ, ਸਮੇਂ ਸਿਰ ਉਹਨੂੰ ਸਾਰਾ ਕੁਛ ਕਰਦਾ ਆ ਤਾਂ ਕਿ ਇੱਕ ਵਾਰ ਸਿੱਧਾ ਚੱਲ ਪਵੇ। ਜਦੋਂ ਸਿੱਧਾ ਚੱਲ ਪੈਂਦਾ ਆ, ਇੱਕ ਆਪਣੀ ਉਸ ਅਵਸਥਾ 'ਤੇ ਚਲੇ ਜਾਂਦਾ ਵੀ ਜੇ ਉਹ ਮਾਲੀ ਉਹਨੂੰ ਸਮਾਂ ਨਾ ਵੀ ਦੇਵੇ ਤਾਂ ਵੀ ਉਹਦੀ ਗਰੋਥ ਸਿੱਧੀ ਹੁੰਦੀ ਜਾਂਦੀ ਆ। ਸੇਮ ਇਸੇ ਤਰ੍ਹਾਂ ਬੱਚੇ ਦਾ ਹੁੰਦਾ ਆ ਕਿ ਬੱਚੇ ਨੂੰ ਉਸ ਵੇਲੇ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ, ਨਹੀਂ ਇੱਦਾਂ ਦਾ ਜਿੱਦਾਂ ਦੇ ਮਾਹੌਲ ਚੱਲ ਰਹੇ ਨੇ ਜਦੋਂ ਉਹਦੀ ਹਵਾ ਪੈਣੀ ਆ ਨਾ ਤਾਂ ਉਹ ਤੁਹਾਡੀ ਸਪੋਰਟ ਨਾ ਹੋਈ ਤਾਂ ਉਹਨੇ ਉੱਧਰ ਨੂੰ ਮੁੜ ਜਾਣਾ, ਪਰ ਫਿਰ ਉਹ ਸਿੱਧਾ ਨਹੀਂ ਹੋਣਾ।
ਗੱਲ ਫਿਰ ਉਹੀ ਆ ਗਈ ਨਾ, ਜਦੋਂ ਤੁਹਾਨੂੰ ਪਤਾ ਨਹੀਂ ਤੁਹਾਡਾ ਤੁਹਾਡੇ ਗਾਰਡਨ ਦੀ ਜਿਹੜੀ ਦੇਖਭਾਲ ਕਰ ਰਿਹਾ ਉਹ ਮਾਲੀ ਹੈ ਕਿੱਦਾਂ ਦਾ,
ਨਹੀਂ ਪਰ ਇਹਦੀ
ਟੀਚਰ ਕਿੱਦਾਂ ਦਾ,
ਪਰ ਇਹ ਪਤਾ ਕੀ ਆ, ਇਹਦੇ ਲਈ ਤੁਸੀਂ ਇੱਕ ਚੀਜ਼ ਕਰ ਸਕਦੇ ਹੋ ਡੈਫੀਨਿਟਲੀ, ਚਾਹੇ ਤੁਹਾਨੂੰ ਪਤਾ ਨਹੀਂ ਹੈ ਨਾ ਵੀ ਤੁਹਾਡਾ ਟੀਚਰ ਕਿੱਦਾਂ ਦੇ ਨੇ, ਹੈ ਨਾ, ਕੀ ਪੜ੍ਹਾ ਰਹੇ ਨੇ, ਕੀ ਪੜ੍ਹਾ ਰਹੇ ਨੇ ਉਹ ਤੁਸੀਂ ਪਤਾ ਡੈਫੀਨੇਟਲੀ ਰੱਖਣਾ ਚਾਹੀਦਾ ਤੁਹਾਨੂੰ ਵੀ ਕੀ ਸਿਲੇਬਸ ਪੜ੍ਹਾ ਰਹੇ ਨੇ, ਤੁਹਾਡਾ ਬੱਚਾ ਕੀ ਪੜ੍ਹਾਈ ਕਰ ਰਿਹਾ, ਉਹਦੀ ਪੜ੍ਹਾਈ 'ਚ ਵੀ ਐਜੂਕੇਸ਼ਨ 'ਚ ਵੀ ਤੁਹਾਨੂੰ ਇਨਵੋਲਵ ਹੋਣਾ ਚਾਹੀਦਾ। ਪਰ ਮੇਨ ਗੱਲ ਮੈਂ ਵੀ ਆਪਦੀ ਫੈਮਿਲੀ 'ਚ ਦੇਖਿਆ ਕਿ ਇੱਕ ਨਾ ਐਜ਼ ਏ ਫਾਦਰ ਸਪੈਸ਼ਲੀ ਤੁਸੀਂ ਇੱਕ ਜਿਹੜੀ ਤੁਹਾਡੀ ਵੈਲਿਊਜ਼ ਨੇ ਉਹ ਬੱਚੇ ਦੇ ਵਿੱਚ ਇੰਸਟਿਲ ਕਰ ਦਿਓ,
ਤੁਸੀਂ ਫਾਦਰ ਬਣ
ਉਹਨੂੰ ਵਾਰੀ ਵਾਰੀ ਨਹੀਂ ਨਹੀਂ ਐਜ਼ ਏ ਮੈਂ ਸਨ ਆਫ ਗ੍ਰੇਟ ਫਾਦਰ ਮੈਂ ਇਹ ਡੈਫੀਨੇਟਲੀ ਮੈਂ ਵਿਜੁਅਲਾਈਜ਼ ਕਰੀ ਆ ਇਹ ਚੀਜ਼ ਕਿ ਮੇਰੇ ਵਿੱਚ ਜਿਹੜੀਆਂ ਵੈਲਿਊਜ਼ ਨੇ ਉਹ ਵਾਰੀ ਵਾਰੀ ਜਿਹੜੀਆਂ ਐਗਜ਼ਾਮਪਲ ਬਣ ਕੇ ਮੇਰੇ ਫਾਦਰ ਨੇ ਮੈਨੂੰ ਦਿਖਾਈਆਂ ਨੇ ਨਾ ਮੂਹਰੇ ਲੀਡ ਕੀਤੀਆਂ ਨੇ ਤਾਂ ਉਹ ਮੇਰੇ ਅੰਦਰ ਨੇ। ਹੁਣ ਮੈਂ ਕਿਤੇ ਵੀ ਜਾਊਂਗਾ, ਕਿਤੇ ਗੱਲਬਾਤ ਕਰੂੰ ਜਾਂ ਹੋਰ ਵੀ ਕਿਤੇ ਕਿਸੇ ਕੰਟਰੀ 'ਚ ਮੂਵ ਹੁੰਦਾ, ਹੈ ਨਾ, ਕਿਤੇ ਪੜ੍ਹਾਈ ਵੀ ਕਰ ਰਿਹਾ ਕੁਛ, ਉਹ ਮੈਂ ਵੈਲਿਊਜ਼ ਨਹੀਂ ਭੁੱਲਦਾ। ਉਹ ਵੈਲਿਊਜ਼ ਮੇਰੀ ਇੱਕ ਉਹ ਨੇ, ਐਂਕਰ ਨੇ, ਉਹ ਹਿੱਲਣ ਨਹੀਂ ਦਿੰਦੀਆਂ ਮੈਨੂੰ। ਸੋ ਆਪਦੇ ਬੱਚਿਆਂ ਦੇ ਵਿੱਚ ਇੱਕ ਉਹ ਵੈਲਿਊਜ਼ ਵਾਰੀ ਵਾਰੀ ਰਿਪੀਟ ਕਰੋ, ਉਹਨਾਂ ਦੇ ਸਾਹਮਣੇ ਉਹ ਵੈਲਿਊਜ਼ ਐਗਜ਼ਾਮਪਲ ਬਣ ਕੇ ਦਿਖਾਓ ਉਹਨਾਂ ਨੂੰ।
ਬਿਲਕੁਲ, ਕਿਉਂਕਿ ਅਕਸਰ ਕਹਿੰਦੇ ਹਾਂ ਵੀ ਜਿਹੜਾ ਮਾਂ ਪਿਓ ਨੇ ਨਾ, ਮਾਂ ਪਿਓ ਆਪਣਾ ਰੋਲ ਇੱਥੇ ਬਹੁਤ ਵਧੀਆ ਪਲੇ ਕਰ ਸਕਦੇ ਨੇ। ਜ਼ਰੂਰੀ ਨਹੀਂ ਕਿ ਮਾਂ ਪਿਓ ਪੜ੍ਹੇ ਲਿਖੇ ਹੋਣ, ਮਾਲੀ ਜ਼ਰੂਰੀ ਨਹੀਂ ਵੀ ਉਹ ਪੜ੍ਹਿਆ ਲਿਖਿਆ ਹੋਵੇ, ਪਰ ਉਹਨੂੰ ਪਤਾ ਹੁੰਦਾ ਵੀ ਮੈਂ ਆਪਣੇ ਮਤਲਬ ਕਿ ਪੌਦਿਆਂ ਦੀ ਕਿਵੇਂ ਦੇਖਭਾਲ ਕਰਨੀ ਆ। ਤੁਹਾਨੂੰ ਦੂਰੋਂ ਪਤਾ ਲੱਗ ਜੂਗਾ ਵੀ ਕਿਹੜਾ ਮਾਲੀ ਡੈਡੀਕੇਸ਼ਨ ਨਾਲ ਆਪਣੇ ਪਲਾਂਟਸ ਨੂੰ ਉਹ ਕਰ ਰਿਹਾ, ਕਿਹੜਾ ਨਹੀਂ ਕਰ ਰਿਹਾ। ਇਸੇ ਤਰ੍ਹਾਂ ਸਾਡੇ ਮਾਂ ਪਿਓ ਇੰਨੇ ਪੜ੍ਹੇ ਲਿਖੇ ਨਹੀਂ ਸੀ, ਪਰ ਉਹਨਾਂ ਦਾ ਸੈਕਰੀਫਾਈਸ ਜਿਹੜਾ ਸੀਗਾ ਉਹ ਬਹੁਤ ਜ਼ਿਆਦਾ ਸੀ। ਫਾਰ ਐਗਜ਼ਾਮਪਲ, ਜਿਵੇਂ ਮੈਂ ਛੋਟਾ ਸੀਗਾ ਤਾਂ ਮੇਰੇ ਮਦਰ ਕਹਿੰਦੇ ਸੀ ਵੀ ਤੂੰ ਸਵੇਰੇ ਸਾਜਰੇ ਉੱਠ ਕੇ ਪੜ੍ਹਿਆ ਕਰ। ਹੁਣ ਤੁਹਾਨੂੰ ਪਤਾ ਉਸ ਉਮਰ ਦੇ ਵਿੱਚ ਅਰਲੀ ਉੱਠਣਾ ਥੋੜ੍ਹਾ ਜਿਹਾ ਔਖਾ ਲੱਗਦਾ ਜੇ ਉੱਠ ਵੀ ਪੈਂਦੇ ਆ, ਹੈ ਨਾ, ਅਤੇ ਉਹਨਾਂ ਨੇ ਮੈਨੂੰ ਉਠਾਉਣਾ, ਚਾਹ ਬਣਾ ਕੇ ਦੇਣੀ, ਬਿਠਾ ਦੇਣਾ ਅਤੇ ਮੈਂ ਪੜ੍ਹਨ ਲੱਗ ਜਾਣਾ। ਉਸ ਤੋਂ ਬਾਅਦ ਉਹਨਾਂ ਨੇ ਵੀ ਜਾਗਣਾ, ਮੈਂ ਉਹਨਾਂ ਨੂੰ ਕਹਿਣਾ ਮੰਮੀ ਤੁਸੀਂ ਸੋ ਜਾਓ, ਮੈਂ ਪੜ੍ਹਨ ਨਹੀਂ ਪੁੱਤ, ਐਂ ਫਿਰ ਨਾਲ ਦਾ ਬੰਦਾ ਸੋ ਜਾਵੇ ਨਾ, ਨੀਂਦ ਦੂਜੇ ਨੂੰ ਵੀ ਆ ਜਾਂਦੀ ਆ। ਉਹਨਾਂ ਨੇ ਆਪ ਵੀ ਨਾਲ ਮੈਨੂੰ 4 ਵਜੇ ਉਠਾਇਆ, 4 ਵਜੇ ਆਪ ਵੀ ਨਾਲ ਕੰਮ ਕਰਨਾ, ਕੋਈ ਤਰਪਾਈ ਕਰ ਲਈ, ਕੋਈ ਸੂਟ ਸੀ ਲਿਆ, ਹੈ ਨਾ, ਵੀ ਚੱਲ ਬੱਚਾ ਪੜ੍ਹਦਾ, ਮੈਂ ਵੀ ਇਹਦੇ ਨਾਲ ਬੈਠੀ ਰਹਿੰਦੀ ਹਾਂ, ਕੋਈ ਗੱਲ ਨਹੀਂ, ਹੈ ਨਾ। ਅਤੇ ਉਹ ਜਿਹੜਾ ਲਗਾਓ ਆ ਨਾ, ਜਿਹੜੀ ਅਟੈਚਮੈਂਟ ਆ, ਉਹ ਬੱਚੇ ਲਈ ਬਹੁਤ ਜ਼ਰੂਰੀ ਆ, ਠੀਕ ਆ ਨਹੀਂ। ਉਹ ਆਪਣਾਪਨ, ਉਹ ਗੋਦੀ 'ਚ ਲੈਣਾ, ਉਹਨੂੰ ਹੱਗ ਕਰਨਾ, ਹੈ ਨਾ, ਸੱਟ ਲੱਗ ਜਾਂਦੀ ਸੀਗੀ ਤਾਂ ਉਹ ਚੁੰਨੀ ਦਾ ਪੱਲਾ ਲੈ ਕੇ ਫੂਕ ਮਾਰ ਕੇ ਗਰਮ ਕਰਕੇ ਲਾ ਦਿੰਦੇ ਸੀ, ਉਸ ਟਾਈਮ ਮਤਲਬ ਕਿ ਜਿੱਡੀ ਮਰਜ਼ੀ ਸੱਟ ਹੋਣੀ ਸਾਨੂੰ ਠੀਕ ਹੋ ਗਏ, ਠੀਕ ਹੋ ਗਏ। ਇਹ 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 ਗੱਲਾਂ ਕਹਿਣ 'ਚ ਬਹੁਤ ਸੌਖੀਆਂ ਨੇ, ਪਰ ਇਹਨੇ ਮਹਿਸੂਸ ਕੀਤਿਆਂ ਇਹਨਾਂ ਦੇ ਪ੍ਰਭਾਵ ਬਹੁਤ ਵੱਡੇ ਹੁੰਦੇ ਨੇ। ਉਹ ਮਹਿਸੂਸ ਜਦੋਂ ਬੱਚਾ ਕਰਨ ਲੱਗ ਜੂਗਾ ਆਪਣੀ ਮਾਂ ਦੀ ਮਤਲਬ ਕਿ ਉਹਨੂੰ ਜੱਫੀ ਨੂੰ, ਆਪਣੇ ਬਾਪ ਦੀ ਹੋਂਦ ਨੂੰ, ਜਾਂ ਉਹਦੇ ਨਾਲ ਇੱਕ ਤਰ੍ਹਾਂ ਦਾ ਉਹਦਾ ਦੋਸਤੀ ਵਾਲਾ ਰਿਸ਼ਤਾ ਹੋਊਗਾ, ਦੋ ਹੀ ਚੀਜ਼ਾਂ ਨੇ, ਜਾਂ ਤਾਂ ਤੁਸੀਂ ਉਹਨੂੰ ਪਿਆਰ ਦੇ ਦਿਉ, ਨਹੀਂ ਫਿਰ ਉਹਨੇ ਬਾਹਰੋਂ ਲੈ ਲੈਣਾ। ਫਿਰ ਉਹ ਜਿਹੜੀ ਟੀਨਏਜ ਆ ਇਹ ਮਤਲਬ ਕਿ ਸਭ ਤੋਂ ਖਤਰਨਾਕ ਮੰਨੀ ਗਈ ਆ, ਕਾਰਨ ਕਿਉਂਕਿ ਉਸ ਟਾਈਮ ਬੱਚੇ ਦੇ ਵਿੱਚ ਹਾਰਮੋਨਸ ਬਹੁਤ ਤੇਜ਼ੀ ਨਾਲ ਚੇਂਜ ਹੁੰਦੇ ਨੇ, ਇੱਕ ਤੂਫਾਨ ਹੁੰਦਾ ਉਹਦੇ ਅੰਦਰ ਬਦਲਾਅ ਦਾ, ਅਤੇ ਉਸ ਤੂਫਾਨ ਨੂੰ ਤੁਸੀਂ ਕਿਹੜੇ ਪਾਸੇ ਮੋੜਨਾ, ਠੀਕ ਆ ਨਹੀਂ, ਉਹ ਪੇਰੈਂਟਸ ਲਈ ਬਹੁਤ ਜ਼ਰੂਰੀ ਆ। ਉਹ 'ਚ ਅਧਿਆਪਕਾਂ ਦਾ ਵੀ ਰੋਲ ਹੁੰਦਾ ਆ, ਉਹ ਮੈਂ ਅੱਗੇ ਆ ਕੇ ਗੱਲ ਕਰਦੇ ਹਾਂ ਆਪਾਂ, ਪਰ ਪੇਰੈਂਟਸ ਦਾ ਇੱਥੇ ਰੋਲ ਤਾਂ ਕਰਕੇ ਜ਼ਿਆਦਾ ਹੋ ਜਾਂਦਾ ਕਿਉਂਕਿ ਜਿਹੜੇ ਸਾਡੇ ਇੰਡੀਆ ਦੇ ਅਧਿਆਪਕ ਨੇ ਉਹਨਾਂ ਦੇ ਰੋਲਸ ਕੁਛ ਹੋਰ ਤਰ੍ਹਾਂ ਦੇ ਨੇ, ਇੱਥੇ ਦੇ ਕੁਛ ਹੋਰ ਤਰ੍ਹਾਂ ਦੇ ਨੇ, ਠੀਕ ਆ ਨਹੀਂ। ਪਰ ਮਾਂ ਪਿਓ ਠੀਕ ਆ, ਰੁਝਾਵੇਂ ਹੈਗੇ ਨੇ, ਉਰੇ ਮੰਨਦੇ ਹਾਂ ਵੀ ਰੋਟੀ ਕਮਾਉਣ ਲਈ ਜਾਂ ਸਾਨੂੰ ਜੋ ਵੀ ਸਾਡੀ ਦਿਨ ਦੀਆਂ ਜ਼ਰੂਰਤਾਂ ਨੇ, ਜੋ ਵੀ ਲਾਈਫ ਨੂੰ ਸਰਵਾਈਵ ਕਰਨ ਲਈ ਉਹਦੇ 'ਚ ਟਾਈਮ ਕੱਢਣਾ ਬਹੁਤ ਔਖਾ ਆ, ਪਰ ਇਹਨਾਂ ਮਸਲਿਆਂ ਨਾਲ ਜੂਝਣ ਲਈ ਹੋਰ ਕੋਈ ਹੱਲ ਵੀ ਨਹੀਂ ਨਾ, ਠੀਕ ਆ ਨਹੀਂ। ਜੇ ਅਸੀਂ ਇਹੀ ਕਹੀ ਜਾਵਾਂਗੇ ਗਲਤ ਆ ਗਲਤ ਆ, ਇਹ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ, ਉਹਦੇ ਨਾਲ ਤਾਂ ਨਹੀਂ ਮਤਲਬ ਕਿ ਕੋਈ ਹੱਲ ਹੋਣਾ। ਉਹ ਤਾਂ ਸਾਨੂੰ ਦੇਖਣਾ ਪੈਣਾ ਕਿਤੇ ਨਾ ਕਿਤੇ ਵੀ ਯਾਰ ਵੀ ਇਹਨੂੰ ਕਿਵੇਂ ਆਪਾਂ ਮਤਲਬ ਕਿ ਬੱਚੇ ਨੂੰ ਉਸ ਮਾਹੌਲ ਤੋਂ ਕਿਵੇਂ ਬਚਾਇਆ ਜਾ ਸਕਦਾ।
ਇੱਕ ਉਹ ਵੀ ਨਾਲੇ ਮੈਨੂੰ ਲੱਗਦਾ ਥੋੜ੍ਹਾ ਜਿਹਾ, ਕਿਉਂਕਿ ਦੇਖੋ ਸਪੈਸ਼ਲੀ ਬਾਹਰਲੇ ਦੇਸ਼ਾਂ 'ਚ ਸਾਰੇ ਬਿਜ਼ੀ ਨੇ, ਤੁਹਾਨੂੰ ਪਤਾ ਸਾਰੇ ਨੇ ਕੰਮਾਂ ਕਰਦੇ ਨੇ ਨਾ, ਕਿਸ਼ਤਾਂ ਵੀ ਚੱਲਦੀਆਂ ਨੇ ਕਰਦੀਆਂ, ਉਹ ਚੀਜ਼ ਦੇ ਵਿੱਚ ਵੀ ਮੈਨੂੰ ਲੱਗਦਾ ਬਹੁਤ ਇੱਕ ਬੰਦੇ ਨੂੰ ਕ੍ਰੀਏਟਿਵਲੀ ਸੋਚਣਾ ਪੈਂਦਾ, ਪਰ ਇੱਕ ਤੁਹਾਡੀ ਆਪਦੀ ਹੈਲਥ ਵੀ ਵਧੀਆ ਚਾਹੀਦੀ ਹੈ ਤਾਂ ਕਿ ਤੁਸੀਂ ਵੱਧ ਐਨਰਜੀ ਹੋਵੇ ਤੁਹਾਡੇ 'ਚ, ਤਾਂ ਕਿ ਤੁਸੀਂ ਕੰਮ ਤੋਂ ਭਾਵੇਂ ਥੱਕੇ ਹੋਵੋ ਤਾਂ ਵੀ ਤੁਸੀਂ ਆ ਕੇ ਬੱਚੇ ਨਾਲ ਟਾਈਮ ਸਪੈਂਡ ਕਰ ਸਕੋ।
ਬਿਲਕੁਲ,
ਉਹ ਵੀ ਮੈਨੂੰ ਲੱਗਦਾ ਬਹੁਤ ਜ਼ਰੂਰੀ ਆ।
ਜਦੋਂ ਜਦੋਂ ਦੋਨੇ ਪਾਸਿਓਂ ਲਗਾਅ ਹੁੰਦਾ ਨਾ, ਮੈਂ ਕਹਿੰਦਾ ਬੱਚੇ ਨੂੰ ਦੇਖ ਕੇ ਕਈ ਵਾਰ ਥਕਾਵਟ ਲੈ ਵੀ ਜਾਂਦੀ ਆ,
ਇਹ ਵੀ ਗੱਲ ਆ ਬਿਲਕੁਲ,
ਠੀਕ ਆ ਨਹੀਂ। ਜਦੋਂ ਬੱਚੇ ਦੀ ਅੱਗੋਂ ਸਮਾਈਲ ਦੇਖਦੇ ਹੋ,
ਹਾਂਜੀ,
ਜਾਂ ਬੱਚਾ ਵੇਟ ਕਰਦਾ ਪਾਪਾ ਨੇ ਇੰਨੇ ਵਜੇ ਆਉਣਾ, ਮੰਮਾ ਨੇ ਇੰਨੇ ਵਜੇ ਆਉਣਾ, ਉਹਨੇ ਹੱਸ ਕੇ ਤੁਹਾਡਾ ਵੈਲਕਮ ਕਰਨਾ,
ਬਿਲਕੁਲ,
ਫਿਰ ਕੋਈ ਨਵੀਂ ਕਹਾਣੀ ਸੁਣਾਉਣਗੇ ਜਾਂ ਕੁਛ ਨਵਾਂ ਮੇਰੀ ਲੈ ਕੇ ਆਏ ਹੋਣਗੇ, ਤੀਗਾ ਨਹੀਂ, ਅਤੇ ਫਿਰ ਉਹ ਹੱਸ ਕੇ ਮਿਲੂਗਾ, ਤੁਹਾਡੀ ਥਕਾਵਟ ਲੈ ਜਾਣੀ ਆ,
ਸਹੀ ਗੱਲ,
ਤੁਸੀਂ 5-10-15 ਮਿੰਟ ਉਹਨੂੰ ਦੇ ਦੇਣੇ ਨੇ, ਤੀਗਾ ਨਹੀਂ, ਥੋੜ੍ਹਾ ਥੋੜ੍ਹਾ ਕਰਕੇ ਇੱਕ ਇੱਕ ਕਦਮ ਕਰਕੇ ਸਾਨੂੰ ਤਾਲਮੇਲ ਬਿਠਾਉਣਾ ਪੈਣਾ।
ਆਪਾਂ ਪਿਛਲੇ ਪੋਡਕਾਸਟਾਂ 'ਚ ਗੱਲ ਕੀਤੀ ਸੀ ਕਿ ਜਿੱਦਾਂ ਤੁਸੀਂ ਆਪਣੇ ਬ੍ਰਦਰ ਦੀ ਐਗਜ਼ਾਮਪਲ ਦਿੱਤੀ ਸੀ ਕਿ ਉਹ ਛੋਟੇ ਹੁੰਦੇ ਉਹ ਡਿਸੀਜਨ ਨਹੀਂ ਸੀ ਲੈ ਪਾ ਸਕਦਾ ਸਟੱਡੀ ਦੇ ਰਿਲੇਟਡ, ਅਤੇ ਮੈਂ ਉਹਦੀ ਹੈਲਪ ਕੀਤੀ ਕਿ ਤੂੰ ਆਹ ਸਟੱਡੀ ਲੈ, ਇੱਦਾਂ ਕਰ, ਅਤੇ ਕਿਉਂਕਿ ਉਸ ਟਾਈਮ 'ਚ ਬੱਚਾ ਆਪਣੇ ਡਿਸੀਜਨ ਲੈਣ ਲਈ ਗਰੋ ਉਹਦਾ ਮਾਇੰਡ ਨਹੀਂ ਹੋਇਆ ਹੁੰਦਾ ਪੂਰਾ, ਠੀਕ ਆ। ਪਰ ਅੱਜ ਜਦੋਂ ਜੈਂਡਰ ਦਾ ਪੜ੍ਹਾਇਆ ਜਾ ਰਿਹਾ ਸਕੂਲਾਂ ਦੇ ਵਿੱਚ, ਤਾਂ ਬੱਚਾ ਆਪਣੇ ਡਿਸੀਜਨ ਆਪੇ ਲੈ ਰਿਹਾ, ਉੱਥੇ ਪੇਰੈਂਟਸ ਨਹੀਂ ਬੈਠੇ ਉਹਦੇ ਸਕੂਲਾਂ ਦੇ ਵਿੱਚ,
ਬਿਲਕੁਲ,
ਉਹ ਬੱਚਾ ਆਪੇ ਡਿਸਾਈਡ ਕਰ ਰਿਹਾ ਕਿ ਹਾਂ ਮੈਂ ਕਿਹੜਾ ਜੈਂਡਰ ਬਣੂ, ਵੱਡਾ ਹੋ ਗਿਆ ਜਾਂ ਮੈਂ ਆਲਰੇਡੀ ਕਿਹੜਾ ਜੈਂਡਰ ਫੀਲ ਕਰ ਰਿਹਾ, ਅਤੇ ਉਹਦਾ ਹੀ ਰਿਜ਼ਲਟ ਉਹ ਜਿਹੜਾ ਤੁਸੀਂ ਇੱਕ ਐਗਜ਼ਾਮਪਲ ਦਿੱਤੀ, ਬੱਚਾ ਘਰ ਜਾ ਕਹਿ ਰਿਹਾ ਨਹੀਂ ਮੈਂ ਕੁੜੀ ਬਣਨਾ ਚਾਹੁੰਦਾ। ਸੋ ਜਦੋਂ ਸਾਨੂੰ ਪਤਾ ਕਿ ਬੱਚੇ ਦਾ ਮਾਇੰਡ ਉਹਨਾਂ ਗਰੋ ਨਹੀਂ ਹੋਇਆ ਜੇ ਉਹ ਡਿਸੀਜਨ ਨਹੀਂ ਲੈਣਾ ਚਾਹੁੰਦਾ, ਠੀਕ ਆ, ਸਕੂਲ ਹੁੰਦਾ ਸਾਇੰਸ ਪੜ੍ਹਾਉਣ ਲਈ, ਫਿਜ਼ਿਕਸ ਪੜ੍ਹਾਉਣ ਲਈ, ਮੈਥਸ ਪੜ੍ਹਾਉਣ ਲਈ, ਇੰਗਲਿਸ਼ ਪੜ੍ਹਾਉਣ ਲਈ, ਇਹ ਚੀਜ਼ਾਂ ਪੜ੍ਹਾਉਣ ਲਈ। ਹਾਂ, ਜੇ ਤੁਸੀਂ ਕਿਸੇ ਨੂੰ ਅਵੇਅਰ ਕਰਨਾ ਉਹਨੂੰ ਕਾਲਜ 'ਚ ਜਾ ਲੈਣ ਦਿਓ, ਉੱਥੇ ਅਵੇਅਰ ਕਰ ਲਓ। ਜੇ ਬੁਲਿੰਗ ਹੁੰਦੀ ਆ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਇੱਕ ਆਰਗੂਮੈਂਟ ਇਹ ਆਉਂਦੀ ਆ ਕਿ ਹਾਂ ਟਰਾਂਸਜੈਂਡਰ ਬੱਚਿਆਂ ਦੀ ਸਕੂਲਾਂ 'ਚ ਬੁਲਿੰਗ ਹੁੰਦੀ ਆ, ਤਾਂ ਅਸੀਂ ਤਾਂ ਕਰਕੇ ਇਹ ਚੀਜ਼ ਨੂੰ ਸਕੂਲ ਦੇ ਵਿੱਚ ਲੈ ਕੇ ਆ ਰਹੇ ਹਾਂ ਤਾਂ ਕਿ ਸਾਰੇ ਅਵੇਅਰ ਹੋਣ। ਤਾਂ ਮੈਨੂੰ ਲੱਗਦਾ ਕਿ ਜੇ ਤੁਸੀਂ ਬੁਲਿੰਗ ਹੀ ਰੋਕਣੀ ਆ, ਤਾਂ ਤੁਸੀਂ ਬੁਲਿੰਗ ਪ੍ਰਵੈਂਸ਼ਨ ਕੋਰਸ ਕੋਈ ਇੱਦਾਂ ਦਾ ਡਿਜ਼ਾਈਨ ਕਰ ਲਓ, ਅਤੇ ਜਿਹਦੇ ਵਿੱਚ ਤੁਸੀਂ ਉਹ ਬੱਚੇ ਜਾਂ ਉਹ ਸੈਕਸ਼ਨ ਜਿਹੜਾ ਸਕੂਲ ਆ ਜਿੱਥੇ ਜ਼ਿਆਦਾ ਬੁਲਿੰਗ ਹੋ ਰਹੀ, ਤੁਸੀਂ ਉਹਨਾਂ ਨੂੰ ਆਪਣਾ ਪੂਰਾ ਉਹਨਾਂ ਨੂੰ ਅਟੈਕ ਕਰੋ ਕਿ ਤੁਸੀਂ ਉਹਨਾਂ ਨੂੰ ਸਿਖਾਓ, ਰੈਦਰ ਦੈਨ ਤੁਸੀਂ ਸਾਰੇ ਹੀ ਬਲੈਂਕਟ ਰੂਲ ਬਣਾ ਦਿਓ ਜੀ ਸਾਰੀ ਦੁਨੀਆ ਦੇ ਜਿਹੜੇ ਸਕੂਲ ਆ ਉੱਥੇ ਅਸੀਂ LGBTQ ਦੱਸਾਂਗੇ।
ਬਿਲਕੁਲ, ਉਹ ਉਮਰ ਦੀ ਸਮੇਂ ਸੀਮਾ ਮੈਂ ਕਹਿੰਦਾ ਇਹ ਜ਼ਿਆਦਾ ਵਧੀਆ ਰਹੂਗਾ, ਉਹਨਾਂ ਨੂੰ ਤੈਅ ਕਰਨੀ ਪੈਣੀ। ਮੈਂ ਆਪਣੇ ਬੱਚੇ ਨੂੰ ਜੇ ਸਿਗਰਟ ਤੋਂ ਰੋਕਣਾ, ਕੀ ਮੈਂ 6 ਸਾਲ ਦੇ ਬੱਚੇ ਨੂੰ ਕਹੂੰਗਾ ਵੀ ਤੂੰ ਸਿਗਰਟ ਨਾ ਪੀ? ਹਜੇ ਤੱਕ ਤਾਂ ਉਹ ਵਿਚਾਰਾ ਖੇਲ ਰਿਹਾ, ਉਹਨੇ 11-12 ਸਾਲ ਦੇ ਵਿੱਚ ਉਹ ਜਾ ਕੇ ਹਾਰਮੋਨਸ ਆਉਣੇ ਨੇ, ਉਹਦੇ ਬਾਰੇ ਸੋਚਣਾ ਸ਼ੁਰੂ ਕਰਨਾ ਜਾਂ ਹੋਰ ਕਰਨਾ, ਠੀਕ ਆ ਨਹੀਂ? ਉਦੋਂ ਗੱਲ ਕਰੀ ਮੇਰੀ ਵਧੀਆ, ਜਾਂ ਮੈਂ ਉਹਨੂੰ ਪਹਿਲਾਂ ਹੀ ਸਵੇਰ ਤੋਂ ਸ਼ਾਮ ਤੱਕ ਇਹੀ ਗੱਲ ਕਰਾਂ?
ਮੈਂ ਤੁਹਾਨੂੰ ਕਹੂੰਗਾ ਕਿ ਹਾਥੀ ਬਾਰੇ ਨਹੀਂ ਸੋਚਣਾ ਕਦੇ ਵੀ,
ਤੇ
ਤੁਸੀਂ ਇੱਕਦਮ ਦਿਮਾਗ 'ਚ ਕਿਹਦੇ ਬਾਰੇ ਸੋਚਿਆ?
ਹਾਂ,
ਹਾਥੀ ਬਾਰੇ ਸੋਚਣਾ। ਹੁਣ ਤੁਸੀਂ ਦੱਸਿਆ 6 ਸਾਲ ਦੇ ਬੱਚੇ ਨੂੰ ਜੇ ਤੁਸੀਂ ਕਹੋਗੇ ਸਿਗਰਟ ਨਹੀਂ ਪੀਣੀ, ਪਹਿਲਾਂ ਤਾਂ ਸੋਚੋ ਸਿਗਰਟ ਕੀ ਹੁੰਦੀ, ਪਹਿਲਾਂ ਤਾਂ ਮੈਂ ਦੇਖਾਂ, ਫਿਰ ਉਹਦਾ ਮਤਲਬ ਆਟੋਮੈਟਿਕਲੀ ਉਹ 'ਚ ਇੰਟਰਸਟ ਬਣੂਗਾ ਕਿ ਮੈਂ ਗੂਗਲ 'ਤੇ ਸਰਚ ਕਰਾਂ ਕਿੱਦਾਂ, ਆਪਾਂ ਉਹਨੂੰ ਐਕਸਪੋਜ਼ ਕਰ ਰਹੇ ਹਾਂ ਵੀ ਉਹ ਚੀਜ਼ ਵੀ ਹੈਗੀ ਆ।
ਇਹ ਸਟੱਡੀ ਹੋ ਚੁੱਕੀਆਂ ਨੇ, ਬਹੁਤ ਸਾਰੇ ਲੋਕ ਮੇਰੀ ਗੱਲ ਨਾਲ ਸਹਿਮਤ ਹੋਣਗੇ। ਤੁਸੀਂ ਜਿਹੜੇ ਗੱਲ ਤੋਂ ਬੱਚੇ ਨੂੰ ਰੋਕੋਗੇ ਨਾ,
ਉਹੀ ਕਰੂਗਾ,
ਉਹ ਬੱਚਾ ਉਹਦੇ ਪ੍ਰਤੀ ਬਹੁਤ ਜ਼ਿਆਦਾ ਉਹ ਹੋ ਜਾਂਦਾ ਆ, ਹੈ ਨਾ। ਅਤੇ ਇੱਕ ਵਾਕਿਆ ਹੈ ਕਿ ਇੱਕ ਮਤਲਬ ਕਿ ਬਾਹਰਲੇ ਕੰਟਰੀ ਦਾ ਹੀ ਆ, ਵੀ ਆਪਣੇ ਬੱਚੇ ਨੂੰ ਲੈ ਕੇ ਘੁੰਮਣ ਗਏ, ਪਾਰਕ ਦੇ ਵਿੱਚ ਗਏ, ਅਤੇ ਉਹ ਬੱਚਾ ਨਾਲ ਸੀਗਾ, ਅਤੇ ਜਿੱਦਾਂ ਹੀ ਐਂਟਰ ਹੋਏ ਅਤੇ ਉਹ ਅੱਗੇ ਨਿਕਲ ਗਿਆ ਉਹਦਾ ਫਾਦਰ, ਅਤੇ ਉਹ ਮੰਮੀ ਨਾਲ ਜਾ ਰਿਹਾ ਸੀ, ਹੈ ਨਾ। ਅਤੇ ਉਹਨੇ ਉਹਦੀ ਮੰਮੀ ਨੇ ਕਿਹਾ, ਉਹ ਫੁਹਾਰੇ ਚੱਲਦੇ ਸੀ, ਪਾਣੀ ਸੀਗਾ ਉੱਥੇ, ਹੈ ਨਾ। ਉਹਦੀ ਮੰਮੀ ਕਹਿੰਦੀ ਵੀ ਸਿੱਧਾ ਜਾਣਾ ਆਪਾਂ ਉੱਧਰ, ਇੱਧਰ ਨਹੀਂ ਆਉਣਾ, ਇੱਥੇ ਨਹੀਂ ਆਉਣਾ, ਇਹ ਨਹੀਂ ਦੇਖਣਾ, ਹੈ ਨਾ। ਅਤੇ ਚਲੇ ਗਏ ਭਾਈ, ਦੇਖਦੇ ਰਹੇ, ਸਾਰਾ ਪਾਰਕ ਦੇਖਿਆ ਉਹਨਾਂ ਨੇ। ਪਾਰਕ ਦੇਖਣ ਤੋਂ ਬਾਅਦ ਉਹ ਆਪਣੇ ਕੰਮਾਂ 'ਚ ਗੱਲਬਾਤ 'ਚ ਕੋਈ ਬੀਜੀ ਹੋ ਗਏ, ਬੱਚਾ ਗਿਆ ਖੋ। ਉਹ ਬੱਚਾ ਜਦੋਂ ਖੋ ਗਿਆ, ਸਾਰੇ ਲੱਭਿਆ ਉਹਨੂੰ, ਅਤੇ ਬਾਅਦ 'ਚ ਉਹ ਬੱਚੇ ਦਾ ਫਾਦਰ ਕਹਿੰਦਾ ਆਪਣੀ ਵਾਈਫ ਨੂੰ, ਕਹਿੰਦਾ ਇੱਕ ਗੱਲ ਦੱਸ ਵੀ ਤੂੰ ਉਹਨੂੰ ਕਿਸੇ ਜਗ੍ਹਾ ਤੋਂ ਜਾਣ ਤੋਂ ਰੋਕਿਆ ਤਾਂ ਨਹੀਂ ਸੀ? ਕਹਿੰਦੀ ਜਦੋਂ ਐਂਟਰ ਕੀਤਾ ਸੀ ਲੈਫਟ ਸਾਈਡ 'ਤੇ, ਅੱਗੇ ਜਾ ਕੇ ਜਿਹੜਾ ਫੁਹਾਰਾ ਸੀ, ਮੈਂ ਕਿਹਾ ਸੀ ਵੀ ਉੱਥੇ ਨਾ ਜਾਈਂ, ਕਹਿੰਦਾ ਬੱਚਾ ਉੱਥੇ ਬੈਠਾ ਹੋਊ। ਜਦੋਂ ਸਾਰਾ ਲੱਭਣ ਤੋਂ ਬਾਅਦ ਗਏ, ਬੱਚਾ ਉੱਥੇ ਬੈਠਾ, ਉਹਨੂੰ ਦੇਖੇ ਫੁਹਾਰਿਆਂ ਨੂੰ,
ਕਰਿਓਸਟੀ
ਕਰਿਓਸਟੀ। ਸੋ ਇਹ ਚੀਜ਼ ਆ ਵੀ ਤੁਸੀਂ ਉਹਦੇ 'ਚ ਕਰਿਓਸਟੀ ਭਰਤੀ ਪਹਿਲਾਂ, ਉਹਨੂੰ ਮਤਲਬ ਕਿ ਫਾਇਦੇ ਨੁਕਸਾਨ ਦਾ ਹਜੇ ਨਹੀਂ ਪਤਾ, ਠੀਕ ਆ ਨਹੀਂ, ਕਿਤੇ ਨਾ ਕਿਤੇ ਉਹਨੇ ਆਪਣਾ ਉਹ ਸੁਪਨਾ ਬਣਾ ਲਿਆ ਜਾਂ ਸੁਪਨਾ ਡਿਜ਼ਾਇਨ ਕਰਨ ਲੱਗ ਗਿਆ, ਉਹਦੇ 'ਤੇ ਸਰਚ ਕਰਨੀ ਸ਼ੁਰੂ ਕਰਤੀ ਉਹਨੇ, ਉਹਦਾ ਨਹੀਂ ਵੀ ਰੁਝਾਨ ਹੋਊਗਾ, ਕਿਉਂਕਿ ਅੱਜ ਕੱਲ੍ਹ ਤਾਂ ਏ ਆਈ ਦੀ ਜੋ ਆਰਟੀਫਿਸ਼ਲ ਇੰਟੈਲੀਜੈਂਸ ਆ, ਵੀ ਜਿੱਦਾਂ ਦਾ ਸੋਚਦੇ ਹੋ ਉੱਦਾਂ ਦਾ ਮਟੀਰੀਅਲ ਤੁਹਾਡੇ ਸਾਹਮਣੇ ਆ ਜਾਂਦਾ,
ਪੂਰਾ ਡਿਜ਼ਾਸਟਰ ਪੈਕੇਜ ਬਣਾ ਕੇ ਦਿੱਤਾ ਵਾ, ਬਣਾ ਕੇ ਸਕੂਲ ਵਾਲੇ ਤੁਹਾਨੂੰ ਐਕਸਪੋਜ਼ ਕਰਨਗੇ, ਘਰਦੇ ਤੁਹਾਨੂੰ ਰੋਕਣਗੇ,
ਹਾਂ
ਤੁਸੀਂ ਆਪੇ ਉੱਧਰ ਜਾਓਗੇ,
ਆਪੇ ਉੱਧਰ ਜਾਓਗੇ,
ਪੂਰਾ ਤੁਹਾਨੂੰ ਪੈਕੇਜ ਮਿਲੂਗਾ ਡਿਜ਼ਾਸਟਰ ਵਾਸਤੇ।
ਪਰ ਮੈਂ ਸੋਚ ਰਿਹਾ ਜਾਨੀ ਦੀ, ਜਿਹੜੇ ਪੇਰੈਂਟ ਨੂੰ ਉਹਦਾ ਬੱਚਾ ਆ ਕੇ ਪੁੱਛ ਲਏ ਵੀ ਮੈਂ ਗੇ ਬਣਨਾ ਚਾਹੁੰਦਾ ਜਾਂ ਜੋ ਵੀ ਆ, ਉਹ ਕਿਵੇਂ ਆਨਸਰ ਕਰੂਗਾ? ਉਹਨੂੰ ਜੇ ਮਨਾ ਕਰੂਗਾ ਉਹ ਸਮਾਂ, ਤਾਂ ਉੱਧਰ ਨੂੰ ਹੋਰ ਭੱਜੂਗਾ।
ਜੇ ਜੇ ਪੇਰੈਂਟਸ ਨੂੰ ਆ ਕੇ ਪੁੱਛਦਾ ਉਹ, ਤਾਂ ਮੇਰਾ ਤਾਂ ਸੁਝਾਅ ਇਹ ਹੋਊਗਾ ਵੀ ਪਹਿਲਾਂ ਬੱਚੇ ਨੂੰ ਬਿਠਾ ਕੇ ਚੰਗੀ ਤਰ੍ਹਾਂ ਪੁੱਛ ਲਿਆ ਜਾਵੇ ਵੀ ਮੈਨੂੰ ਇਹ ਦੱਸ ਦੇ ਵੀ ਤੈਨੂੰ ਇਹਦੀ ਲੋੜ ਕਿਉਂ ਪੈ ਗਈ, ਇਹਦੇ ਕੀ ਫਾਇਦੇ ਨੇ, ਜਾਂ ਤੇਰਾ ਇੱਧਰ ਨੂੰ ਰੁਝਾਨ ਕਿਉਂ ਬਣਿਆ, ਠੀਕ ਆ ਨਹੀਂ, ਵੀ ਘੱਟੋ ਘੱਟ ਸਾਨੂੰ ਵੀ ਪਤਾ ਲੱਗੇ, ਸਾਡੇ ਵੀ ਗਿਆਨ 'ਚ ਵਾਧਾ ਹੋਵੇ ਵੀ ਤੈਨੂੰ ਇਹੋ ਜਿਹੀ ਕਿਹੜੀ ਸਮੱਸਿਆ ਹੋ ਗਈ, ਠੀਕ ਆ ਨਹੀਂ, ਵੀ ਤੇਰਾ ਇੱਧਰ ਨੂੰ ਜ਼ਿਆਦਾ ਰੁਝਾਨ ਆ, ਕਿਤੇ ਨਾ ਕਿਤੇ ਤਾਂ ਸਾਨੂੰ ਪਤਾ ਲੱਗੂਗਾ ਨਾ ਵੀ ਕਮੀ ਪ੍ਰੋਬਲਮ ਕਿੱਥੇ ਆ। ਕਈ ਵਾਰ ਪਤਾ ਕੀ ਹੁੰਦਾ ਆ, ਜਿਹੜਾ ਬੰਦਾ ਉਹ ਚੀਜ਼ ਨੂੰ ਸੋਚ ਰਿਹਾ ਹੁੰਦਾ, ਉਹਨੂੰ ਖੁਦ ਹੀ ਨਹੀਂ ਪਤਾ ਹੁੰਦਾ ਵੀ ਇਹਦੇ ਅੱਗੇ ਜਾ ਕੇ ਫਾਇਦੇ ਜਾਂ ਨੁਕਸਾਨ ਕੀ ਹੋਣਗੇ, ਠੀਕ ਆ ਨਾ।
ਇਨਫਲੂਐਂਸ ਹੋਇਆ ਹੁੰਦਾ ਕਈ ਵਾਰੀ,
ਇਨਫਲੂਐਂਸ ਹੀ ਇੰਨਾ ਹੋਇਆ ਹੁੰਦਾ ਉਹ ਆਲੇ ਦੁਆਲੇ ਤੋਂ, ਠੀਕ ਆ ਨਹੀਂ। ਅਤੇ ਇਸ ਲਈ ਕਹਿੰਦਾ ਵੀ ਜੇ ਪੇਰੈਂਟਸ ਰੋਲ ਮਾਡਲ ਹੋਣਗੇ, ਪੇਰੈਂਟਸ ਨੂੰ ਖੁਦ ਜਾਣਕਾਰੀ ਭਰਪੂਰ ਰਹਿਣਾ ਪੈਣਾ ਆ, ਪੇਰੈਂਟਸ ਨੂੰ ਆਪਣੇ ਆਪ ਨੂੰ ਅਪ ਟੂ ਡੇਟ ਕਰਨਾ ਪੈਣਾ, ਆਪਣੇ ਆਪ ਨੂੰ ਇੱਕ ਮੈਂ ਜਾਦੂਗਰ ਬਣਾਉਣਾ ਪੈਣਾ ਵੀ ਬੱਚਿਆਂ ਨੂੰ ਕਿਵੇਂ ਆਪਣੇ ਵੱਲ ਅਟਰੈਕਟ ਕਰਕੇ ਰੱਖੀਏ, ਬੱਚਿਆਂ ਨੂੰ ਕਿਵੇਂ ਅਸੀਂ ਆਪਣੇ ਨਾਲ ਜੋੜ ਕੇ ਰੱਖੀਏ, ਉਹ ਸਾਰੀਆਂ ਚੀਜ਼ਾਂ ਸਾਨੂੰ ਜਿਨ੍ਹਾਂ ਨੂੰ ਅਸੀਂ ਅੱਜ ਦਾ ਸਮਾਜ ਇਹ ਕਹਿ ਕੇ ਕਹਿ ਦਿੰਦਾ ਨਹੀਂ ਯਾਰ ਇਹ ਤਾਂ ਬੈਕਵਰਡ ਗੱਲਾਂ ਨੇ, ਇਹ ਤਾਂ ਪੁਰਾਣੀਆਂ ਗੱਲਾਂ ਨੇ, ਠੀਕ ਆ ਨਹੀਂ, ਤੁਸੀਂ ਮੈਨੂੰ ਇਹ ਗੱਲ ਦੱਸੋ, ਸੱਚਾਈ, ਇਮਾਨਦਾਰੀ, ਹਾਰਡ ਵਰਕ, ਇੱਜ਼ਤ ਕਰਨੀ, ਸੱਚ ਬੋਲਣਾ, ਠੀਕ ਆ ਨਹੀਂ, ਇਹ ਕਿੱਧਰ ਕਦੋਂ ਕਿਵੇਂ ਬੈਕਵਰਡ ਹੋ ਗਈਆਂ?
ਯੂਨੀਵਰਸਲ ਹੈ
ਇਹ ਤਾਂ, ਯੂਨੀਵਰਸਲ ਇਹ ਤਾਂ ਪਹਿਲਾਂ ਵੀ ਸੀ ਹੁਣ ਵੀ ਨੇ, ਪਹਿਲਾਂ ਵੀ ਤਾਂ ਉਹ ਟੂਲ ਨੇ ਜਿਨ੍ਹਾਂ ਨੇ ਇਹਦੀ ਵਰਤੋਂ ਕਰਕੇ ਅੱਗੇ ਵਧਣਾ, ਉਹਨੇ ਵੱਧ ਹੀ ਜਾਣਾ ਆ।
ਸਹੀ ਗੱਲ ਆ,
ਠੀਕ ਆ ਨਹੀਂ। ਤੁਸੀਂ ਗੈਸ ਦੇ ਉੱਤੇ ਰੋਟੀ ਗਰਮ ਹੋ ਰਹੀ ਆ, ਤੁਸੀਂ ਚਿਮਟੇ ਨਾਲ ਹੀ ਚੱਕਦੇ ਹੋ ਨਾ, ਠੀਕ ਆ ਨਹੀਂ। ਹੁਣ ਜੇ ਕਹੀਏ ਚਿਮਟਾ ਤਾਂ ਪੁਰਾਣੇ ਲੋਕ ਯੂਜ਼ ਕਰਦੇ ਸੀ, ਤੂੰ ਫਿਰ ਹੱਥ ਨਾਲ ਚੱਕ ਲਓ,
ਵੈਕਿਊਮ ਕਲੀਨਰ,
ਠੀਕ ਆ ਨਹੀਂ, ਵੀ ਚਿਮਟਾ ਨਹੀਂ ਨਹੀਂ ਇਹ ਤਾਂ ਪੁਰਾਣੇ ਲੋਕ, ਇਹ ਤਾਂ ਬੈਕਵਰਡ ਲੋਕ ਕਰਦੇ ਸੀ ਇਹਦੇ ਨਾਲ, ਠੀਕ ਆ, ਫਿਰ ਤੁਸੀਂ ਮਤਲਬ ਮੱਚਦੇ ਹੋ ਤੇ ਤੂੰ ਹੱਥ ਨਾਲ ਚੱਕ ਲਓ,
ਨਹੀਂ ਨਹੀਂ ਵੈਕਿਊਮ ਠੀਕ ਹੈ,
ਠੀਕ ਆ ਨਾ,
ਵਿਕਸਿਤ ਹੋ ਗਿਆ,
ਹਾਂ ਵੀ ਉਹ ਤਾਂ ਟੂਲ ਆ, ਠੀਕ ਆ ਨਹੀਂ, ਉਹ ਮਤਲਬ ਅਸੀਂ ਕਿਤੇ ਨਾ ਇਹ ਚੀਜ਼ਾਂ ਨੂੰ ਲੈ ਕੇ ਬਹੁਤ ਜ਼ਿਆਦਾ ਮਤਲਬ ਕਿ ਉਹਦੇ 'ਚ ਆ ਗਏ ਨਵੇਂ, ਜਿਹੜੀ ਜਨਰੇਸ਼ਨ ਆ ਸਾਡੀ, ਅਸੀਂ ਪਹਿਰਾਵੇ ਨੂੰ ਜ਼ਿਆਦਾ ਇੰਪੋਰਟੈਂਸ ਦੇਣ ਲੱਗ ਗਏ, ਠੀਕ ਆ ਨਹੀਂ, ਜੇ ਕਿਸੇ ਦੇ ਪਹਿਰਾਵੇ ਤੋਂ ਅਸੀਂ ਜੱਜ ਕਰਨ ਲੱਗ ਗਏ, ਅਸੀਂ ਦੇਖਦੇ ਹੀ ਨਹੀਂ ਬੰਦੇ ਕੋਲ ਮਤਲਬ ਕਿ ਵੀ ਪਹਿਰਾਵੇ ਤੋਂ ਇਲਾਵਾ ਉਹਦੇ ਕੋਲ ਕਿੰਨੀ ਜਾਣਕਾਰੀ ਹੋ ਸਕਦੀ, ਜੋ ਪਰਸਨੈਲਿਟੀ ਆਪਣੇ ਆਪ 'ਚ ਕੀ ਆ।
ਹਾਂਜੀ,
ਠੀਕ ਆ ਨਹੀਂ। ਮੈਂ ਹੁਣ ਛੋਟਾ ਜਿਹਾ ਇੱਕ ਕਿੱਸਾ, ਕਿ ਜਿਹੜੇ ਇਨਫੋਸਿਸ ਦੇ ਚੇਅਰਮੈਨ ਨੇ ਨਰਾਇਣ ਮੂਰਤੀ, ਕ੍ਰਿਸ਼ਨ ਨਰਾਇਣ ਮੂਰਤੀ, ਹੈ ਨਾ, ਉਹਨਾਂ ਦੀ ਵਾਈਫ ਸੁਧਾ ਜੀ, ਮਤਲਬ ਕਿ ਉਹਨਾਂ ਨੇ ਇੰਗਲੈਂਡ ਜਾਣਾ ਸੀ, ਅਤੇ ਬਹੁਤ ਵੱਡੀ ਤੁਹਾਨੂੰ ਪਤਾ ਬਿਲੀਨੀਅਰ ਕੰਪਨੀ ਆ ਉਹ,
ਹਾਂਜੀ ਹਾਂਜੀ,
ਇਨਫੋਸਿਸ, ਅਤੇ ਉਹ ਜਾਣਾ ਸੀ UK ਉਹਨਾਂ ਨੇ, ਅਤੇ ਉਹਨਾਂ ਨੇ ਫਲਾਈਟ ਫੜੀ, ਉੱਥੇ ਇੱਕ ਫੋਰਮ ਦਿੰਦੇ ਨੇ, ਉਹ ਫੋਰਮ ਦੇ ਉੱਤੇ ਐਡਰੈਸ ਭਰਨਾ ਪੈਂਦਾ ਜੀ ਕਿੱਥੇ ਜਾਣਾ, ਹੈ ਨਾ।
ਹਾਂਜੀ ਹਾਂਜੀ, ਭਰਨਾ ਪੈਂਦਾ।
ਉਹਨਾਂ ਨੇ ਭਰਿਆ 1010 Downey Street, ਹੈ ਨਾ।
ਹਾਂਜੀ,
ਅਤੇ ਉਹ ਸੂਟ ਪਾਇਆ ਹੋਇਆ ਸੀ, ਸਾਦਾ ਰਹਿਣਾ ਪਸੰਦ ਕਰਦੇ ਨੇ, ਕੋਈ ਮਹਿੰਗੇ ਗਹਿਣੇ ਨਹੀਂ, ਕੁਛ ਨਹੀਂ, ਸਿੰਪਲ ਸੂਟ ਹੈ ਨਾ। ਅਤੇ ਉਹ ਅੱਗੇ ਔਫਿਸਰ ਕਹਿੰਦਾ, ਆਰ ਯੂ ਕ੍ਰੇਜ਼ੀ, ਚੈੱਕ ਅਗੇਨ, ਠੀਕ ਆ ਨਹੀਂ, ਕਿਉਂਕਿ ਉਹ ਪ੍ਰਾਈਮ ਮਿਨਿਸਟਰ ਜਿਹੜਾ ਯੂਕੇ ਦਾ, ਉਹਦਾ ਐਡਰੈਸ ਆ, ਠੀਕ ਆ ਨਹੀਂ,
ਦੁਬਾਰਾ ਚੈੱਕ ਕਰ ਦੂ ਐਡਰੈਸ,
ਹਾਂ ਦੁਬਾਰਾ ਚੈੱਕ ਕਰ, ਠੀਕ ਆ, ਰਿਸ਼ੀ ਸੁਨਕ ਦਾ। ਅਤੇ ਉਹ ਕਹਿੰਦਾ ਵੀ ਇਹ ਤਾਂ ਪ੍ਰਾਈਮ ਮਿਨਿਸਟਰ ਦਾ ਐਡਰੈਸ ਆ। ਉਹ ਕਹਿੰਦੀ ਹਾਂ ਮੈਂ ਉੱਥੇ ਜਾਣਾ, ਉਹ ਮੇਰਾ ਸਨ ਇਨ ਲਾਇਆ, ਠੀਕ ਆ ਨਹੀਂ। ਅਤੇ ਹੁਣ ਉਹਨੇ ਕੱਪੜਿਆਂ ਤੋਂ ਜੱਜ ਕਰ ਲਿਆ ਵੀ ਇਹ ਪ੍ਰਧਾਨ ਮੰਤਰੀ ਕੋਲ ਕਿਵੇਂ ਚਲੀ ਜਾਊਗੀ, ਠੀਕ ਆ ਨਹੀਂ। ਬਾਈ ਸਿੰਪਲ ਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਉਹਨੂੰ ਵਿਚਾਰੀ ਨੂੰ ਕੁਛ ਆਉਂਦਾ ਨਹੀਂ ਹੈਗਾ। ਉਹ ਪਹਿਲੀ ਮਤਲਬ ਕਿ ਸਾਡੇ ਭਾਰਤ ਦੇ ਵਿੱਚ ਲੇਡੀ ਸੀ ਜਿਹੜੀ ਟਾਟਾ ਕੰਪਨੀ ਦੇ ਵਿੱਚ ਇੱਕ ਇੰਜੀਨੀਅਰ ਲੱਗੀ ਸੀ, ਔਰ ਉਹਦੇ ਪਿੱਛੇ ਉਹਨੇ ਫਾਈਟ ਵੀ ਕੀਤੀ ਸੀ ਵੀ ਔਰਤਾਂ ਨੂੰ ਬਰਾਬਰ ਦੇ ਹੱਕ ਹੋਣੇ ਚਾਹੀਦੇ ਨੇ।
ਹਾਂਜੀ ਹਾਂਜੀ।
ਸੋ ਅਸੀਂ ਕਈ ਵਾਰ ਇਹ ਮਤਲਬ ਕਿ ਇਹ ਨਜ਼ਰੀਏ ਨੂੰ ਬਦਲਣਾ ਪੈਣਾ ਸਾਨੂੰ, ਠੀਕ ਆ ਨਹੀਂ, ਖਾਸ ਕਰ ਜਿਹੜੀ ਨਈ ਜਨਰੇਸ਼ਨ ਆ ਵੀ ਅਸੀਂ ਆਲੇ ਦੁਆਲੇ ਦੇ ਵਿੱਚ ਆਪਣੇ ਉਹਨਾਂ ਲੋਕਾਂ ਦਾ ਸਨਮਾਨ ਕਰੀਏ ਭਾਵੇਂ ਉਹ ਸਿੰਪਲ ਨੇ, ਪਰ ਸਾਡੇ ਬੱਚੇ ਨੂੰ ਵੀ ਸੇਧ ਆ, ਤੁਹਾਡੇ ਬੱਚੇ ਨੂੰ ਵੀ ਉਹ ਅੱਛੀ ਸੇਧ ਦੇ ਸਕਦੇ ਨੇ, ਹੈ ਨਾ, ਤੁਹਾਨੂੰ ਵੀ ਉਹਨਾਂ ਕੋਲੋਂ ਬਹੁਤ ਕੁਛ ਸਿੱਖਣ ਨੂੰ। ਇਹੀ ਚੀਜ਼ਾਂ ਤਾਂ ਆਲਾ ਦੁਆਲਾ ਬਣਾਊਗਾ ਨਾ ਫਿਰ ਉਹ ਮਾਹੌਲ।
ਸਹੀ ਗੱਲ ਆ, ਉਹੀ ਆਪਾਂ ਨੂੰ ਸੋਸ਼ਲ ਮੀਡੀਆ 'ਤੇ ਵੀ ਵੱਧ ਤੋਂ ਵੱਧ ਇਹ ਆ ਵੀ ਇੱਦਾਂ ਦੇ ਲੋਕ ਜਿਹੜੇ ਜਿਨ੍ਹਾਂ ਦੇ ਵਧੀਆ ਐਗਜ਼ਾਮਪਲ ਬਣੇ ਨੇ, ਸੋ ਇੱਦਾਂ ਦੇ ਲੋਕ ਆਪਾਂ ਬੱਚਿਆਂ ਨੂੰ ਵੀ ਦਿਖਾਵਾਂਗੇ, ਉਹਨਾਂ ਦੀ ਵੀਡੀਓਜ਼ ਦਿਖਾਵਾਂਗੇ, ਉਹਨਾਂ ਦੇ ਪ੍ਰਿੰਸੀਪਲ ਸ਼ੇਅਰ ਕਰਵਾਵਾਂਗੇ, ਉਹ ਡੈਫੀਨੇਟਲੀ ਉੱਦਾਂ ਦੇ ਥੋਟਸ ਬਿਲਡ ਹੁੰਦੇ ਨੇ।
ਸਲਿਊਸ਼ਨ ਕੀ ਕੱਢੀਏ ਇਹਦਾ ਸਰ? ਆਪਾਂ ਇਹ ਜੇ ਸਾਡੇ ਜਿੱਦਾਂ ਹੁਣ ਭਾਈ ਨੇ ਪਹਿਲਾਂ ਗੱਲ ਕੀਤੀ ਕਿ ਜੇ ਤੁਹਾਡਾ ਬੱਚਾ ਆਵੇ ਤੁਹਾਨੂੰ ਘਰ ਇੱਦਾਂ ਗੱਲ ਕਰਦਾ, ਅਤੇ ਜੇ ਸਕੂਲਾਂ 'ਚ ਇਹ ਸਾਡੇ, ਚਲੋ ਆਸਟ੍ਰੇਲੀਆ 'ਚ ਮੈਨੂੰ ਲੱਗਦਾ ਨਹੀਂ ਅਜਿਹਾ, ਪਰ ਕਿਉਂਕਿ USA 'ਚ ਆ ਗਿਆ, ਕੈਨੇਡਾ 'ਚ ਆ ਗਿਆ, ਅਤੇ ਆਸਟ੍ਰੇਲੀਆ 'ਚ ਵੀ ਆਉਣਾ ਕਿਉਂਕਿ ਦੇ ਆ ਪਾਰਟ ਆਫ ਸੇਮ ਔਰਗਨਾਈਜੇਸ਼ਨ, ਬਿਗਰ ਔਰਗਨਾਈਜੇਸ਼ਨ, ਹੈ ਨਾ। ਅਤੇ ਐਜ਼ ਆ ਪੇਰੈਂਟ ਤੁਸੀਂ ਕਿੱਦਾਂ ਦੇਖਦੇ ਹੋ ਜੇ ਤੁਹਾਡੇ ਦੇ, ਚਲੋ ਬੱਚੇ ਵੱਡੇ ਹੋ ਗਏ, ਹੁਣ ਜਿਹੜੇ ਸਕੂਲਸ ਦੇ ਵਿੱਚ ਜਿਨ੍ਹਾਂ ਦੇ ਬੱਚੇ ਜਾ ਰਹੇ ਆ ਉਹ ਕੀ ਕਰਨ?
ਸਭ ਤੋਂ ਵੱਡੀ ਜਿਹੜੀ ਪਹਿਲ ਕਰਨ ਦੀ ਲੋੜ ਆ, ਕਿੱਦਾਂ ਵੀ ਕਰਕੇ ਕਿਸੇ ਵੀ ਤਰੀਕੇ ਤੁਸੀਂ ਜਿੱਦਾਂ ਮਰਜ਼ੀ ਮੈਨੇਜ ਕਰੋ ਇਹ ਚੀਜ਼ ਨੂੰ, ਤੁਸੀਂ ਟਾਈਮ ਕੱਢਣਾ ਹੀ ਪੈਣਾ
ਬੱਚਿਆਂ ਲਈ। ਯੈਸ,
ਘੱਟੋ ਘੱਟ ਇੱਕ ਬੰਦੇ ਨੂੰ ਤਾਂ ਕੱਢਣਾ ਹੀ ਪੈਣਾ ਆ, ਜੇ ਦੋਨੇ ਨਹੀਂ ਕੱਢ ਸਕਦੇ ਜਾਂ ਦੋਨੇ, ਕਿਉਂਕਿ ਮੈਂ ਕੋਈ ਝੂਠਾ ਦਿਲਾਸਾ ਦੇਣਾ ਪਸੰਦ ਨਹੀਂ ਕਰਦਾ ਵੀ ਹਾਂ ਠੀਕ ਆ, ਕਿਉਂਕਿ ਜੋ ਚੀਜ਼ ਮਾਂ ਬਾਪ ਨੇ ਦੇਣੀ ਆ ਉਹਨੂੰ ਦੂਸਰੇ ਪਾਸਿਓਂ ਨਹੀਂ ਮਿਲਣੀ, ਠੀਕ ਆ ਨਹੀਂ। ਅਤੇ ਭਾਵੇਂ ਤੁਸੀਂ ਉਹਨੂੰ ਜਿੱਥੇ ਮਰਜ਼ੀ ਛੱਡ ਦਿਉ, ਜਿੱਥੇ ਮਰਜ਼ੀ ਬਿਠਾਇਆ ਉਹ, ਠੀਕ ਆ ਨਹੀਂ, ਤੁਹਾਨੂੰ ਥੋੜ੍ਹਾ ਬਹੁਤ ਟਾਈਮ ਉਹਨੂੰ ਦੇਣਾ ਪੈਣਾ। ਦੂਜਾ, ਖੁਦ ਨੂੰ ਆਪਣੇ ਆਪ ਨੂੰ ਬਦਲਣਾ ਪੈਣਾ, ਖੁਦ ਹੀ ਉਹਨਾਂ ਦੇ ਰੋਲ ਮਾਡਲ ਬਣਨਾ ਪੈਣਾ, ਕਿਉਂਕਿ ਬੱਚੇ ਕੋਲ ਆਲੇ ਦੁਆਲੇ ਖੇਡਣ ਲਈ ਜਾਂ ਹੋਰ ਐਡਾ ਉਹਦੇ ਕੋਲ ਸਰਕਲ ਨਹੀਂ ਹੈਗਾ ਜਿੱਥੇ ਜਾ ਕੇ ਉਹ ਚੀਜ਼ਾਂ ਸਿੱਖ ਸਕੇ। ਸਾਡੇ ਜਿਹੜੇ ਜੁਆਇੰਟ ਫੈਮਿਲੀ ਹੁੰਦੀਆਂ ਸੀਗੀਆਂ ਉਹ 'ਚ ਦਾਦੇ ਕੋਲੋਂ, ਦਾਦੀ ਕੋਲੋਂ, ਚਾਚੇ ਕੋਲੋਂ, ਇਹਨਾਂ ਕੋਲੋਂ ਉਹ ਸਿੱਖ ਲੈਂਦਾ ਸੀ। ਜੇ ਤੁਸੀਂ ਨਹੀਂ ਵੀ ਹੁੰਦੇ ਸੀ, ਕਈ ਘਰਾਂ ਦੇ ਵਿੱਚ ਮੈਂ ਦੇਖਿਆ ਕੋਈ ਫੌਜ 'ਚ ਗਿਆ, ਸਾਲ ਬਾਅਦ ਆਉਂਦੇ ਸੀ ਘਰੇ, ਉਹ ਟਾਈਮ ਹੈ ਹੀ ਨਹੀਂ ਸੀਗਾ ਉਹਦੇ ਫਾਦਰ ਕੋਲ, ਠੀਕ ਆ ਨਹੀਂ, ਫਿਰ ਵੀ ਬੱਚੇ ਨੂੰ ਸਾਰਾ ਕੁਛ ਸਿਖਾਇਆ ਜਾਂਦਾ ਸੀ। ਫਿਰ ਅਧਿਆਪਕਾਂ ਦਾ ਬਹੁਤ ਵੱਡਾ ਰੋਲ ਸੀਗਾ, ਠੀਕ ਆ ਨਹੀਂ, ਕਿਉਂਕਿ ਸਾਡੇ ਕੀ ਆ, ਸਾਡੇ ਅਧਿਆਪਕ ਮਤਲਬ ਕਿ ਅਧਿਆਪਕ ਦਾ ਕਿੱਤਾ ਹੀ ਉਹ ਹੁੰਦਾ, ਅਸਲੀ ਟੀਚਰ ਹੀ ਉਹ ਹੁੰਦਾ ਜਿਹੜਾ ਆਪਣੇ ਬੱਚੇ ਨਾਲ ਅਟੈਚਮੈਂਟ ਬਣਾ ਲਵੇ ਪੜ੍ਹਾਉਂਦੇ ਪੜ੍ਹਾਉਂਦੇ, ਠੀਕ ਆ ਨਹੀਂ, ਉਹਨੂੰ ਐਂ ਦਿਖਣ ਲੱਗ ਜਾਵੇ ਵੀ ਮੇਰਾ ਟੀਚਰ ਹੀ ਮੇਰੇ ਲਈ ਸਾਰਾ ਕੁਛ ਆ, ਠੀਕ ਆ ਨਹੀਂ। ਕਿਉਂਕਿ ਕਈ ਚੀਜ਼ਾਂ ਇਹ ਹੁੰਦੀਆਂ ਨੇ ਬਈ, ਇੱਕ ਤਾਂ ਮਤਲਬ ਕਿ ਮੈਂ ਤੁਹਾਨੂੰ ਸਬਜੈਕਟ ਪੜ੍ਹਾਇਆ,
ਹਾਂਜੀ,
ਉਹ ਤੁਸੀਂ ਮੇਰੇ ਤੋਂ ਪੜ੍ਹਿਆ,
ਹਾਂਜੀ,
ਠੀਕ ਆ ਨਹੀਂ। ਤੁਸੀਂ ਕੋਈ ਬੰਦਾ ਕਿਸੇ ਕੋਲ ਕੰਮ ਸਿੱਖਣ ਗਿਆ, ਕੁਛ ਨਿਆਰੇ ਦਾ ਕੰਮ ਸਿੱਖਣ ਗਿਆ ਕੋਈ ਇੰਡੀਆ ਦੇ ਵਿੱਚ, ਹੈ ਨਾ, ਅਤੇ ਉਹਨੇ ਉਹ ਕੰਮ ਸਿੱਖਿਆ, ਪਰ ਤੁਸੀਂ ਅਕਸਰ ਦੇਖਿਆ ਹੋਣਾ ਵੀ ਜਦੋਂ ਇੰਟਰਵਿਊ 'ਚ ਜਾਂ ਕਿਸੇ ਤੋਂ ਪੁੱਛੋ, ਆਪਾਂ ਵੀ, ਮੈਂ ਵੀ ਇਹ ਕਈ ਵਾਰ ਮਹਿਸੂਸ ਕਰਦਾ ਵੀ ਉਹ ਟੀਚਰ ਨੇ ਮੈਨੂੰ ਇੰਗਲਿਸ਼ ਬਹੁਤ ਵਧੀਆ ਪੜ੍ਹਾਈ, ਪਰ ਮੈਂ ਹੋਰ ਵੀ ਬਹੁਤ ਕੁਛ ਸਿੱਖਿਆ ਉਹਨਾਂ ਤੋਂ। ਇੱਦਾਂ ਹੀ ਕੋਈ ਕੰਮ ਸਿੱਖਣ ਜਾਂਦਾ ਕਹਿੰਦਾ ਯਾਰ ਮੈਂ ਆਪਣੇ ਬਾਬੂ ਕੋਲ ਕੰਮ ਸਿੱਖਿਆ, ਪਰ ਕੰਮ ਤੋਂ ਇਲਾਵਾ ਵੀ ਮੈਂ ਬਹੁਤ ਕੁਛ ਸਿੱਖਿਆ। ਉਹ ਜਿਹੜਾ ਬਹੁਤ ਕੁਛ ਵਾਲਾ ਪਾਰਟ ਆ,
ਸਬਕੌਂਸ਼ੀਅਸਲੀ,
ਠੀਕ ਆ ਨਹੀਂ, ਉਹ ਜਿਹੜਾ ਬਹੁਤ ਕੁਛ ਵਾਲਾ ਪਾਰਟ ਆ ਉਹ ਹੁੰਦਾ ਉਸ ਵਿਅਕਤੀ ਦਾ ਕਰੈਕਟਰ, ਔਰ ਉਹ ਵਿਅਕਤੀ ਦਾ ਔਰਾ, ਜਾਂ ਤੁਹਾਡੇ ਨਾਲ ਉਹ ਕਿੱਦਾਂ ਦਾ ਰਿਸ਼ਤਾ ਬਣਾਉਂਦਾ, ਪੜ੍ਹਾਉਂਦੇ ਪੜ੍ਹਾਉਂਦੇ, ਕੰਮ ਸਿਖਾਉਂਦੇ ਸਿਖਾਉਂਦੇ, ਠੀਕ ਆ ਨਹੀਂ। ਉਹ ਰਿਸ਼ਤਾ ਸਾਨੂੰ ਕਿਤੇ ਨਾ ਕਿਤੇ ਬੱਚਿਆਂ ਨਾਲ ਪੇਰੈਂਟਸ ਨੂੰ ਵੀ ਬਣਾਉਣਾ ਪੈਣਾ ਆ, ਠੀਕ ਆ ਨਹੀਂ। ਇੰਡੀਆ 'ਚ ਤਾਂ ਅਧਿਆਪਕ ਮਤਲਬ ਕਿ ਕਈ ਇੱਦਾਂ ਦੇ ਨੇ ਵੀ ਬੱਚੇ ਉਹਨਾਂ ਨੂੰ ਸਾਰੀ ਉਮਰ ਨਹੀਂ ਭੁੱਲਦੇ, ਠੀਕ ਆ ਨਹੀਂ, ਉਹ ਕੁਛ ਬਣਨ ਤੋਂ ਬਾਅਦ ਵੀ ਉਹਨਾਂ ਨੂੰ ਮਤਲਬ ਕਿ ਯਾਦ ਰੱਖਦੇ ਨੇ। ਹੁਣ ਹੁਣੇ ਦੀ ਗੱਲ ਆ, ਤੁਸੀਂ ਸੁਣਿਆ ਹੋਣਾ ਵੀ ਇੱਕ ਬੱਚਾ ਚੰਬਲ ਦੀ, ਤੁਸੀਂ ਚੰਬਲ ਦੇ ਡਾਕੂ ਆਮ ਸੁਣੇ ਹੋਣਗੇ, ਹੈ ਨਾ, ਮਸ਼ਹੂਰ ਏਰੀਆ ਚੰਬਲ ਦਾ, MP ਦੇ ਵਿੱਚ ਪੁਰਾਣੇ ਸਮਿਆਂ 'ਚ ਕਹਿੰਦੇ ਵੀ ਚੰਬਲ ਦਾ ਡਾਕੂ ਆ ਗਿਆ
ਜੀ।
ਉਹ ਚੰਬਲ ਦਾ ਬੱਚਾ ਹੈ ਨਾ, 12ਵੀਂ ਕਲਾਸ 'ਚੋਂ ਫੇਲ, ਫੇਲ ਹੋਣ ਤੋਂ ਬਾਅਦ ਮਤਲਬ ਕਿ ਉਹ ਬੱਚਾ ਦਿੱਲੀ ਜਾਂਦਾ, ਦਿੱਲੀ ਜਾ ਕੇ ਉਹ ਕੋਚਿੰਗ ਕਰਦਾ, ਜਿਹੜੇ ਟੀਚਰ ਉਹਨੂੰ ਪੜ੍ਹਾਉਂਦੇ ਨੇ, ਪੈਸਾ ਉਹਦੇ ਕੋਲ ਕੋਈ ਹੈ ਨਹੀਂ, ਗਰੀਬੀ ਬਹੁਤ ਜ਼ਿਆਦਾ ਹੈ ਨਾ, ਇਹ ਉਹਨੂੰ ਨਾ ਇੰਗਲਿਸ਼ ਆਉਂਦੀ ਠੀਕ ਤਰੀਕੇ ਨਾਲ, ਹਿੰਦੀ ਨਹੀਂ ਆਉਂਦੀ ਹੈ ਨਾ, ਅਤੇ ਪਰ ਫਿਰ ਵੀ ਉਹਨੂੰ ਮੋਟੀਵੇਸ਼ਨ ਕਿੱਥੋਂ ਮਿਲੀ, ਕਿਉਂਕਿ 12ਵੀਂ ਦਾ ਪੇਪਰ ਸੀਗਾ, ਪੇਪਰ ਹੁਣ ਉਹ ਏਰੀਆ ਹੀ ਇੱਦਾਂ ਸੀ ਬੰਦੂਕਾਂ ਨਾਲ ਫੈਸਲੇ ਜਾਂ ਉੱਥੇ ਉਹ ਸੀਗਾ ਵੀ ਨਕਲ ਨਾਲ ਹੀ ਚੱਲਦਾ ਸੀ ਸਾਰਾ ਸਿਸਟਮ, ਕਹਿਣ ਦਾ ਮਤਲਬ। ਉਹ ਕਿਤੇ SDM ਕੋਈ ਇਮਾਨਦਾਰ ਆ ਗਿਆ, SDM ਜਾ ਕੇ ਸਕੂਲ 'ਚ ਬੈਠ ਗਿਆ, ਉਹ ਕਹਿੰਦਾ ਵੀ ਮੈਂ ਇੱਥੇ ਬੈਠਾ ਪੇਪਰ ਦਿਉ, ਉਹਦੇ ਕੋਲ ਕੰਪਲੇਂਟ ਹੋਊਗੀ। ਬੱਚਿਆਂ ਦਾ ਪੇਪਰ ਹੋਇਆ, ਉਹ ਟੀਚਰ ਦੇਖਦੇ ਰਹੇ ਵੀ ਚਲੋ ਅੱਧੇ ਘੰਟੇ 'ਚ ਚਲਾ ਜਾਊ, ਘੰਟੇ 'ਚ ਚਲਾ ਜਾਊ ਹੈ ਨਾ, ਵੀ ਬਾਅਦ 'ਚ ਕਰਵਾ ਦਾਂਗੇ ਸਾਰਿਆਂ ਨੂੰ। ਉਹ ਕਹਿੰਦਾ ਮੈਂ ਪੇਪਰ ਖਤਮ ਕਰਾ ਕੇ ਜਾਊਂ। ਉਹ 3 ਘੰਟੇ SDM ਸਾਹਿਬ ਉੱਥੇ ਬੈਠੇ ਰਹੇ। ਉਹ ਜਦੋਂ ਰਿਜ਼ਲਟ ਆਇਆ, 12ਵੀਂ ਦਾ ਰਿਜ਼ਲਟ ਸੀ, ਸਾਰਾ ਸਕੂਲ ਫੇਲ। ਉਹ ਉਹਦੇ ਵਿੱਚ ਉਹ ਮੁੰਡਾ ਵੀ ਸੀਗਾ, ਠੀਕ ਹੈ ਨੀ, ਮਨੋਜ ਕੁਮਾਰ ਸ਼ਰਮਾ। ਉਹ ਕਹਿੰਦਾ ਯਾਰ ਵੀ ਆਪਣੇ ਦੋਸਤ ਨੂੰ ਪੁੱਛਿਆ ਇੱਕ ਗੱਲ ਦੱਸ, ਕਹਿੰਦਾ ਯਾਰ ਵੀ ਉਹ ਅਫਸਰ ਕਿੱਡਾ ਕੁ ਵੱਡਾ ਅਫਸਰ ਸੀ, ਕੀ ਸੀ ਉਹ? ਕਹਿੰਦਾ ਉਹ ਨਾ ਪ੍ਰਿੰਸੀਪਲ ਦੀ ਸੁਣਦਾ ਸੀ, ਨਾ ਕਿਸੇ ਦੀ ਸੁਣਦਾ ਸੀ, ਵੀ ਉਹ ਤਾਂ ਰੋ ਵੀ ਇਸ ਤਰ੍ਹਾਂ ਦੇ ਰਿਹਾ ਸੀਗਾ, ਕਿਸੇ ਦੀ ਵੀ ਨਹੀਂ ਸੁਣੀ, ਉਹ ਤਾਂ ਸਾਰੇ ਡਰਦੇ ਸੀ। ਉਹ ਕਹਿੰਦਾ ਇਹ SDM ਸੀਗਾ। ਕਹਿੰਦਾ ਇਹ ਕਿਵੇਂ ਬਣਦੇ ਨੇ? ਕਹਿੰਦਾ ਇਹ ਪੇਪਰ ਦੇਣਾ ਪੈਂਦਾ, ਮਤਲਬ ਕਿ PCS ਪੰਜਾਬ ਸਿਵਲ ਸਰਵਿਸ ਕਹਿੰਦੇ ਨੇ, ਇੱਦਾਂ ਹੀ MP ਦੇ ਵਿੱਚ MPCS ਹੈ ਨਾ, ਵੀ ਉੱਦਾਂ ਦਾ ਦੇਣਾ। ਕਹਿੰਦਾ ਫਿਰ ਮੈਂ SDM ਬਣੂੰਗਾ। ਉਹ ਕਹਿੰਦਾ ਉਹਦੇ ਲਈ 12ਵੀਂ ਪਾਸ ਕਰਨੀ ਪੈਂਦੀ ਆ। ਉਹ ਕਹਿੰਦਾ ਚਲ ਉਹ ਵੀ ਕਰੂੰਗਾ, ਠੀਕ ਹੈ ਨਹੀਂ, ਅਤੇ
SDM ਨਾ,
ਹਾਂ ਚਲੋ ਉਹ ਬੱਚੇ ਨੇ ਵਿਚਾਰੇ ਨੇ ਸਾਰੀ ਪੜ੍ਹਾਈ ਦੁਬਾਰਾ ਤੋਂ ਕੀਤੀ। ਫਿਰ ਉਹ ਜਦੋਂ ਕਰਨ ਲੱਗਿਆ, ਫਿਰ ਉਹਨੂੰ ਕਹਿੰਦੇ ਵੀ ਇਸ ਤੋਂ ਵੀ ਉੱਪਰ ਹੁੰਦਾ ਕੁਛ। ਉਹ ਕਹਿੰਦਾ ਉਹ ਕੀ? ਕਹਿੰਦਾ ਉਹ IAS IPS ਹੁੰਦਾ। ਕਹਿੰਦਾ ਉਹ ਫਿਰ ਉੱਥੋਂ ਵੀ ਛੱਡ ਗਿਆ, ਕਹਿੰਦਾ ਹੁਣ ਮੈਂ IPS ਹੀ ਬਣੂੰਗਾ। ਫਿਰ ਉਹ ਦਿੱਲੀ ਚਲੇ ਗਿਆ ਹੈ ਨਾ। ਉਹ ਡਾਕਟਰ ਵਿਕਾਸ ਦਿਵੇ ਕੀਰਤੀ ਜੀ, ਬਹੁਤ ਵਧੀਆ ਮਤਲਬ ਕਿ ਟੀਚਰ ਨੇ ਜਿਹੜੇ ਉੱਥੇ ਉਸ ਟਾਈਮ ਕੋਚਿੰਗ ਕਰਾਉਂਦੇ ਸੀਗੇ, ਉਹਨਾਂ ਕੋਲ ਚਲੇ ਗਏ। ਇਹ ਸਟੋਰੀ ਮਤਲਬ ਕਿ ਇੰਨੀ ਵਧੀਆ ਵੀ ਉਹਦੇ ਬਾਅਦ 'ਚ ਨੋਵਲ ਵੀ ਲਿਖਿਆ ਗਿਆ। ਅਤੇ ਉਹ ਬੱਚਾ ਮਤਲਬ IPS ਕਲੀਅਰ ਕਰ ਗਿਆ। ਇਸ ਟਾਈਮ ਉਹ DIG ਆ ਮਹਾਰਾਸ਼ਟਰ 'ਚ, DIG ਉਹਦੀ ਵਾਈਫ IRS ਆਫਿਸਰ ਆ। ਔਰ ਜਦੋਂ ਬੱਚੇ ਨੇ ਪਾਸ ਕੀਤਾ, ਪਾਸ ਕਰਕੇ ਪਹਿਲਾਂ ਆ ਕੇ ਪੈਰ ਉਹਨਾਂ ਦੇ ਫੜੇ ਅਤੇ ਆਪਣੀ ਸੈਲਰੀ ਉਹਨਾਂ ਦੇ ਚਰਨਾਂ 'ਚ ਰੱਖੀ ਸਰ ਦੇ। ਉਹ ਬਣਨ ਤੋਂ ਬਾਅਦ ਵੀ ਉੱਥੇ ਗਏ। ਔਰ ਕਮਾਲ ਦੀ ਗੱਲ ਇਹ ਆ, ਕੱਲ੍ਹ ਫਿਲਮ ਰਿਲੀਜ਼ ਹੋਈ ਆ, ਵਿਧੂ ਵਿਨੋਦ ਚੋਪੜਾ ਨੇ ਉਹਨਾਂ ਦੇ ਉੱਤੇ ਫਿਲਮ ਬਣਾਈ ਆ, ਮਨੋਜ ਕੁਮਾਰ ਸ਼ਰਮਾ 'ਤੇ, ਜਿਹੜਾ 12ਵੀਂ ਫੇਲ IPS ਬਣਿਆ, ਕੱਲ੍ਹ ਰਿਲੀਜ਼ ਹੋਈ ਆ। ਉਹਦਾ ਨਾਮ ਆ 12th Fail, ਠੀਕ ਆ ਨਹੀਂ। ਔਰ ਮੂਵੀ ਸਾਰਿਆਂ ਨੂੰ ਦੇਖਣੀ ਚਾਹੀਦੀ ਆ। ਮੈਂ ਆਪਣੇ ਸਰੋਤਿਆਂ ਨੂੰ ਵੀ ਕਹੂੰਗਾ, ਆਪਣੇ ਬੱਚਿਆਂ ਦੀ ਮੋਟੀਵੇਸ਼ਨ ਲਈ, ਤੁਸੀਂ ਮਤਲਬ ਕਿ ਥੀਏਟਰ ਜੇ ਜਾਣਾ ਪਸੰਦ ਕਰਦੇ ਹੋ ਤਾਂ ਬੱਚਿਆਂ ਨੂੰ ਦਿਖਾਓ ਜਰਨੀ, ਉਹ ਬੱਚੇ ਦੀ ਜਰਨੀ ਦੇਖੋ ਵੀ ਕਿਵੇਂ ਕਿੱਥੋਂ ਤੋਂ। ਇਹੀ ਚੀਜ਼ਾਂ ਮੈਂ ਕਹਿਣਾ ਵੀ ਜਦੋਂ ਇੱਦਾਂ ਦੇ ਮੋਟਿਵ ਤੁਸੀਂ ਬੱਚਿਆਂ ਦੇ ਅੱਗੇ ਰੱਖੋਗੇ, ਉਹਨਾਂ ਨੂੰ ਇੱਦਾਂ ਦਾ ਮਤਲਬ ਕਿ ਮਾਹੌਲ ਸਿਰਜੋਗੇ, ਉਹਨਾਂ ਦੇ ਟਾਰਗੇਟਸ ਕੁਛ ਹੋਰ ਸੈੱਟ ਹੋ ਜਾਣੇ ਨੇ, ਠੀਕ ਆ ਨੇ। ਫਿਰ ਉਹ ਉਹਨਾਂ ਦੇ ਸੁਪਨੇ ਉੱਦਾਂ ਦੇ ਹੋਣਗੇ, ਜਿਵੇਂ ਰਾਸ਼ਟਰਪਤੀ ਕਲਾਮ ਜੀ ਕਹਿੰਦੇ ਸੀ ਵੀ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਸੌਂਕੇ ਦੇਖੇ ਜਾਂਦੇ ਨੇ, ਸੁਪਨੇ ਉਹ ਹੁੰਦੇ ਨੇ ਜਿਹੜੇ ਸੌਣ ਨਹੀਂ ਦਿੰਦੇ।
ਸਹੀ ਗੱਲ,
ਠੀਕ ਆ ਨਹੀਂ। ਫਿਰ ਬੰਦੇ ਨੂੰ ਨੀਂਦ ਨਹੀਂ ਆਉਂਦੀ ਜਦ ਤੱਕ ਉਹ ਅਚੀਵ ਨਾ ਕਰ ਲਵੇ। ਉਹ ਚੀਜ਼ ਸਾਨੂੰ ਕਿਤੇ ਨਾ ਕਿਤੇ ਲੈ ਕੇ ਆਉਣੀ ਪੈਣੀ ਆ। ਫਿਰ ਇਹਨਾਂ ਚੀਜ਼ਾਂ ਤੋਂ ਰੁਝਾਨ ਘੱਟ ਸਕਦਾ ਬੱਚਾ, ਫਿਰ ਸੋਚਦਾ ਨਹੀਂ ਯਾਰ ਮੇਰਾ ਤਾਂ ਟਾਰਗੇਟ ਹੀ ਕੁਛ ਹੋਰ ਆ, ਠੀਕ ਆ ਨਹੀਂ। ਮੈਂ ਉਸੇ ਟਾਈਮ, ਮੈਂ ਆਉਣ ਤੋਂ ਪਹਿਲਾਂ, ਮੇਰੇ ਵੀ 2 ਬੇਟੀਆਂ ਨੇ, ਆਉਣ ਤੋਂ ਪਹਿਲਾਂ ਮੈਂ ਆਪਣੇ ਬੱਚਿਆਂ ਨੂੰ ਉਹਦੀ ਰੀਅਲ ਵੀਡੀਓ DIG ਸਾਹਿਬ ਦੀ ਮਤਲਬ ਜਦੋਂ ਆਪਣੇ ਸਰ ਨੂੰ ਮਿਲਣ ਆਏ ਉਹ ਸੈਂਡ ਕੀਤੀ। ਮੈਂ ਕਿਹਾ ਦੇਖੇ ਰੀਅਲ ਨੇ, ਅਤੇ ਉਹਨਾਂ ਦੀ ਟਿਕਟਾਂ ਬੁੱਕ ਕਰਵਾਈਆਂ ਅੱਜ ਦੀਆਂ ਹੀ, ਹੁਣ ਉਹ ਮੇਰੇ ਖਿਆਲ ਸ਼ਾਮ ਨੂੰ ਸ਼ੋਅ ਦੇਖਣ ਜਾ ਰਹੀਆਂ ਨੇ। ਮੈਂ ਕਿਹਾ ਜਾਓ ਦੇਖ ਕੇ ਆਓ, ਠੀਕ ਆ ਨਹੀਂ। ਤਾਂ ਮੋਟੀਵੇਸ਼ਨ ਬੱਚਿਆਂ ਲਈ ਬਹੁਤ ਜ਼ਰੂਰੀ ਆ, ਠੀਕ ਆ ਨਹੀਂ। ਟੀਚਰ ਦੂਸਰੀ ਇਗਜ਼ਾਮਪਲ, ਚਲੋ ਹੁਣ ਗੱਲ ਸ਼ੁਰੂ ਕੀਤੀ ਆ, ਮੈਨੂੰ ਲੱਗਦਾ ਸਰੋਤੇ ਵੀ ਇਹ 'ਚ ਇੰਟਰਸਟ ਲੈਣਗੇ। ਅਤੇ ਮੈਂ ਇਸ ਮਾਧਿਅਮ ਰਾਹੀਂ ਆਪ ਵੀ ਸਲਿਊਟ ਕਰਦਾ ਉਹਨਾਂ ਕੁੜੀਆਂ ਨੂੰ ਵੀ ਆਪਣੇ ਪੰਜਾਬ ਦਾ PCS ਦਾ ਰਿਜ਼ਲਟ ਆਇਆ ਜੁਡੀਸ਼ਰੀ ਦਾ। ਔਰ ਤੁਸੀਂ ਕਮਾਲ ਦੀ ਗੱਲ ਦੇਖੋ ਵੀ ਉਹਦੇ 'ਚ ਜਿਹੜੀ ਬੱਚੀਆਂ ਜੱਜ ਬਣੀਆਂ ਨੇ, ਜੇ ਤੁਹਾਨੂੰ ਮੈਂ ਉਹਨਾਂ ਦੀ ਜਰਨੀ ਦੱਸ ਦਵਾਂ ਤੁਸੀਂ ਹੈਰਾਨ ਹੋ ਜਾਓਗੇ। ਇੰਨੇ ਗਰੀਬ ਘਰ ਤੋਂ 2 ਤਾਂ ਆਟੋ ਚਲਾਉਣ ਵਾਲੀ ਦੀ ਕੁੜੀਆਂ ਜੱਜ ਬਣੀਆਂ, ਇੱਕ ਕੁੜੀ ਆਪਣੇ ਮਰੇਲਕੋਟਲੇ ਕੋਲ ਪਿੰਡ ਆ ਉੱਥੇ ਦੀ ਆ, ਇੱਕ ਮਰੇਲਕੋਟਲੇ ਦੀ ਆ ਗੁਲਫਾਮ, ਅਤੇ ਪਰਮਿੰਦਰ ਕੌਰ ਮਰੇਲਕੋਟਲੇ ਦੇ ਆਸ ਪਾਸ ਪਿੰਡ ਆ। ਪਰਮਿੰਦਰ ਕੌਰ ਦੇ ਫਾਦਰ ਸਾਹਿਬ ਮਤਲਬ ਕਿ ਇਹ ਕਹਿ ਲਓ ਸਕਿਉਰਿਟੀ ਦੀ ਜੋਬ ਕਰਦੇ ਨੇ, ਔਰ ਉਹਦੀ ਮਦਰ ਆ ਜਿਹੜੀ ਘਰ 'ਚ ਮਤਲਬ ਕਿ ਭਾਂਡੇ ਮਾਂਜਣ ਦਾ ਕੰਮ ਕਰਦੀ ਹੈ ਲੋਕਾਂ ਦੇ ਘਰਾਂ 'ਚ,
ਓਕੇ,
ਠੀਕ ਆ ਨੇ। ਉਹ ਆਪ ਕੁੜੀ ਮਤਲਬ ਕਿ ਇੰਨੀ ਗਰੀਬ ਸੀਗੀ, ਇੰਨੀ ਗਰੀਬੀ ਸੀ ਬਈ, ਇਹ ਦੇਖ ਲਓ ਵੀ ਘਰ ਦੇ ਵਿੱਚ ਸ਼ੀਸ਼ਾ ਲਾਉਣ ਦੇ ਪੈਸੇ ਨਹੀਂ ਸੀਗੇ, ਪੱਲੀ ਰੱਖੀ ਹੋਈ ਸੀ, ਕਹਿੰਦੀ ਠੰਡੀ ਹਵਾ ਆਉਂਦੀ ਸੀਗੀ, ਹੋ ਸਕਦਾ ਉਹ ਠੰਡੀਆਂ ਹਵਾਵਾਂ ਨੇ ਮੈਨੂੰ ਸੌਣ ਨਹੀਂ ਦਿੱਤਾ, ਮੈਂ ਇੱਥੇ ਤੱਕ ਪਹੁੰਚ ਗਈ। ਪੈਸੇ ਉਹਦੇ ਕੋਲ ਹੈ ਨਹੀਂ ਸੀ, ਇਹਨਾਂ ਕਿਸੇ ਬੱਚਿਆਂ ਕੋਲੋਂ, ਜਿਹੜੇ 13 ਬੱਚਿਆਂ ਦੀ ਗੱਲ ਕਰਦਾ, ਇਹਨਾਂ ਕੋਲ ਪੈਸੇ ਨਹੀਂ ਸੀਗੇ ਵੀ ਅਸੀਂ ਕੋਚਿੰਗ ਲੈ ਸਕੀਏ। ਟੀਚਰ ਦੀ ਵਿਸ਼ੇਸ਼ਤਾ ਦੇਖੋ ਉਰੇ, ਉੱਥੇ ਇੱਕ ਆਪਣੇ ਜੀ ਪੀ ਐੱਸ ਸਰ ਨੇ, ਗੁਰਿੰਦਰ ਪਾਲ ਸੰਧੂ,
ਓਕੇ,
ਚੰਡੀਗੜ੍ਹ ਹਾਈ ਕੋਰਟ ਦੇ, ਚੰਡੀਗੜ੍ਹ ਹਾਈ ਕੋਰਟ ਦੇ ਵਕੀਲ ਨੇ। ਉਹ ਕਿਸੇ ਦਿਨ, ਇੱਕ ਦਿਨ ਬੈਠੇ ਸੀਗੇ ਆਪਣੇ ਆਫਿਸ ਦੇ ਵਿੱਚ, ਉੱਥੇ ਦੋ ਬੱਚੇ ਬੈਠੇ ਸੀਗੇ ਨਾਲ, ਉਹਨਾਂ ਦਾ ਕੁਲੀਗ ਦਾ ਕੈਬਨ ਸੀ, ਅਤੇ ਉਹ ਬੱਚੇ ਆਪਸ 'ਚ ਗੱਲ ਕਰਦੇ ਸੀ, ਕਹਿੰਦੇ ਵੀ ਪੈਸੇ ਹੁਣ ਮੁੱਕ ਗਏ, ਆਪਾਂ ਨੂੰ ਵਾਪਸ ਜਾਣਾ ਚਾਹੀਦਾ, ਹੈ ਨਾ। ਅਤੇ ਉਹ ਬੱਚਿਆਂ ਨੂੰ ਪੁੱਛਦੇ ਵੀ ਕੀ ਗੱਲ ਹੋ ਗਈ, ਕਹਿੰਦੇ ਸਰ ਵੀ ਅਸੀਂ ਨਾ ਇੱਥੇ ਕੋਚਿੰਗ ਲੈਂਦੇ ਸੀਗੇ, ਜੁਡੀਸ਼ਰੀ ਦੇ ਪੇਪਰ ਦੇਣੇ ਸੀ ਜੱਜ ਬਣਨ ਲਈ, ਪਰ ਅਸੀਂ 50,000 ਦਿੱਤਾ ਉਹਨਾਂ ਨੂੰ, ਲੱਖ ਪਤਾ ਨਹੀਂ ਕਿੰਨੀ, 2-3 ਸਮੈਸਟਰ ਦੀ ਫੀਸ ਸੀਗੀ, ਵੀ ਹੁਣ ਇੱਕ ਮੱਝ ਵੇਚ ਕੇ ਦਿੱਤਾ ਸੀ, ਹੁਣ ਦੂਜੀ ਮੱਝ ਵੇਚਾਂਗੇ ਫਿਰ ਤਾਂ ਘਰ 'ਚ ਦੁੱਧ ਵੀ ਨਹੀਂ ਬਣਾ ਰਹਿਣਾ, ਹੈ ਨਾ, ਵੀ ਇਸ ਕਰਕੇ ਅਸੀਂ ਵਾਪਸ ਚੱਲੇ ਹਾਂ। ਕਹਿੰਦੇ ਉਹ ਕਹਿੰਦੇ ਯਾਰ ਵੀ ਅੱਛਾ, ਐਡਾ ਵੱਡਾ ਇਸ਼ੂ ਆ ਇਹ? ਉਹ ਕਹਿੰਦੇ ਹਾਂਜੀ। ਕਹਿੰਦੇ ਵੀ ਹੁਣ ਕੀ ਗਰੀਬ ਹੁੰਦੇ ਕੀ ਕਾਰਨ, ਹੈ ਨਾ। ਉਹ ਬਾਰ ਕੌਂਸਲ ਦੇ ਪ੍ਰਧਾਨ ਵੀ ਰਹੇ, ਉਹਨਾਂ ਨੇ ਬਾਰ ਕੌਂਸਲ ਵਾਲਿਆਂ ਨੂੰ ਫੋਨ ਕੀਤਾ, ਕਹਿੰਦਾ ਯਾਰ ਤੁਸੀਂ ਕਿੰਨੇ ਬੱਚਿਆਂ ਨੇ ਮਤਲਬ ਕਿ ਆ ਪਾਸ ਕੀਤੀ ਹੋਈ ਆ ਆਪਣੇ LLB ਵਗੈਰਾ ਜੋ ਵੀ ਹੈਗੇ, ਜੁਡੀਸ਼ਰੀ ਦੇ ਉਹਦੇ 'ਚ ਜਾਣਾ ਚਾਹੁੰਦੇ ਨੇ? ਉਹ ਕਹਿੰਦੇ LLB ਪਾਸ ਕੀਤੇ, 6,000 ਦਾ ਤਕਰੀਬਨ ਹੈਗਾ ਨਾ, ਸਾਰਿਆਂ ਨੂੰ ਮੈਸੇਜ ਪਾਓ ਬਈ ਫ੍ਰੀ ਉਹ ਦਿੱਤੀ ਜਾਊਗੀ ਟ੍ਰੇਨਿੰਗ, ਹੈ ਨਾ, ਕੋਚਿੰਗ ਫ੍ਰੀ ਦਿੱਤੀ ਜਾਊਗੀ, ਜਿਹੜੇ ਬੱਚੇ ਲਾਇਕ ਨੇ ਵੀ ਸਾਨੂੰ ਮਤਲਬ ਕਿ ਕੰਟੈਕਟ ਕਰਨ। ਉਹਨਾਂ ਨੇ ਆਪਣਾ ਨੰਬਰ ਪਾ ਕੇ ਮੈਸੇਜ ਛੱਡਿਆ, ਉਹ ਮੈਸੇਜ ਉਹਨਾਂ ਕੁੜੀਆਂ ਕੋਲ ਆ ਗਿਆ ਜਿਨ੍ਹਾਂ ਦੀ ਆਹ ਗੱਲ ਕਰਦਾ ਮੈਂ। ਉਹ ਕੁੜੀਆਂ ਨੂੰ ਲੱਗਿਆ ਵੀ ਸ਼ਾਇਦ ਮਜ਼ਾਕ ਆ, ਜਦੋਂ ਉਹ ਫੋਨ ਉਹਨਾਂ ਨੂੰ ਲਾਇਆ ਅਤੇ ਉੱਥੇ ਉਹ ਗਈਆਂ, ਅਤੇ ਉਹ ਕਹਿੰਦੇ ਵੀ ਸਰ ਸਾਡੇ ਕੋਲ ਪੈਸੇ ਨਹੀਂ ਹੈਗੇ, ਵੀ ਤੁਸੀਂ ਹੋਸਟਲ ਵੀ ਪ੍ਰੋਵਾਈਡ ਕਰਦੇ ਇੱਕ ਦੋ ਕੁੜੀਆਂ? ਉਹ ਕਹਿੰਦੇ ਵੀ ਹੋਸਟਲ ਤਾਂ ਨਹੀਂ, ਵੀ ਚੱਲ ਤੁਸੀਂ ਥੋੜ੍ਹੇ ਬਹੁਤੇ ਲੈ ਕੇ ਆ ਜਾਓ, ਤੁਸੀਂ ਇੱਥੇ ਥੋੜ੍ਹੀ ਬਹੁਤੀ ਜੋਬ ਕਰ ਲਓ, ਲੇਕਿਨ ਕੋਚਿੰਗ ਮੈਂ ਤੁਹਾਨੂੰ ਫ੍ਰੀ ਦਊਂਗਾ। ਉਹਨਾਂ ਨੇ ਦੇਖੋ ਫ੍ਰੀ ਕੋਚਿੰਗ ਦਿੱਤੀ ਉਹਨਾਂ ਨੂੰ,
ਕੁੜੀਆਂ ਨੂੰ,
ਉਹ ਕੁੜੀਆਂ ਨੂੰ। ਅੱਜ ਉਹ ਜੱਜ ਬਣ ਗਿਆ, ਉਹ ਕਹਿੰਦੇ ਸਾਡਾ ਰੱਬ ਨੇ ਉਹ ਗੁਰਿੰਦਰਪਾਲ ਸਿੰਘ, ਠੀਕ ਆ ਨੀ। ਜਦੋਂ ਵੀ ਕਲਾਸ ਦੇ ਵਿੱਚ ਜਾਂਦੇ ਸੀ, ਕਹਿੰਦੇ ਸਾਡੇ ਸਰ ਨਾ ਇੰਟਰਗ੍ਰਿਟੀ ਦੀ ਸਾਨੂੰ ਓਥ ਕਰਾਉਂਦੇ ਸੀ ਐਵਰੀ ਡੇ। ਓਥ ਕੀ ਹੁੰਦੀ ਸੀ? ਵੀ ਜਿੱਦਣ ਜੱਜ ਬਣ ਗਈਆਂ, ਜੇ ਤੁਸੀਂ ਰਿਸ਼ਵਤ ਲਈ, ਜਾਂ ਮੈਂ ਤੁਹਾਡੇ ਗੋਲੀ ਮਾਰ ਦੂੰ, ਜਾਂ ਤੁਸੀਂ ਮੇਰੇ ਮਾਰ ਦਿਓ, ਪਹਿਲਾਂ ਮੇਰੇ ਗੋਲੀ ਮਾਰਿਓ ਫਿਰ ਰਿਸ਼ਵਤ ਲਿਓ। ਜਦੋਂ ਪੱਤਰਕਾਰ ਉਹਨਾਂ ਨੇ ਸਵਾਲ ਕੀਤਾ ਵੀ ਤੁਸੀਂ ਲੋਕਾਂ ਨਾਲ ਹੁਣ ਜਸਟਿਸ ਕਰਨਾ, ਤੁਸੀਂ ਜੱਜ ਬਣ ਗਏ, ਵੀ ਤੁਸੀਂ ਕਿਵੇਂ ਕਰੋਗੇ? ਉਹ ਕਹਿੰਦੇ ਸਾਡੇ ਸਰ ਰੋਜ਼ ਸਾਨੂੰ ਇਹ ਗੱਲ ਦੁਹਰਾਉਂਦੇ ਸੀ।
ਸਹੀ ਟੀਚਰ ਕਿੱਥੋਂ ਕਿੱਥੇ ਪਹੁੰਚਾ ਦਿੰਦਾ
ਸਹੀ ਟੀਚਰ, ਹਾਂ।
ਅਤੇ ਗਲਤ ਟੀਚਰ ਬਾਰੇ ਮੈਂ ਇੱਕ ਗੱਲ ਕਹਿ ਲਓ, ਮੈਂ ਊਧਮ ਸਿੰਘ ਦਾ ਪਹਿਲਾਂ ਗਾਣਾ ਸੁਣਦਾ ਹੁੰਦਾ ਸੀਗਾ, ਉਹ ਇੱਕ ਉਹਦੀ ਪਹਿਲੀ ਫਿਲਮ ਰਾਜ ਬੱਬਰ ਦੀ 'ਚ ਹੈਗਾ ਜੀ, ਉਹਨੇ ਗਾਣੇ 'ਚ ਇੱਕ ਲਾਈਨ ਹੈਗੀ ਮੇਰੇ ਦਿਮਾਗ 'ਚ ਇੱਦਾਂ ਆਉਂਦੀ ਗਲਤ ਟੀਚਰ ਬਾਰੇ, ਕਿ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜਾਵੇ ਉਹਦੇ ਪੱਤੇ ਵੀ ਨਹੀਂ ਤੇ ਉਹਦੇ ਫੁੱਲ ਵੀ ਨਹੀਂ।
ਬਿਲਕੁਲ।
ਸੋ ਆਪਾਂ ਤੁਸੀਂ ਪਹਿਲਾਂ ਰੁੱਖ ਦੀ ਐਗਜ਼ਾਮਪਲ ਦਿੱਤੀ ਕਿ ਡਾਇਰੈਕਸ਼ਨ ਕਿਹੜੀ ਦੇਣੀ ਆ, ਉਹ ਵੀ ਟੀਚਰ ਨੇ ਦੇਣੀ ਆ, ਉਹ ਇੱਕ ਮਾਲੀ ਵੀ ਆ ਕਹਿ ਸਕਦੇ ਹਾਂ, ਜਿਹੜਾ ਬਾਗ ਤੁਸੀਂ ਕਿਰਾਏ 'ਤੇ ਦਿੱਤਾ ਵਾ ਕਿਸੇ ਨੂੰ ਟੇਕ ਕੇਅਰ ਕਰਨ ਵਾਸਤੇ, ਆਪਣਾ ਬੱਚਾ ਤੁਹਾਨੂੰ ਤੁਸੀਂ ਸਕੂਲ ਭੇਜਦੇ ਹੋ, ਸੋ ਤੁਸੀਂ ਉੱਥੇ ਦੇਖਣਾ ਤੁਹਾਨੂੰ ਬਹੁਤ ਜ਼ਰੂਰੀ ਆ ਕਿ ਤੁਹਾਨੂੰ ਬੱਚੇ ਨੂੰ ਪੜ੍ਹਾ ਕੌਣ ਰਿਹਾ, ਲਿਖਾ ਕੌਣ ਰਿਹਾ, ਕਿਉਂਕਿ ਉਹ ਜਿੱਦਾਂ ਵੀ ਮੋਲਡ ਕਰੂਗਾ ਉਹ ਤੁਹਾਡੇ ਬਗੀਚੇ ਨੂੰ, ਉੱਥੇ ਫਿਰ ਉੱਦਾਂ ਦੇ ਹੀ ਫੁੱਲ ਲੱਗਣੇ ਆ। ਜੇ ਇੱਕ ਵਾਰੀ ਜਦੋਂ ਫੁੱਲ ਲੱਗ ਗਏ, ਇੱਕ ਵਾਰੀ ਜਦੋਂ ਉਹ ਕਹਿ ਲਓ ਕਿ ਰੁੱਖ 'ਚ ਵਲ ਵਿੰਗ ਪੈ ਗਿਆ, ਫਿਰ ਤਾਂ ਤੁਸੀਂ ਜਿੱਦਾਂ ਕਿਹਾ ਕਿ ਉਹ ਟੁੱਟਣਾ ਹੀ ਆ।
ਔਰ ਇੱਕ ਚੀਜ਼ ਹੋਰ ਜਿਹੜੀ ਦੇਖਣ ਨੂੰ ਮਿਲੀ ਆ, ਮੈਂ ਪੂੰਜੀਵਾਦ ਦਾ ਵਿਰੋਧ ਨਹੀਂ ਕਰਦਾ, ਮੈਂ ਕਹਿੰਦਾ ਤਰੱਕੀ ਕਰਨੀ ਚਾਹੀਦੀ ਆ, ਬਹੁਤ ਸਾਰੇ ਪੈਸੇ ਸਾਨੂੰ ਕਮਾਉਣੇ ਚਾਹੀਦੇ ਨੇ, ਬੱਚਿਆਂ ਨੂੰ ਸਹੂਲਤਾਂ ਦੇਣ ਤੋਂ ਵੀ ਮੈਂ ਇਨਕਾਰ ਨਹੀਂ ਕਰਦਾ, ਪਰ ਮੇਰਾ ਆਪਣਾ, ਕਿਉਂਕਿ ਮੈਂ ਇਸ ਕਿੱਤੇ ਨਾਲ ਸੰਬੰਧ ਰਿਹਾ ਮੇਰਾ, ਹੈ ਨਾ, ਕਿਉਂਕਿ ਮੈਂ ਇੱਕ ਸਕੂਲ ਚਲਾਉਂਦਾ ਰਿਹਾ, ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਜਿਹੜੇ ਬੱਚੇ ਸਹੂਲਤਾਂ ਤੋਂ ਵਾਂਝੇ ਨੇ ਉਹਨਾਂ ਦੇ ਰਿਜ਼ਲਟ ਬਹੁਤ ਹੀ ਕਮਾਲ ਦੇ ਨੇ। ਔਰ ਉਹਦਾ ਇੱਕ ਰੀਜ਼ਨ ਆ, ਕਿਉਂਕਿ ਉਹ ਉਹਨਾਂ ਦੇ ਵਿੱਚ ਨਾ ਉਹ ਇੱਕ ਅੱਗ ਕੰਮ ਕਰ ਰਹੀ ਹੁੰਦੀ ਆ, ਇੱਕ ਬੇਚੈਨੀ ਕੰਮ ਕਰ ਰਹੀ ਹੁੰਦੀ ਆ, ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਪਿੱਛੇ ਕੁਛ ਨਹੀਂ ਹੈਗਾ, ਸਭ ਕੁਛ ਦਾਅ 'ਤੇ ਲਾਤਾ,
ਬੈਕਅਪ ਪਲਾਨ ਨਹੀਂ ਹੈਗਾ,
ਬੈਕਅਪ ਪਲਾਨ ਨਹੀਂ ਹੈਗਾ ਉਹਨਾਂ ਨੇ, ਉਹ ਆਪਣੇ ਮਾਂ ਬਾਪ ਦੀ ਗਰੀਬੀ, ਆਪਣੀ ਬੇਬਸੀ, ਠੀਕ ਆ ਨਹੀਂ। ਹੁਣ ਉਹ ਕੁੜੀ ਮਤਲਬ ਕਿ ਪਰਮਿੰਦਰ ਕੌਰ ਜਦੋਂ ਮਤਲਬ ਕਿ ਐਂ ਪੱਠੇ ਚੱਕ ਕੇ ਲੈ ਕੇ ਆਉਣੇ ਉਹਨੇ ਸਿਰ 'ਤੇ, ਕੰਨ 'ਚ ਉਹਦੇ ਉਹ ਲਾਏ ਹੋਣੇ ਕਲਾਸ, ਹੈ ਨਾ, ਸੁਣਨ ਲਈ ਸਰ ਦੀ ਘਰ ਦੇ ਵਿੱਚ, ਹੈ ਨਾ, ਅਤੇ ਪੱਠੇ ਰੱਖੇ ਹੋਣੇ, ਅਤੇ ਫਿਰ ਦੂਜੇ ਨੰਬਰ 'ਤੇ ਉਹ ਕਹਿੰਦੀ ਮੈਂ ਨਾਮ ਨਹੀਂ ਲੈਣਾ, ਮੈਂ ਇੱਕ ਦੁਕਾਨ 'ਤੇ 2 ਰੁਪਏ ਦਾ ਪੈੱਨ ਆਉਂਦਾ ਉਹ ਮਤਲਬ ਲਾਈਨਾਂ ਜੀਆਂ ਵਾਲਾ, ਉਹ ਲੈਣ ਗਈ, ਕਹਿੰਦੀ ਮੈਨੂੰ ਪਿੰਡ ਦੇ ਹੀ ਨੇ ਕਿਸੇ ਨੇ ਮਿਹਣਾ ਮਾਰਿਆ ਵੀ ਆਹ 2 ਰੁਪਏ ਦਾ ਪੈੱਨ ਲੈ ਕੇ ਤੂੰ ਕੀ ਬਣ ਜਾਏਂਗੀ। ਕਹਿੰਦੀ ਮੈਂ ਅੱਜ ਵੀ ਸੰਭਾਲ ਕੇ ਰੱਖਿਆ, ਹੁਣ ਮੈਂ ਜਿੱਦਣ ਜੱਜ ਦੀ ਕੁਰਸੀ 'ਤੇ ਬੈਠਣਾ ਮੈਂ ਪਹਿਲਾ ਫੈਸਲਾ ਉਹਦੇ ਨਾਲ ਕਰਨਾ, ਉਹ ਪੈਨ ਕਹਿੰਦੀ ਮੈਨੂੰ ਬਾਰ ਬਾਰ ਯਾਦ ਦਿਲਾਉਂਦਾ ਰਿਹਾ ਵੀ ਨਹੀਂ ਕੁਛ ਕਰਨਾ, ਨਹੀਂ ਕੁਛ ਕਰਨਾ।
ਬੜਾ ਸਟਰੋਂਗ ਮੈਸੇਜ ਹੈ ਸਾਰੇ ਦੇ ਵਿੱਚ,
ਮਤਲਬ ਜਿਹੜਾ ਤੁਸੀਂ ਕਿਹਾ ਨਾ ਵੀ
ਤੇ ਔਰ ਉਹਦੇ ਵਿੱਚ ਜਿਹੜੀ ਮੈਂ ਗੱਲ ਕਰ ਰਿਹਾ ਵੀ ਉਹਨਾਂ 'ਚ ਅੱਗ ਕੰਮ ਕਰ ਰਹੀ ਹੁੰਦੀ ਆ, ਉਹਦਾ ਮੇਰਾ ਇਹ ਮੰਨਣਾ, ਦੇਖੋ ਹਰੇਕ ਬੰਦੇ 'ਚ ਐਨਰਜੀ ਦੇ ਤਿੰਨ ਸਰੋਤ ਹੁੰਦੇ ਨੇ। ਆਮ ਤੌਰ 'ਤੇ ਜਿਹੜੇ ਆਪਾਂ ਯੂਜ਼ ਕਰਦੇ ਹਾਂ ਉਹ ਪਹਿਲਾਂ ਹੀ ਕਰਦੇ ਹਾਂ, ਦੂਜੇ 'ਤੇ ਆਪਾਂ ਜਾਂਦੇ ਨਹੀਂ। ਸਪੋਜ਼ ਤੁਸੀਂ ਕੰਮ ਤੋਂ ਆਏ, ਬਹੁਤ ਜ਼ਿਆਦਾ ਥੱਕੇ ਹੋਏ ਹੋ, ਇੰਨਾ ਜ਼ਿਆਦਾ ਥੱਕੇ ਹੋ, ਇੰਨਾ ਟਾਇਰਡ ਹੋ, ਤੁਸੀਂ ਆ ਕੇ ਲੇਟ ਗਏ ਹੈ ਨਾ ਇੱਦਾਂ ਬੈਠ ਕੇ, ਅਤੇ ਤੁਹਾਨੂੰ ਤੁਹਾਡੀ ਤੁਸੀਂ ਪਾਣੀ ਮੰਗਿਆ ਹੈ ਨਾ, ਜਾਂ ਵਾਈਫ ਨੇ ਕਹਿਤਾ ਤੁਸੀਂ ਲੈ ਲਓ, ਵੀ ਤੁਸੀਂ ਕਹਿੰਦੇ ਮੇਰੇ 'ਚ ਬਿਲਕੁਲ ਹਿੰਮਤ ਨਹੀਂ, ਮੈਂ ਤਾਂ ਮਤਲਬ ਉੱਠ ਵੀ ਨਹੀਂ ਸਕਦਾ, ਮੈਨੂੰ ਇੱਥੇ ਰੋਟੀ ਦੇ, ਇੱਥੇ ਪਾਣੀ, ਮੈਂ ਤਾਂ ਪੂਰਾ ਥੱਕਿਆ ਹੈ ਨਾ, ਵੀ ਬਹੁਤ ਜ਼ਿਆਦਾ ਟਾਇਰਡ ਆ। ਔਰ ਉਸੇ ਵੇਲੇ ਕੋਈ ਘਰ ਦੇ ਵਿੱਚੋਂ ਬੰਦਾ ਆ ਕੇ ਕਹਿ ਦੇਵੇ ਘਰ 'ਚ ਅੱਗ ਲੱਗ ਗਈ, ਉਹੀ ਬੰਦਾ ਜਿਹੜਾ ਥੱਕਿਆ ਟੁੱਟਿਆ ਉਹ ਭੱਜ ਕੇ ਇੰਨੀ ਸਪੀਡ ਨਾਲ ਬਾਹਰ ਜਾਊਗਾ, ਉਹਨੇ ਉੱਥੋਂ ਉਦੋਂ ਤੱਕ ਨਹੀਂ ਰੁਕਣਾ ਜਦੋਂ ਤੱਕ ਉਹ ਸੇਫ ਨਹੀਂ। ਠੀਕ ਆ, ਨਹੀਂ ਉਹ ਐਨਰਜੀ ਕਿੱਥੋਂ ਆਈ?
ਅੱਗ ਤੋਂ,
ਅੱਗ ਲਾਓ
ਉਹ ਤੁਹਾਡੇ ਉਹ ਤੁਹਾਡੇ ਵਿੱਚ ਸੀ, ਜਿਹਨੂੰ ਅਸੀਂ ਰੋਜ਼ਾਨਾ ਲੈਵਲ 'ਚ ਉਹ ਦੂਸਰੇ ਤਲ ਦੀ ਐਨਰਜੀ ਨੂੰ ਯੂਜ਼ ਨਹੀਂ ਕਰਦੇ, ਉਹ ਸੇਵ ਰਹਿੰਦੀ ਆ ਤੁਹਾਡੀ ਬੋਡੀ 'ਚ, ਉਹਨੂੰ ਟੱਚ ਨਹੀਂ ਕਰਦੇ ਆਪਾਂ, ਹੈ ਨਾ। ਉਹ ਆਪਣੇ ਆਪ ਟ੍ਰਿਗਰ ਹੁੰਦੀ ਆ ਜਦੋਂ ਕੋਈ ਇੱਦਾਂ ਦੀ ਉਹ ਸਿਚੁਏਸ਼ਨ। ਇੱਕ ਤੀਸਰੇ ਲੈਵਲ ਦੀ ਆ ਉਹ, ਖੈਰ ਉਹ ਜਿਹੜੇ ਯੋਗ ਦੇ ਜਾਂ ਅਧਿਆਤਮਿਕ ਲੈਵਲ ਦੇ ਲੋਕ ਨੇ ਉਹ ਉਸ ਐਨਰਜੀ ਨੂੰ ਪ੍ਰਾਪਤ ਕਰਦੇ ਨੇ, ਉਹਦੇ ਨਾਲ ਬਹੁਤ ਸਾਰੇ ਉਹਨਾਂ ਨੇ ਮਤਲਬ ਕਿ ਉਹ ਕੀਤੇ ਨੇ। ਕਹਿਣ ਦਾ ਮਤਲਬ ਇਹ ਆ ਵੀ ਇਹਨਾਂ ਬੱਚਿਆਂ ਦੇ ਵਿੱਚ ਜਾਣੇ ਅਣਜਾਣੇ ਉਹ ਜਿਹੜੀ ਸਹੂਲਤਾਂ ਦੀ ਘਾਟ ਆ, ਉਹ ਜਿਹੜੀ ਅੱਗ ਆ, ਜਿਹੜੀ ਉਹ ਆਪਣੀ ਬੇਬਸੀ, ਆਪਣੀ ਮਜਬੂਰੀ, ਆਪਣੇ ਘਰ ਦੇ ਹਾਲਾਤ ਨੂੰ ਦੇਖਦੇ ਨੇ, ਉਹ ਕਿਤੇ ਨਾ ਕਿਤੇ ਉਹ ਦੂਸਰੀ ਜਿਹੜੀ ਐਨਰਜੀ ਆ ਉਹਨੂੰ ਯੂਜ਼ ਕਰ ਰਹੇ ਹੁੰਦੇ ਨੇ, ਦੂਸਰੇ ਲੈਵਲ ਦੀ ਐਨਰਜੀ ਨੂੰ ਕਿਤੇ ਨਾ ਕਿਤੇ ਉਹ ਯੂਜ਼ ਕਰ ਰਹੇ ਹੁੰਦੇ ਨੇ, ਜਾਣੇ ਅਣਜਾਣੇ, ਜਿਹੜੀ ਕਿ ਆਪਾਂ ਨੂੰ ਉਹ ਅਚਾਨਕ ਪਤਾ ਲੱਗਣ 'ਤੇ ਆਪਾਂ ਭੱਜਦੇ ਹਾਂ, ਹੈ ਨਾ।
ਓਕੇ,
ਠੀਕ ਆ, ਨਹੀਂ ਬਈ ਉਹ ਚੀਜ਼ ਕਿਤੇ ਨਾ ਕਿਤੇ ਮਤਲਬ ਕਿ ਜੇ ਸਾਡੇ ਬੱਚੇ ਨੇ ਨਾ, ਮੈਂ ਅਕਸਰ ਕਹਿਣਾ ਬੱਚਿਆਂ ਨੂੰ, ਜੇ ਤੁਹਾਡੇ ਕੋਲ ਕੁਛ ਹੈਗੇ ਵੀ ਨੇ ਪੈਸੇ, ਤੁਹਾਡੇ ਕੋਲ ਸਾਰਾ ਕੁਛ ਹੈਗਾ, ਉਹਨਾਂ ਨੂੰ ਨਾ ਤੁਸੀਂ ਦੱਸੋ ਵੀ ਅਸੀਂ ਬਹੁਤ ਸੌਖੇ ਹਾਂ ਜਾਂ ਅਸੀਂ ਉਹ ਹਾਂ, ਠੀਕ ਆ, ਨਹੀਂ ਬੱਚਿਆਂ ਨੂੰ ਤੁਸੀਂ ਹੋਰ ਚੀਜ਼ਾਂ ਲੈ ਕੇ ਦਿਓ, ਉਹਨਾਂ ਨੂੰ ਬੁੱਕਸ ਲੈ ਕੇ ਦਿਓ, ਉਹਨਾਂ ਦੀ ਜਿੱਦਾਂ ਮਰਜ਼ੀ ਹੈਲਪ ਕਰੋ, ਪਰ ਉਹਨੂੰ ਇਹ ਯਾਦ ਦਿਲਾਉਂਦੇ ਰਹੋ ਵੀ ਦੇਖ ਬੇਟੇ ਕੁਛ ਕਰਕੇ ਦਿਖਾਉਣਾ, ਤੇਰੀ ਜਰਨੀ ਅਲੱਗ ਆ, ਮੇਰੀ ਅਲੱਗ ਆ, ਮੈਂ ਜੋ ਕੁਛ ਕੀਤਾ ਮੈਂ ਕੀਤਾ, ਪਰ ਤੂੰ ਆਪਣੀ ਰੋਸ਼ਨੀ ਆਪ ਬਣਨਾ, ਠੀਕ ਆ, ਨਹੀਂ ਤਾਂ ਤੇਰੇ ਨਾਂ ਨਾਲ ਅਸੀਂ ਜਾਣੇ ਜਾਈਏ ਵੀ ਅਸੀਂ ਉਹਦੇ ਬਾਪ
ਆ। ਜਾਣੇ ਜਾਣੇ 'ਚ ਬਹੁਤ ਡੀਪ ਗੱਲ ਕਹਿਤੀ ਜਿਹੜੀ ਸੈਕਿੰਡ ਲੈਵਲ ਵਾਲੀ ਹੈ ਨਾ, ਕਿਉਂਕਿ ਇਹਨੂੰ ਸੋਚਿਆ ਜਾਵੇ ਭਾਜੀ ਲਾਈਕ ਮਤਲਬ ਆਪਾਂ ਜਿੱਦਾਂ ਉੱਪਰ ਉੱਪਰ ਹੀ ਰਹਿੰਦੇ ਹਾਂ ਐਨਰਜੀ ਦੇ, ਆਪਾਂ ਉਹ ਐਨਰਜੀ ਯੂਜ਼ ਨਹੀਂ ਕਰਦੇ ਪਰ ਹਮੇਸ਼ਾ ਸਾਡੇ 'ਚ ਹੁੰਦੀ ਹੈ, ਤੇ ਉਹ ਮੈਨੂੰ ਲੱਗਦਾ ਇੱਕ ਮੈਂਟਲੀ ਆਪਣੇ ਨੂੰ ਕੁਐਸਚਨ ਕਰੀਏ ਤਾਂ ਉਹ ਐਨਰਜੀ ਯੂਜ਼ ਕਰ ਸਕਦੇ ਹਾਂ
ਉਹ,
ਕਿਉਂਕਿ ਸਾਰੇ ਹਿਊਮਨ ਬੀਇੰਗ ਹੈ। ਜੇ ਕੋਈ ਬਰੈਕ ਓਬਾਮਾ ਪ੍ਰੈਜ਼ੀਡੈਂਟ ਬਣ ਸਕਦਾ ਉਹ ਕਿਉਂ ਬਣ ਗਿਆ, ਦੂਸਰੇ ਲੋਕ ਕਿਉਂ ਨਹੀਂ ਬਣੇ
ਉਹ ਸਿਰਫ ਪਤਾ ਕੀ ਗੱਲ, ਆਈ ਥਿੰਕ ਤੁਸੀਂ ਆਲਮੋਸਟ ਇੱਕ ਤਰ੍ਹਾਂ ਐਂ ਕਹਿ ਸਕਦੇ ਵੀ ਤੁਸੀਂ ਬਹੁਤ ਲੱਕੀ ਹੋ ਜੇ ਤੁਹਾਡੇ ਕੋਲ ਬਹੁਤ ਚੀਜ਼ਾਂ ਦੀ ਕਮੀ ਆ, ਕਿਉਂਕਿ ਤੁਹਾਨੂੰ ਉਹ ਚੀਜ਼ ਮੋਟੀਵੇਸ਼ਨ ਮਿਲ ਰਹੀ ਹੈ ਨਾ, ਤੁਹਾਡੇ ਲਈ ਥੋੜ੍ਹਾ ਈਜ਼ੀ ਹੋ ਗਿਆ ਅਚੀਵਮੈਂਟ ਕਰਨੀ, ਤੇ ਉਹ ਜੇ ਤੁਸੀਂ ਅਚੀਵਮੈਂਟ ਕਰੋਗੇ ਖੁਦ ਕਰਕੇ ਤੁਹਾਨੂੰ ਸੈਟੀਸਫੈਕਸ਼ਨ ਵੀ ਮਿਲਦਾ, ਉਹਦੇ ਨਾਲ ਵੱਧ ਹੋਊਗੀ ਜਿਹਦੇ ਕੋਲ ਪਹਿਲਾਂ ਹੀ ਸਾਰਾ ਕੁਛ ਸੀਗਾ।
ਬਿਲਕੁਲ ਬਿਲਕੁਲ, ਇਸ ਲਈ ਮੈਂ ਕਹਿੰਦਾ ਹੁੰਦਾ ਵੀ ਉਹ ਲੋਕ ਚਾਹੇ ਆਪਾਂ ਨੂੰ ਲੱਗਦਾ ਪਰ ਉਹ ਜ਼ਿਆਦਾ ਇਸ ਗੱਲੋਂ ਮੈਂ ਉਹਨਾਂ ਨੂੰ ਵਧੀਆ ਗਿਣਦਾ ਹਾਂ, ਸੈਟੀਸਫਾਈ ਗਿਣਦਾ ਹਾਂ, ਕਿਉਂਕਿ ਉਹਨਾਂ ਨੇ ਜਦੋਂ ਗੋਲ ਅਚੀਵ ਕੀਤਾ, ਦੇਖੋ ਜਿਹੜੇ ਰਿਸ਼ਤੇਦਾਰ ਕਦੇ ਘਰੇ ਨਹੀਂ ਆਉਂਦੇ ਸੀ,
ਹਾਂਜੀ,
ਜਿਹੜੇ ਪਿੰਡ ਬਾਰੇ ਉਹ ਜਾਣਦੇ ਨਹੀਂ ਸੀ, ਮੈਂ ਕਹਿੰਦਾ ਵੀ ਮਰੇਲਕੋਟਲਾ ਕੀ, ਲੁਧਿਆਣਾ ਕੀ, ਮੋਗਾ ਕੀ, ਸਰਪੰਚ ਕੀ, ਹੋਰ ਕੀ, ਸਾਰਾ ਘਰ ਭਰ ਗਿਆ, ਕੋਈ ਇੰਟਰਵਿਊ ਲੈਣ ਆ ਰਿਹਾ, ਕੋਈ ਕੁਛ ਕਰਨ ਆਇਆ, ਉਹਨਾਂ ਦੇ ਘਰੇ ਜਿਨ੍ਹਾਂ ਦੇ ਘਰੇ ਉਹ ਜਾਂਦੇ ਵੀ ਨਹੀਂ ਸੀਗੇ, ਡੈਡੀ ਉਹਦਾ ਸ਼ਰਾਬ ਪੀਂਦਾ ਸੀ, ਜਦੋਂ ਉਹਨੇ ਕਿਹਾ ਵੀ ਮੈਂ ਸਰ ਕੋਲ ਚੰਡੀਗੜ੍ਹ ਜਾਣਾ ਉੱਥੇ ਕੋਚਿੰਗ ਲੈਣ ਹੋਣੀ, ਕਿਤਾਬਾਂ ਭਗਾ ਕੇ ਵਿਹੜੇ 'ਚ ਮਾਰੀਆਂ ਉਹਦੀਆਂ ਕੁੜੀ ਦੀਆਂ, ਠੀਕ ਆ, ਨਹੀਂ ਉਹ ਫਿਰ ਵੀ ਉਹਨੇ ਸਟਰਗਲ ਕੀਤਾ। ਔਰ ਦੂਸਰੀ ਗੱਲ ਇਹ ਐਡਾ ਔਖਾ ਪੜਾਅ ਹੈ, 'ਚ ਤਿੰਨ ਪੜਾਅ ਹੁੰਦੇ ਨੇ, ਪ੍ਰੀਲਿਮਿਨਰੀ ਹੁੰਦਾ, ਫਿਰ ਮੇਨ ਹੁੰਦਾ, ਫਿਰ ਇੰਟਰਵਿਊ ਹੁੰਦੀ ਆ, ਔਰ ਇਹ 'ਚ ਤਿੰਨ ਤਿੰਨ ਚਾਰ ਚਾਰ ਸਾਲ ਲਗਾਤਾਰ ਤਿਆਰੀ ਕਰਨੀ ਪੈਂਦੀ ਆ। ਪਹਿਲਾਂ ਤਾਂ ਗ੍ਰੈਜੂਏਸ਼ਨ ਲਾਅ ਦੀ ਕਰਾਂਗੇ, ਕੁੜੀਆਂ ਦੀ ਉਮਰ ਥੋੜ੍ਹੀ ਜਿਹੀ ਮਤਲਬ ਕਿ ਆਮ ਨਾਲੋਂ ਟਾਈਮ ਲੱਗਦਾ, ਉਹ ਫਿਰ ਘਰੋਂ ਦੂਜਾ ਵੀ ਪ੍ਰੈਸ਼ਰ ਹੁੰਦਾ ਵੀ ਨਹੀਂ ਕੁੜੀ ਆ ਵਿਆਹੋ ਯਾਰ, ਇਹਨੂੰ ਮਾਂ ਪਿਓ ਨਹੀਂ ਚਾਹੁੰਦੇ, ਰਿਸ਼ਤੇਦਾਰੀ ਕਹੀ ਜਾਂਦੇ, ਲੋਕ ਹੀ ਕਹੀ ਜਾਂਦੇ ਨੇ ਤੁਸੀਂ ਹੁਣ ਇਹਨੂੰ ਬੁੜੀ ਕਰਨਾ, ਇਹਨੂੰ ਵਿਆਹੋ, ਇਹਨੇ ਕੀ ਬਣਨਾ, ਐਵੇਂ ਤੁਸੀਂ ਲਾ ਤਲੇ ਬਥੇਰਾ ਜ਼ੋਰ, ਉਹ ਪ੍ਰੈਸ਼ਰ ਨੂੰ ਵੀ ਸਹਿਣਾ, ਆਪਣੇ ਗੋਲ 'ਤੇ ਵੀ ਉਹ ਰੱਖਣਾ, ਹੈ ਨਾ, ਅਤੇ ਕਿੰਨਾ ਔਖਾ ਕੰਮ ਆ ਯਾਰ, ਠੀਕ ਆ, ਨਹੀਂ ਮੈਂ ਇਹ ਰੋਲ ਮਾਡਲ ਨੇ ਮਤਲਬ ਕਿ ਇਹ ਬੱਚਿਆਂ ਨੂੰ ਇੱਧਰਲੇ ਪਾਸੇ ਲਾਓ, ਬਜਾਏ ਇਹਦੇ ਕਿ ਵੀ ਅਸੀਂ ਮੋਟੀਵੇਸ਼ਨਲ ਸਪੀਚ ਸੁਣੀਏ, ਅਸੀਂ ਉਹਨਾਂ ਨੂੰ ਮੋਟੀਵੇਸ਼ਨ ਬਣਾਈਏ ਜਿਹੜੇ ਜਿੰਦਾ ਜਾਗਦੀਆਂ ਉਦਾਹਰਨਾਂ ਤੁਹਾਡੇ ਸਾਹਮਣੇ ਨੇ।
ਸਹੀ ਗੱਲ,
ਜਿਹਦੇ ਵਿੱਚ ਮੈਂ ਡੀ ਆਈ ਜੀ ਸਾਹਿਬ ਦੀ ਗੱਲ ਕਰਦਾ, ਮਨੋਜ ਕੁਮਾਰ ਸ਼ਰਮਾ ਦੀ, ਤਾਂ ਆਹ ਲੜਕੀਆਂ ਦੀ ਗੱਲ ਕੀਤੀ ਆ, ਠੀਕ ਆ ਨਹੀਂ, ਅਤੇ ਬੱਚਿਆਂ 'ਚ ਆਪਣੇ ਆਪ ਸ਼ੌਂਕ ਪੈਂਦਾ ਹੈ ਨਾ ਵੀ ਮੈਂ ਕਿਉਂ ਨਹੀਂ।
ਇਹਦੇ ਵਿੱਚ ਤੁਹਾਨੂੰ ਪਤਾ ਮੈਂ ਇੱਦਾਂ ਦੀਆਂ ਸਟੋਰੀਆਂ ਬਹੁਤ ਸੁਣਦਾ ਸੀਗਾ ਵੀ ਯਾਰ ਇਹ ਬੰਦਾ ਤਾਂ ਜਿਵੇਂ ਮੈਂ ਹੁਣੀ ਕਹਿ ਕੇ ਹਟਿਆ ਵੀ ਬਹੁਤ ਲੱਕੀ ਆ, ਇਹਦੇ ਕੋਲ ਤਾਂ ਘੱਟ ਆ ਵੀ ਇਹਦਾ ਮੋਟੀਵੇਸ਼ਨ ਆਟੋਮੈਟਿਕਲੀ ਹੈਗੀ ਆ, ਵੀ ਅਸੀਂ ਕੀ ਕਰੀਏ। ਮੈਂ ਆਲਮੋਸਟ ਪਤਾ ਨਹੀਂ ਮੇਰੇ ਦਿਮਾਗ 'ਚ ਇੱਦਾਂ ਦੇ ਨੈਗੇਟਿਵ ਥੋਟਸ ਚੱਲਣ ਲੱਗ ਗਏ ਸੀ ਇੱਕ ਟਾਈਮ 'ਤੇ ਕਿ ਯਾਰ ਮੇਰੇ ਨਾਲ ਕੋਈ ਇੰਜਰੀ ਹੋਵੇ ਜਾਂ ਕੁਛ ਹੋਵੇ ਤਾਂ ਕਿ ਮੈਂ ਉੱਠਾਂ ਮੋਟੀਵੇਸ਼ਨ। ਸੱਚੀ ਗੱਲ ਆ, ਸੱਚੀ ਗੱਲ
ਅਤੇ
ਪਰ ਪਤਾ ਕੀ ਹੋਇਆ, ਹਾਂ ਸੱਚੀ ਗੱਲ ਆ, ਗੋਡਾ ਵੀ ਮੇਰੇ ਲਈ ਬਹੁਤ ਵੱਡੀ ਮੋਟੀਵੇਸ਼ਨ ਸੀ, ਮੇਰਾ ਨੀ ਲਿਗਾਮੈਂਟ ਟੁੱਟ ਗਿਆ ਸੀਗਾ, ਫਿਰ ਮੇਰੇ ਲਈ ਆਲਮੋਸਟ ਉਹ ਸਟੋਰੀ ਮੈਂ ਆਪਦੇ ਦਿਮਾਗ 'ਚ ਸੋਚ ਲਈ ਮੈਂ ਇਹ ਤੋਂ ਉੱਠੂੰਗਾ।
ਅੱਛਾ, ਮੈਨੂੰ ਦੱਸੋ ਹੁਣ ਕਿਹੜਾ ਗੋਡਾ ਤੋੜਨਾ ਤੁਹਾਡਾ?
ਨਹੀਂ ਲਿਟਰਲੀ ਮਤਲਬ ਜਿਹੜਾ ਬੰਦਾ ਹੁਣ ਮੀਡੀਓਕਰ ਆ, ਜਿਹਦੇ ਕੋਲ ਹੈ ਨਾ ਖਾਣਾ ਪੀਣਾ ਮਿਲਦਾ, ਸਾਰਾ ਕੁਛ ਮਿਲਦਾ, ਉਹਨੂੰ ਤਾਂ ਕੋਈ ਨਾ ਕੋਈ ਸਟਰਗਲ ਲੱਭਣੀ ਪਊਗੀ, ਕੋਈ ਨਾ ਕੋਈ ਪ੍ਰੋਬਲਮਸ ਲੱਭਣੀਆਂ ਪੈਣਗੀਆਂ। ਸੋਰੀ,
ਨਹੀਂ ਨਹੀਂ ਕਰੋ,
ਮੇਰੀ ਗੱਲ ਨਾ ਕੱਟੋ ਤੁਸੀਂ। ਅਤੇ ਲਿਟਰਲੀ ਮੈਨੂੰ ਇਹ ਦੇਖਣਾ ਪਿਆ ਕਿ ਯਾਰ ਮੇਰੇ ਪੇਰੈਂਟਸ ਨੇ ਮੈਨੂੰ ਇੱਥੇ ਤੱਕ ਤਾਂ ਪਹੁੰਚਾ ਤਾ, ਪਰ ਮੈਂ ਹੁਣ ਇਦੂ ਅਗਲਾ ਲੈਵਲ ਦੇਖਾਂ ਵੀ ਮੈਂ ਹੁਣ ਅੱਗੇ ਕਿਹੜੀਆਂ ਸਟਰਗਲਸ, ਕਿਹੜੀਆਂ ਪ੍ਰੋਬਲਮ ਸੋਲਵ ਕਰ ਸਕਦਾ। ਸੋ ਉਹ ਮੈਂ ਉਹ ਚੀਜ਼ ਨੂੰ, ਉਹ ਚੀਜ਼ ਵੱਲ ਨੂੰ ਵਧਣ ਲੱਗ ਗਿਆ, ਉਹ ਚੀਜ਼ ਬਾਰੇ ਸਿੱਖਣ ਲੱਗ ਗਿਆ, ਚਾਹੇ ਆਪਣੇ ਬਿਜ਼ਨਸ 'ਚ ਕਹਿ ਲਓ ਹੈ ਨਾ, ਆਪਾਂ ਮੈਂ ਹੋਰ ਸਿੱਖਣ ਲੱਗ ਗਿਆ ਮੈਂ ਕੀ ਕਿਵੇਂ ਗਰੋ ਕਰ ਸਕਦਾ, ਇਹਨੂੰ ਕਿਵੇਂ ਇੰਪਰੂਵ ਕਰ ਸਕਦਾ, ਆਪਦੇ ਆਪ ਨੂੰ ਮੈਂ ਆਪਦੀ ਫਿਟਨੈਸ ਕਿਵੇਂ ਇੰਪਰੂਵ ਕਰ ਸਕਦਾ। ਜਦ ਮੈਂ ਇਹ ਚੀਜ਼ ਵੱਲ ਨੂੰ ਚੱਲਿਆ, ਮੈਂ ਆਟੋਮੈਟਿਕਲੀ ਮੇਰੇ ਮੂਹਰੇ ਪ੍ਰੋਬਲਮਸ ਆਉਣ ਲੱਗ ਗਈਆਂ, ਮੈਂ ਲੇਜ਼ੀ ਫੀਲ ਕਰ ਰਿਹਾ ਜਾਂ ਮੇਰੇ ਮਤਲਬ ਮੈਂਟਲ ਪ੍ਰੈਸ਼ਰ ਆ ਰਿਹਾ, ਮੈਂ ਉਹ ਚੀਜ਼ ਨੂੰ ਕਿਵੇਂ ਡੀਲ ਕਰਨਾ, ਉਹ ਚੀਜ਼ ਆਟੋਮੈਟਿਕਲੀ ਮੇਰੀ ਮੋਟੀਵੇਸ਼ਨ ਬਿਲਡ ਕਰਨ ਲੱਗ ਗਈ, ਅੱਗ ਜਨਰੇਟ ਕਰਨ ਲੱਗ ਗਈ ਅੱਗੇ। ਸੋ ਇੱਕ
ਇਸੇ ਚੀਜ਼ ਨਾਲ ਹੀ ਮੈਂ ਕਹਿ ਰਿਹਾ ਸੀ ਕਿ ਜਿੱਦਾਂ ਤੁਸੀਂ ਕਿਹਾ ਨਾ ਕਿ ਸਾਨੂੰ ਪ੍ਰੋਬਲਮਸ ਆਉਂਦੀਆਂ ਜਾਂ ਮੇਰੇ ਕੋਲ ਕੀ ਨਹੀਂ ਹੈਗਾ, ਮੇਰੇ ਕੋਲ ਤਾਂ ਸਭ ਕੁਛ ਹੈਗਾ, ਮੈਂ ਮੋਟੀਵੇਸ਼ਨ ਕਿੱਥੋਂ ਲੱਭਾਂ। ਮੈਨੂੰ ਲੱਗਦਾ ਇਸੇ ਦਾ ਹੀ ਇੱਕ ਇਹ ਰੈਜੀਡਿਊ ਆ ਕਿ ਸਾਡੇ ਕੋਲ ਜਿਹੜਾ ਸਾਡਾ ਟੋਪਿਕ ਅਸੀਂ ਸਟਾਰਟ ਕੀਤਾ LGBT, ਕਿ ਬੱਚਿਆਂ ਕੋਲ ਪ੍ਰੋਬਲਮਸ ਬਹੁਤ ਘੱਟ ਆ, ਬੱਚੇ ਸੌਖੇ ਆ, ਸਾਰੇ ਸੈਟਲ ਆ, ਹੁਣ ਉਹ ਸੋਚ ਰਿਹਾ ਕਿਉਂਕਿ ਦਿਮਾਗ ਜਿਹੜਾ ਨਾ ਸਾਡਾ ਉਹ ਕਦੀ ਵੀ ਬਿਨਾਂ ਪ੍ਰੋਬਲਮ ਤੋਂ ਨਹੀਂ ਰਹਿ ਸਕਦਾ। ਜਿਹੜਾ ਬੰਦਾ ਅਮੀਰ ਹੋਊਗਾ ਉਹਨੂੰ ਉਹਦੀਆਂ ਪ੍ਰੋਬਲਮਸ ਹੋਣਗੀਆਂ, ਜਿਹੜਾ ਬੰਦਾ ਗਰੀਬ ਹੋਊਗਾ ਉਹਨੂੰ ਉਹਦੀਆਂ ਪ੍ਰੋਬਲਮਸ ਹੋਣਗੀਆਂ, ਉਹਦੀਆਂ ਥੋੜ੍ਹੀਆਂ ਡਿਫਰੈਂਟ ਹੋਣਗੀਆਂ, ਅਮੀਰ ਦੀਆਂ ਡਿਫਰੈਂਟ ਹੋਣਗੀਆਂ। ਜਿਹੜਾ ਬੱਚਾ ਵੈਲ ਸੈਟਲ ਹੈ, ਜਿਹਤੋਂ ਗੱਡੀ ਵੀ ਆ, ਸਾਰਾ ਕੁਛ ਆ, ਘਰ ਬਾਰ ਸਭ ਕੁਛ ਆ, ਗੇਮਾਂ ਖੇਡਣ ਦਿਆ ਕਰੇ, ਉਹ ਵੀ ਕੋਈ ਨਾ ਕੋਈ ਆਪਣੀ ਪ੍ਰੋਬਲਮ ਲੱਭੂਗਾ, ਉਹ ਵੀ ਕੁਛ ਕਿਤੇ ਨਾ ਕਿਤੇ ਇੰਟਰਸਟਿੰਗ ਹੋਊਗਾ, ਹੈ ਨਾ, ਮਤਲਬ ਲਾਈਫ ਨੂੰ ਇੰਟਰਸਟਿੰਗ ਕਿੱਦਾਂ ਕਰਾਂ,
ਦਿਮਾਗ ਨਹੀਂ ਰੁਕਦਾ,
ਦਿਮਾਗ ਨਹੀਂ ਰੁਕਦਾ। ਫਿਰ ਇਹਨਾਂ ਚੀਜ਼ਾਂ ਦਾ ਵੀ ਇੱਕ ਮੈਂ ਮੰਨਦਾ ਕਿ ਰੈਜੀਡਿਊ, ਕਿ ਬੱਚਾ ਸੋਚੂਗਾ ਕਿ ਯਾਰ ਮੈਂ ਕੁੜੀ ਬਣਾ, ਮੁੰਡਾ ਸੋਚੂ ਮੈਂ ਕੁੜੀ ਬਣਾ, ਕੁੜੀ ਸੋਚੂ ਮੈਂ ਮੁੰਡਾ ਬਣਾ। ਕਿਉਂ ਹੁਣ ਉਹ ਜਿਹੜੀਆਂ ਤੁਸੀਂ ਕੁੜੀਆਂ ਦੀ ਗੱਲ ਕੀਤੀ ਜਿਹੜੀਆਂ ਜੱਜ ਬਣੀਆਂ, ਹੈ ਨਾ, ਉਹ ਜਿੰਨੀ ਗਰੀਬੀ 'ਚ ਜਿੱਦਾਂ ਤੁਸੀਂ ਸਿਰ 'ਤੇ ਪੰਡ ਰੱਖੀ ਤੁਸੀਂ ਕਿਹਾ ਕਿ ਉਹ ਸੁਣਦੀਆਂ ਸੀ ਸਾਡੇ ਟੀਚਰ ਨੂੰ, ਉਹਨਾਂ ਦਿਮਾਗ 'ਚ ਕਦੀ ਆਇਆ ਹੋਊਗਾ ਕਿ ਮੈਂ ਮੁੰਡਾ ਬਣਨਾ ਚਾਹੁੰਦੀ?
ਸਵਾਲ ਹੀ ਨਹੀਂ,
ਸਵਾਲ ਨਹੀਂ ਪੈਦਾ ਹੁੰਦਾ, ਕਿਉਂਕਿ ਉਹਨਾਂ ਦੀ ਪ੍ਰੋਬਲਮ ਕੁਛ ਹੋਰ ਆ, ਉਹਨਾਂ ਉਹ ਉਹਨਾਂ ਦਾ ਸਟਰਗਲ ਹੋਰ ਆ, ਉਹ ਸੋਚ ਨਹੀਂ ਪਾ ਰਹੀਆਂ ਉੱਥੇ ਉਸ ਲੈਵਲ 'ਤੇ। ਜਦੋਂ ਤੁਸੀਂ ਆਪਣੇ ਬੱਚੇ ਨੂੰ ਇਹ ਪੂਰਾ ਪਲੇਟ 'ਚ ਪਰੋਸ ਕੇ ਦਿੱਤਾ, ਬੱਚੇ ਨੇ ਕਹਿਣਾ ਕਿ ਠੀਕ ਆ ਪ੍ਰੋਬਲਮਸ ਲੈ ਕੇ ਆਉਣ, ਕਿਉਂਕਿ ਮੈਂ ਪ੍ਰੋਬਲਮਸ ਵਿੱਚ ਆਉਣਾ ਥੋੜ੍ਹੀ ਆ, ਦਿਮਾਗ ਨਹੀਂ ਰਹਿ ਸਕਦਾ ਪ੍ਰੋਬਲਮਸ ਤੋਂ ਬਿਨਾਂ।
ਕਦੇ ਵੀ ਜਾਣ ਦੀ ਆਪਾਂ LGBT ਵਾਲਾ ਬੰਦਾ ਗਰੀਬ ਨਹੀਂ ਦੇਖਿਆ ਹੈ ਬੇਸਿਕਲੀ।
ਨਹੀਂ, ਬੱਚੇ ਨੂੰ ਇੱਕ ਗੱਲ ਸਮਝਾਓ ਨਾ ਤੁਸੀਂ ਵੀ ਅਸੀਂ ਮਤਲਬ ਕਿ ਇੱਥੇ ਦੇ ਗਰੀਬ ਹਾਂ, ਫੋਰਨ ਵਰਲਡ ਦੇ ਗਰੀਬ ਹਾਂ, ਅਸੀਂ ਵੀ ਤਾਂ ਲੇਬਰ ਹੀ ਕਰ ਰਹੇ ਹਾਂ। ਮੈਂ ਤੁਸੀਂ ਜੇ ਕੁਛ ਦਾ ਬਿਜ਼ਨਸ ਵੀ ਆ, ਉਹ ਵੀ ਸੈਲਫ ਇੰਪਲਾਈਜ਼ ਹੀ ਆ ਉਰੇ, ਉਹ ਬਿਜ਼ਨਸਮੈਨ ਨਹੀਂ ਹੈਗਾ, ਉਹ ਆਪ ਹੀ ਕੰਮ ਕਰ ਰਹੇ ਨੇ। ਬਿਜ਼ਨਸਮੈਨ ਉਹ ਹੁੰਦਾ ਜਿਹੜਾ ਕਿਤੇ ਹੋਰ ਬੈਠਾ ਆ, ਉਹਦੀ ਕੰਪਨੀ ਨੂੰ ਰਨ ਕੋਈ CEO ਕਰ ਰਿਹਾ, ਕੋਈ ਹੋਰ ਕਰ ਰਹੀ ਆ, ਹੈ ਨਾ, ਉਹਦਾ ਸ਼ੇਅਰ ਮਾਰਕੀਟ 'ਤੇ ਬੈਠਾ ਆਪਣੀ ਕੰਪਨੀ ਦਾ ਉਹ ਦੇਖ ਰਿਹਾ ਵੀ ਮੇਰੇ ਸ਼ੇਅਰ ਦਾ ਰੇਟ ਕੀ ਚੱਲ ਰਿਹਾ, ਜਾਂ ਹੋਰ ਮੀਟਿੰਗਾਂ 'ਤੇ ਜਾ ਰਿਹਾ ਉਹ, ਹੈ ਨਾ, ਉਹਨੂੰ ਬਿਜ਼ਨਸਮੈਨ ਕਹਿੰਦੇ ਹਾਂ। ਅਤੇ ਅਸੀਂ ਵੀ ਤਾਂ ਲੇਬਰ ਕਲਾਸ 'ਚ ਹੀ ਆਉਂਦੇ ਹਾਂ, ਠੀਕ ਆ, ਨਹੀਂ, ਉਹ ਵੱਖਰੀ ਗੱਲ ਆ ਵੀ ਇੱਥੇ ਦੇ ਲੇਬਰ ਵਾਲਿਆਂ ਨੂੰ ਉਹ ਸਹੂਲਤਾਂ ਮਿਲਦੀਆਂ ਨੇ ਜਿਹੜੀਆਂ ਉੱਥੇ ਦੇ ਲੇਬਰ ਵਾਲੇ ਨੂੰ ਨਹੀਂ ਮਿਲਦੀਆਂ। ਇਸ ਕਰਕੇ ਅਸੀਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਅਮੀਰ ਸਮਝ ਬੈਠੇ ਹਾਂ, ਜਦਕਿ ਅਸੀਂ ਹੈ ਨਹੀਂ,
ਬਿਲਕੁਲ,
ਠੀਕ ਆ ਨਹੀਂ। ਔਰ ਅਮੀਰ ਬੰਦੇ ਦੀ ਸਭ ਤੋਂ ਸੇਫਟੀ ਪਤਾ ਕੀ ਹੁੰਦਾ, ਜੇ ਜਿਨ੍ਹਾਂ ਨੂੰ ਅਸੀਂ ਅਮੀਰ ਗਿਣਦੇ ਹਾਂ, ਹੈ ਨਾ, ਪਰ ਅਸੀਂ ਸਮਝਣ ਲੱਗ ਜਾਂਦੇ ਹਾਂ, ਉਹਨਾਂ ਦੇ ਬੱਚੇ ਕਦੇ ਵੀ ਇਸ ਕਲਾਸ ਨਾਲ ਉਹਨਾਂ ਦੀ ਕੰਪਨੀ ਨਹੀਂ ਹੁੰਦੀ। ਜਿਵੇਂ ਕੋਈ ਟਾਟਾ ਦਾ ਆਇਆ, ਜਾਂ ਕੋਈ ਅਬਾਨੀ ਦੇ ਬੱਚੇ ਨੇ, ਜਾਂ ਕੋਈ ਇੰਡੀਆ 'ਚ ਜਿਹੜੀ ਲੀਟ ਕਲਾਸ ਆ, ਹੈ ਨਾ, ਉਹਨਾਂ ਦੀ ਸਕੂਲਿੰਗ ਅਲੱਗ ਹੋਊਗੀ, ਉਹਨਾਂ ਕੋਲ ਸਿਕਿਉਰਟੀਜ਼ ਹੋਣਗੀਆਂ, ਉਹਨਾਂ ਦਾ ਇਸ ਜਿਹੜੀ ਵਿਚਲੀ ਮੀਡੀਓਕਰ ਕਲਾਸ ਆ ਜਿਹਦੇ ਵਿੱਚ ਨਸ਼ਿਆਂ ਦੇ ਇਸ਼ੂ ਨੇ ਜਾਂ ਹੋਰ ਇਸ਼ੂ ਨੇ, ਠੀਕ ਆ ਨਹੀਂ, ਉਹਨਾਂ ਨਾਲ ਸਾਂਝ ਨਹੀਂ ਹੁੰਦੀ। ਉਹ ਉਹ ਉਹਨਾਂ ਨੂੰ ਹੋਰ ਹੀ ਫੋਰਨ 'ਚ ਪੜ੍ਹਾਉਂਦੇ ਨੇ, ਉਹਨਾਂ ਦੇ ਘਰ ਦਾ ਮਾਹੌਲ ਹੀ ਅਲੱਗ ਜਿਹਾ ਹੁੰਦਾ, ਉਹ ਬਚ ਜਾਂਦੇ ਨੇ ਫਿਰ ਵੀ ਇਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ। ਇਹ ਜਿਹੜੇ ਵਿੱਚ ਵਾਲੇ ਨੇ ਜਿਹੜੇ ਆਪਣੇ ਆਪ ਨੂੰ ਵੈਸੇ ਹੀ ਸਮਝ ਬੈਠਦੇ ਨੇ ਵਿਚਾਰੇ, ਫਿਰ ਉੱਥੇ ਰਗੜੇ ਜਾਂਦੇ ਨੇ, ਠੀਕ ਹੈ ਨਾ, ਉਹ ਫਿਰ ਕਿਤੇ ਕਿਤੇ ਨਾ ਕਿਤੇ ਉਹ 'ਚ ਉਲਝਣ 'ਚ ਫਸ ਜਾਂਦੇ ਨੇ। ਬੱਚੇ ਨੂੰ ਇਹੀ ਸਮਝਾਓ ਵੀ ਅਸੀਂ ਯਾਰ ਮਤਲਬ ਕਿ ਕੰਮ ਕਰ ਰਹੇ ਹਾਂ, ਮਿਹਨਤ ਕਰ ਰਹੇ ਹਾਂ, ਮਿਹਨਤ ਕਰਕੇ ਤੈਨੂੰ ਪੜ੍ਹਾ ਰਹੇ ਹਾਂ, ਦੇਖਦਾ ਹੀ ਹਾਂ ਤੂੰ, ਸਵੇਰੇ ਅਸੀਂ ਜਾਂਦੇ ਹਾਂ, ਸ਼ਾਮ ਨੂੰ ਅਸੀਂ ਆਉਂਦੇ ਹਾਂ, ਠੀਕ ਆ ਨੇ, ਥੱਕੇ ਹੁੰਦੇ ਹਾਂ, ਅਤੇ ਉਹ ਬੱਚੇ ਨੂੰ ਥੋੜ੍ਹੀ ਬੇਬਸੀ ਥੋੜ੍ਹੀ ਥੋੜ੍ਹੀ ਪਤਾ ਲੱਗਣੀ ਚਾਹੀਦੀ ਵੀ ਹਾਂ ਮੇਰੇ ਪੇਰੈਂਟਸ ਯਾਰ ਮੇਰੇ ਲਈ ਇੰਨਾ ਕੁਛ ਕਰਦੇ, ਮੈਂ ਵੀ ਕੁਛ ਕਰਨਾ।
ਬਿਲਕੁਲ, ਸੋ ਬਿਲਕੁਲ ਨਿਚੋੜ ਇਸ ਗੱਲ ਦਾ ਅੱਜ ਇਹੀ ਆ ਕਿ ਜੇ ਤੁਸੀਂ ਚਾਹੁੰਦੇ ਹੋ ਆਪਣੇ ਬੱਚਿਆਂ ਨੂੰ ਕਿ ਉਹ ਆਪਣਾ ਸਹੀ ਡਿਸੀਜਨ ਕੌਨਸ਼ੀਅਸਲੀ ਲੈਣ ਜਦੋਂ ਉਹਨਾਂ ਦੀ ਉਮਰ 18 ਤੋਂ ਪਲੱਸ ਹੋ ਜਾਂਦੀ ਆ, ਜਦੋਂ ਵੀ ਉਹ ਕੌਨਸ਼ੀਅਸਲੀ ਸੋਚ ਸਕਦੇ ਆ, ਤਾਂ ਜ਼ਰੂਰ ਧਿਆਨ ਦਿਓ ਕਿ ਸਕੂਲਾਂ 'ਚ ਤੁਹਾਡੇ ਬੱਚਿਆਂ ਨੂੰ ਕੀ ਪੜ੍ਹਾਇਆ ਜਾ ਰਿਹਾ, ਉਹਨਾਂ ਨੂੰ ਆ ਕੇ ਪੁੱਛੋ, ਉਹਨਾਂ ਨਾਲ ਟਾਈਮ ਸਪੈਂਡ ਕਰੋ, ਅਤੇ ਉਹਨਾਂ ਨੂੰ ਮੋਟੀਵੇਸ਼ਨਲ ਵੀਡੀਓ ਦਿਖਾਉਣ ਨਾਲੋਂ ਉਹਨਾਂ ਦੇ ਖੁਦ ਆਈਡਲ ਬਣੋ, ਕਿਉਂਕਿ ਬੱਚੇ ਬੋਲ ਕੇ ਨਹੀਂ ਸਿੱਖਦੇ, ਜੋ ਤੁਸੀਂ ਉਹਨਾਂ ਨੂੰ ਕਹੋਗੇ ਨਾ ਕਿ ਚੰਗਾ ਬਣ ਜਾ, ਉੱਦਾਂ ਨਹੀਂ ਸਿੱਖਣਗੇ, ਤੁਸੀਂ ਖੁਦ ਚੰਗਾ ਬਣ ਕੇ ਦਿਖਾਓਗੇ ਤਾਂ ਫਿਰ ਸਿੱਖਣਗੇ।
ਸੋ ਬੇਸਿਕਲੀ ਐਜ਼ ਏ ਪੇਰੈਂਟ ਤੁਸੀਂ ਖੁਦ ਟੀਚਰ ਬਣੋ, ਇਹ ਬਹੁਤ ਵੱਡੀ ਗੱਲ।
ਹਾਂ, ਮੈਂ ਜੋ ਕਹਿਣਾ ਚਾਹੁੰਦਾ ਸੀਗਾ ਹੈ ਨਾ, ਵੀ ਬਿਲਕੁਲ ਇਹੀ ਮੇਰਾ ਹੁਣ ਇਸ ਅੱਜ ਦੇ ਸਾਡੇ ਪੋਡਕਾਸਟ ਦਾ ਜੋ ਆਪਾਂ ਕਨਕਲੂਡ ਕਹਿ ਲਈਏ ਵੀ ਸੋਰੀ ਬਈ, ਇੱਥੇ ਸਾਨੂੰ ਪੇਰੈਂਟਸ ਵੀ ਦਾ ਰੋਲ ਵੀ ਪਲੇ ਕਰਨਾ ਪੈਣਾ, ਇੱਕ ਅਧਿਆਪਕ ਦਾ ਵੀ ਕਰਨਾ ਪੈਣਾ, ਕਿਉਂਕਿ ਇੱਥੇ ਦੇ ਜਿਹੜੇ ਟੀਚਰ ਨੇ ਉਹ ਅਲੱਗ ਕਿਸਮ ਦੇ ਨੇ, ਇੰਡੀਆ ਦੇ ਸਾਡੇ ਅਧਿਆਪਕ ਨੇ, ਸਾਰੇ ਨਹੀਂ ਪਰ ਬਹੁਤ ਸਾਰੇ, ਜ਼ਿਆਦਾਤਰ ਜਿਹੜੇ ਅਧਿਆਪਕ ਨੇ ਸਾਨੂੰ ਬਹੁਤ ਕੁਛ ਸਿਖਾਉਂਦੇ ਨੇ, ਸਾਡੇ ਨਾਲ ਨੇੜਤਾ ਵੀ ਹੁੰਦੀ ਆ। ਤੁਹਾਨੂੰ ਮੈਂ ਜਿਨ੍ਹਾਂ ਦੀ ਹੁਣ ਡਾਕਟਰ ਵਿਕਾਸ, ਦਿਵੇ ਕੀਰਤੀ ਦੀ, ਹੋਰ ਬਹੁਤ ਸਾਰੇ ਇੱਦਾਂ ਦੇ ਨੇ, ਉਹਨਾਂ ਕੋਲ ਪਤਾ ਨਹੀਂ ਕਿੰਨੇ ਅਫਸਰ ਬਣ ਕੇ, ਅੱਜ ਵੀ ਸਾਲੀਨਤਾ ਨਾਲ, ਅੱਜ ਵੀ ਉਹਨਾਂ ਨਾਲ ਉਹ ਕਹਿੰਦੇ ਸਾਡੇ ਤਾਂ ਇਹ ਗੁਰੂ ਨਹੀਂ, ਸਾਡੇ ਸਾਰਾ ਕੁਛ ਨੇ, ਅਸੀਂ ਸਿਰਫ ਇਹਨਾਂ ਤੋਂ ਇਹੀ ਨਹੀਂ ਸਿੱਖਿਆ ਵੀ ਅਸੀਂ ਪੜ੍ਹ ਕੇ IPS ਬਣ ਗਏ, ਅਸੀਂ ਕਿਤੇ ਵੀ ਚਲੇ ਜਾਂਦੇ, ਠੀਕ ਆ, ਨਹੀਂ ਸਾਨੂੰ ਗਿਆਨ ਹੀ ਇੰਨਾ ਮਿਲ ਗਿਆ, ਇਹਨਾਂ ਦੀ ਹੰਬਲਨੈਸ, ਇਹਨਾਂ ਦੀ ਓਨੈਸਟੀ, ਠੀਕ ਆ, ਨਹੀਂ ਬਈ ਉਹ ਉਹਨਾਂ ਦੇ ਟੀਚਰ ਖੁਦ ਦੱਸ ਰਹੇ ਸੀ, ਕਹਿੰਦੇ ਦੇਖੋ ਇਹ DIG ਲੱਗਿਆ ਹੋਇਆ, ਇਹਦੀ ਵਾਈਫ ਸੈਕਟਰੀਏਟ ਆ, ਪਤਾ ਨਹੀਂ ਡਾਇਰੈਕਟਰ ਆ ਆਪਣੇ ਔਰਤਾਂ ਦੇ ਭਲਾਈ ਡਿਪਾਰਟਮੈਂਟ ਦੇ ਵਿੱਚ। ਇਹਦਾ ਮੈਨੂੰ ਫੋਨ ਆਇਆ, ਕਹਿੰਦਾ ਵੀ ਸਿਸਟਰ ਦਾ ਵਿਆਹ, ਵੀ ਸਰ 50,000 ਰੁਪਇਆ ਧਾਰਾ ਦੇ ਦਿਉਂਗੇ ਵੀ ਮੈਂ 5,000-5,000 ਕਰਕੇ ਮੋੜ ਦੂੰ। ਵੀ ਕਿੰਨਾ ਓਨੈਸਟ ਹੋਊਗਾ ਬੰਦਾ ਆਪਣੇ ਅਹੁਦੇ ਨੂੰ ਲੈ ਕੇ ਜਾਂ ਹੋਰ ਨੂੰ ਲੈ ਕੇ, ਠੀਕ ਆ, ਨਹੀਂ ਉਹ ਚੀਜ਼ਾਂ ਕਹਿੰਦੇ ਅਸੀਂ ਸਰ ਤੋਂ ਹੀ ਸਿੱਖੀਆਂ ਨੇ ਬਈ। ਉਹ ਹੈ ਵੀ ਰੋਲ ਮਾਡਲ ਜਦ ਤੱਕ ਅਸੀਂ ਨਹੀਂ ਬਣਾਂਗੇ, ਇਹ ਜਦ ਤੱਕ ਬੱਚਿਆਂ ਨੂੰ, ਜਿਵੇਂ ਉਹ ਕੁੜੀ ਨੇ ਲਿਖ ਕੇ ਲਾਇਆ ਸੀ ਵਿਚਾਰੀ ਨੇ ਆਪਣੇ ਦੀਵਾਰ ਦੇ ਉੱਤੇ, ਹੈ ਨਾ, ਰਾਵਾਂ ਤੋਂ ਭਟਕ ਨਾ ਜਾਵੀਂ, ਨਹੀਂ ਨਹੀਂ ਤਾਂ ਪੈੜਾਂ ਨੂੰ ਮੁੜ ਦੇਖੇਂਗੀ, ਠੀਕ ਆ, ਨਹੀਂ ਵੀ ਰਾਵਾਂ ਤੋਂ ਭਟਕ ਨਾ ਜਾਵੀਂ, ਨਹੀਂ ਤਾਂ ਪੈੜਾਂ ਨੂੰ ਮੁੜ ਦੇਖੇਂਗੀ। ਵੀ ਉਹ ਚੀਜ਼ ਆ ਵੀ ਜਿਹੜਾ ਬੰਦਾ ਭਟਕ ਜਾਂਦਾ ਇੱਕ ਵਾਰੀ, ਹੈ ਨਾ, ਫਿਰ ਪਿੱਛੇ ਉਹ ਪੈਰਾਂ ਦੇ ਨਿਸ਼ਾਨ ਰਹਿ ਜਾਂਦੇ ਨੇ, ਪਰ ਉਹ ਗੋਲ ਕਿਤੇ ਨਾ ਕਿਤੇ ਦੂਰ ਚਲਾ ਜਾਂਦਾ ਆ। ਦੋ ਹੀ ਕਦਮ ਚਲੇ ਤੇ ਰਾਹੇ ਸ਼ੌਕ ਪੇ, ਤਮਾਮ ਉਮਰ ਮੰਜ਼ਿਲ ਹਮੇ ਢੂੰਡਤੀ ਰਹੀ। ਕੋਈ ਵੀ ਬੰਦਾ ਸ਼ੌਕ 'ਚ ਹੀ ਸ਼ੁਰੂ ਕਰਦਾ ਕੰਮ, ਠੀਕ ਆ, ਨਹੀਂ ਉਹ ਸ਼ੌਕ ਉਹਨੂੰ ਇੰਨੀ ਦੂਰ ਲੈ ਜਾਂਦਾ, ਮੰਜ਼ਿਲ ਸੋਚਦੀ ਆਉਣਾ ਤਾਂ ਇਹਨੇ ਮੇਰੇ ਕੋਲ ਸੀ, ਕਿੱਥੇ ਹੋ ਗਿਆ ਇਹ, ਠੀਕ ਆ, ਨਹੀਂ ਬਈ ਉਹ ਚੀਜ਼ ਆ ਵੀ ਬੱਚੇ ਨੇ ਉਹਨਾਂ ਨੂੰ ਇਹਨਾਂ ਦਾ ਨਹੀਂ ਪਤਾ ਹੁੰਦਾ, ਉਹ ਸ਼ੌਕ ਦੇ ਵਿੱਚ ਡਿਸੀਜਨ ਲੈ ਲੈਂਦੇ ਨੇ, ਐਕਸਪੈਰੀਮੈਂਟਲ ਦੇ ਤੌਰ 'ਤੇ ਲੈ ਲੈਂਦੇ ਨੇ, ਉਹ ਚਾਹੇ ਕਿਸੇ ਤਰ੍ਹਾਂ ਦਾ ਵੀ ਹੋਵੇ, ਚਾਹੇ ਇਹ ਵਿਸ਼ੇ ਦਾ ਵੀ ਹੋਵੇ, ਉਹਨਾਂ ਨੂੰ ਸ਼ਾਇਦ ਨਾ ਵੀ ਪਤਾ ਹੋਵੇ ਵੀ ਅੱਗੇ ਚੱਲ ਕੇ ਸਾਡੇ ਇਹਦੇ ਕੀ ਉਹ ਹੋਣਗੇ ਇਫੈਕਟ ਸਾਡੇ ਉੱਤੇ, ਪਰ ਉਹਨਾਂ ਨੂੰ ਜੇ ਆਪਾਂ ਪਿਆਰ ਨਾਲ ਬੈਠ ਕੇ ਉਹਨਾਂ ਨਾਲ ਨੇੜਤਾ ਰੱਖੀਏ, ਰੋਲ ਮਾਡਲ ਬਣੀਏ, ਉਹਨਾਂ ਨੂੰ ਮੋਟੀਵੇਸ਼ਨਲ ਰੱਖੀਏ, ਹੈ ਨਾ, ਮੋਟੀਵੇਟਿਵ ਰੱਖੀਏ, ਅਤੇ ਆਪਣਾ ਬੱਚੇ ਫਿਰ ਉਹਦੇ ਬਾਰੇ ਸੋਚਣਗੇ ਨਹੀਂ, ਮੇਰਾ ਤਾਂ ਆਪਣਾ ਇਹ ਮੰਨਣਾ ਹੈ।
ਸਹੀ ਗੱਲ ਸਰ। ਬਾਕੀ ਮੈਂ ਆਪਣੇ ਪੰਜਾਬੀ ਪੌਡ ਦੇਖਣ ਵਾਲੇ ਸਾਰੇ ਜਣਿਆਂ ਨੂੰ ਕਹਿਣਾ ਚਾਹੂੰਗਾ ਕਿ ਅੱਜ ਦੀ ਪੋਡਕਾਸਟ ਨੇ ਜਿਹਦੇ ਨੂੰ ਕੁਛ ਵੀ ਮਤਲਬ ਸੋਚਣ ਲਾਇਆ ਇਹ ਚੀਜ਼ ਬਾਰੇ, ਜਾਂ ਤੁਹਾਨੂੰ ਲੱਗਿਆ ਵੀ ਕੋਈ ਐਸਪੈਕਟ ਇਹਦਾ ਤੁਹਾਨੂੰ ਵਧੀਆ ਲੱਗਿਆ ਪੋਡਕਾਸਟ ਦਾ, ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ, ਅਤੇ ਲਾਈਕ ਵੀ ਕਰਿਓ, ਇਹਦੇ ਨਾਲ ਸਾਨੂੰ ਹੋਰ ਓਬਵੀਅਸਲੀ ਫੀਡਬੈਕ ਮਿਲਦੀ ਆ ਕਿ ਅਸੀਂ ਇੱਦਾਂ ਦਾ ਕੰਟੈਂਟ ਹੋਰ
ਲਿਆਈਏ, ਅਵੇਅਰਨੈਸ ਲਿਆਈਏ, ਵੈਲਿਊ ਕੰਟੈਂਟ ਕ੍ਰੀਏਟ ਕਰਾਂਗੇ, ਹੈ ਨਾ, ਓਬਵੀਅਸਲੀ। ਅਤੇ ਥੈਂਕ ਯੂ ਜੀਵਨ ਸਰ, ਤੁਸੀਂ ਇਹੋ ਜਿਹੇ ਇਸ਼ੂ ਸਾਡੇ ਨਾਲ ਸ਼ੇਅਰ ਕਰਦੇ ਹੋ ਜਿਹੜੇ ਕਈ ਵਾਰੀ ਨੋਰਮਲ ਗੈਸਟ ਤੋਂ ਉਹ ਤੋਂ ਗਰੇਜ ਕਰਦੇ ਕਿ ਹਾਂ ਅਸੀਂ ਇਹਦੇ ਬਾਰੇ ਗੱਲ ਨਹੀਂ ਕਰਨੀ, ਪਰ ਤੁਸੀਂ ਬੜੇ ਵਧੀਆ ਤਰੀਕੇ ਨਾਲ ਸਮਝਾਇਆ। ਪੰਜਾਬੀ ਬੋਰਡ ਦੇ ਤੁਸੀਂ ਪੰਜਾਬੀ ਬੋਰਡ ਦੇ ਪੂਰੇ ਬਿੱਲ ਬੋਰਡ 'ਤੇ ਨੰਬਰ 1 'ਤੇ ਚੱਲ ਰਹੇ ਹੋ ਇਸ ਵਕਤ, ਜਿਹੜੇ ਤੁਹਾਡੇ ਸ਼ੋਜ਼ ਨੇ ਬਹੁਤ ਜ਼ਿਆਦਾ ਕਹਿ ਲਓ ਵਿਊਜ਼ 'ਤੇ ਚੱਲ ਰਹੇ, ਸੋ ਥੈਂਕ ਯੂ ਸੋ ਮੱਚ। ਤੁਹਾਡੀ ਇਨਫੋਰਮੇਸ਼ਨ ਹੀ ਇੰਨੀ ਵਧੀਆ ਹੁੰਦੀ ਆ ਕਿ ਸਾਨੂੰ ਸੁਣ ਕੇ ਵੀ ਲੱਗਦਾ ਯਾਰ ਆਡੀਅੰਸ ਦਾ ਤਾਂ ਪਤਾ ਨਹੀਂ, ਸਾਡੇ 'ਚ ਬਹੁਤ ਤਕੜਾ ਚੇਂਜ ਆਇਆ ਜਦੋਂ ਅਸੀਂ ਇੱਥੇ ਤੁਹਾਡੇ ਨਾਲ 1 ਘੰਟਾ ਗੱਲਬਾਤ ਕਰਦੇ ਹਾਂ।
ਨਹੀਂ, ਬਹੁਤ ਬਹੁਤ ਧੰਨਵਾਦ। ਮੈਂ ਤਾਂ ਇਹ ਸੋਚਦਾ ਵੀ ਸਾਡੇ ਆਮ ਜਿਹੇ ਲੋਕਾਂ ਦੁਆਰਾ, ਸਾਡੇ ਬਹੁਤ ਹੀ ਖਾਸ ਜਿਹੜੇ ਸੁਣਨ ਵਾਲੇ ਨੇ, ਜਿਹੜੇ ਸਾਡੇ ਨਾਲ ਪਿਆਰ ਨਾਲ ਜੁੜੇ ਨੇ ਸਰੋਤੇ, ਹੈ ਨਾ, ਉਹਨਾਂ ਖਾਸ ਲੋਕਾਂ ਲਈ ਸਾਡੇ ਆਮ ਲੋਕਾਂ ਦੁਆਰਾ ਇਹ ਥੋੜ੍ਹੀ ਜਿਹੀ ਕੋਸ਼ਿਸ਼ ਆ। ਔਰ ਇਹ ਸਾਡੇ ਵੀਰ ਜਿਹੜੇ ਸਾਹਮਣੇ ਬੈਠੇ ਨੇ, ਬਹੁਤ ਵਧੀਆ ਵਧੀਆ ਗੈਸਟ ਨੂੰ ਉਰੇ ਬੁਲਾਉਂਦੇ ਨੇ, ਬਹੁਤ ਵਧੀਆ ਡਿਸਕਸ਼ਨ ਹੁੰਦੀਆਂ ਨੇ, ਬਹੁਤ ਵਧੀਆ ਗੈਸਟ ਆਉਂਦੇ ਨੇ ਮੈਨੂੰ ਛੱਡ ਕੇ।
ਮੈਨੂੰ ਲੱਗਾ ਤੁਸੀਂ ਆਪਣੀ ਤਰੀਫਾਂ ਤੇ ਕਰਨ ਲੱਗੇ।
ਹਾਂ, ਅਸੀਂ ਐਂਡ ਤੋਂ ਕੱਟ ਦੇਣੀ ਆ ਗੱਲ, ਐਡਿਟਿੰਗ ਕਰਨੀ ਨਾ ਜਦ ਕੱਟ ਦੇਣੀ ਹੈ।
ਨਹੀਂ, ਥੈਂਕ ਯੂ ਸਰ ਸੋ ਮੱਚ। ਆਪਾਂ ਫਿਰ ਹੀ ਨੈਕਸਟ ਪੋਡਕਾਸਟ 'ਤੇ ਮਿਲਾਂਗੇ ਕਿਸੇ ਇੱਦਾਂ ਦੇ ਹੀ ਦਿਲ ਖਿੱਚਵੇਂ ਟੋਪਿਕ ਦੇ ਨਾਲ, ਅਤੇ ਕਹਿ ਲਓ ਕਿ ਪਬਲਿਕ ਦੀ ਜਿਹੜੀ ਡਿਮਾਂਡ ਹੋਊਗੀ, ਜਿਹੜੇ ਸਵਾਲ ਜਵਾਬ ਅਸੀਂ ਪੰਜਾਬੀ ਕਮਿਊਨਿਟੀ ਵਾਸਤੇ ਆਂਸਰ ਕਰਨੇ ਹੋਣਗੇ, ਅਤੇ ਜਿੱਦਾਂ ਹੈਰੀ ਭਾਈ ਨੇ ਕਿਹਾ ਪਲੀਜ਼ ਸਾਨੂੰ ਲਾਈਕ ਸਬਸਕ੍ਰਾਈਬ ਕਰੋ, ਉਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੁਛ ਵਿਊਜ਼ ਕਰਨਾ ਜਾਂ ਇਨਕਰੀਜ਼ ਕਰਨੇ ਆ, ਉਹਦਾ ਮਤਲਬ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਪੋਡਕਾਸਟ ਆ, ਕਿਉਂਕਿ ਇੰਗਲਿਸ਼ ਕਮਿਊਨਿਟੀ ਦੇ ਵਿੱਚ ਇਹੋ ਜਿਹੇ ਜਿਹੜੇ ਟੋਪਿਕਸ ਨੇ ਬੜੇ ਛਿੜ ਜਾਂਦੇ ਨੇ, ਇੰਗਲਿਸ਼ ਕਮਿਊਨਿਟੀ ਦੇ ਵਿੱਚ ਇੰਗਲਿਸ਼ ਲੈਂਗੁਏਜ ਬਹੁਤ ਪੋਡਕਾਸਟ ਨੇ ਇੱਦਾਂ ਦੇ, ਪਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਇੱਕ ਇਹੋ ਜਿਹਾ ਇੰਟਲੈਕਚੁਅਲ ਪੋਡਕਾਸਟ ਹੋਵੇ ਜਿੱਥੇ ਇੰਟਰਟੇਨਮੈਂਟ ਘੱਟ ਹੋਵੇ ਪਰ ਕੰਮ ਦੀਆਂ ਗੱਲਾਂ ਬਹੁਤ ਜ਼ਿਆਦੀਆਂ ਹੋਣ, ਤਾਂ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਵੀ ਇੰਪਾਵਰ ਕਰ ਸਕੀਏ, ਆਪਣੀ ਕਮਿਊਨਿਟੀ ਦੀ ਵੀ ਨੌਲੇਜ ਵੱਧ ਤੋਂ ਵੱਧ ਵਧਾ ਸਕੀਏ ਉਹ ਟੋਪਿਕਸ ਦੇ ਵਿੱਚ ਜਿਹੜੇ ਨੋਰਮਲ ਪੋਡਕਾਸਟ ਨਹੀਂ ਛੇੜਦੇ। ਸੋ ਥੈਂਕ ਯੂ ਸਰ ਤੁਸੀਂ ਆਏ।
ਨਹੀਂ, ਮੈਂ ਮਤਲਬ ਕਿ ਓਨੈਸਟੀ ਨਾਲ ਕਹਿ ਰਿਹਾ ਵੀ ਤੁਹਾਡਾ ਉਪਰਾਲਾ ਕਾਬਲੇ ਤਾਰੀਫ ਆ। ਮੇਰੇ ਬਹੁਤ ਸਾਰੇ ਫਰੈਂਡਸ ਈਵਨ ਇੰਡੀਆ 'ਚ ਮੇਰੇ ਗੈਸਟ ਜਿਹੜੇ ਸੁਣਦੇ ਨੇ ਮੇਰੇ ਮਤਲਬ ਕਿ ਪ੍ਰੋਗਰਾਮ ਨੂੰ, ਤੁਹਾਡੇ ਕੋਸ਼ਿਸ਼ ਨੂੰ, ਅਤੇ ਮੈਨੂੰ ਬਹੁਤ ਵਧੀਆ ਫੀਡਬੈਕ ਮਿਲਦਾ, ਕਿਉਂਕਿ ਪਤਾ ਕੀ ਆ, ਲੋਕਾਂ ਤੋਂ ਹਟ ਕੇ ਗੱਲ ਕਰਨੀ ਜਾਂ ਮਤਲਬ ਕਿ ਉਹਨਾਂ ਦੀਆਂ ਆਮ ਸਮੱਸਿਆਵਾਂ ਨਾਲ ਜੂਝ ਰਹੇ ਮੁੱਦਿਆਂ ਦੇ ਉੱਤੇ ਗੱਲ ਕਰਨੀ, ਇਹ ਬਹੁਤ ਜ਼ਰੂਰੀ ਆ। ਭਾਵੇਂ ਇਹ ਮੁੱਦਾ ਹਟ ਕੇ ਸੀ, ਮੈਂ ਫਿਰ ਵੀ ਸੁਣਨ ਵਾਲਿਆਂ ਤੋਂ ਵੀ ਮਾਫ਼ੀ ਚਾਹਾਂਗਾ ਜੇ ਇਹਦੇ 'ਚ ਕੁਛ ਵੀ ਵੱਧ ਘੱਟ ਕਿਹਾ ਗਿਆ ਹੋਵੇ, ਕਿਉਂਕਿ ਸਭ ਦਾ ਆਪਣਾ ਆਪਣਾ ਸੋਚਣ ਦਾ ਨਜ਼ਰੀਆ, ਠੀਕ ਆ, ਨਹੀਂ ਆਪਣਾ ਆਪਣਾ ਓਪੀਨੀਅਨ ਆ, ਕਿਉਂਕਿ ਮੁੱਦਾ ਇਹੋ ਜਿਹਾ, ਕੋਈ ਇਹਦੇ ਨਾਲ ਸਹਿਮਤ ਵੀ ਹੋ ਸਕਦੀ ਆ, ਕਿਸੇ ਦੀ ਅਸਹਿਮਤੀ ਵੀ ਹੋ ਸਕਦੀ ਆ, ਇਸ ਲਈ ਸਾਡੇ ਵੱਲੋਂ ਕੁਛ ਇੱਦਾਂ ਦਾ ਕਿਹਾ ਗਿਆ ਹੋਵੇ ਉਹਦੇ ਲਈ ਮਾਫ਼ੀ ਵੀ ਚਾਹੁੰਦੇ ਹਾਂ,
ਬਿਲਕੁਲ,
ਠੀਕ ਆ, ਨਹੀਂ ਬਾਕੀ
ਐਂਡ ਚਾਹੁੰਦੇ ਵੀ ਨਹੀਂ,
ਬਾਕੀ ਐਂਡ 'ਚ ਇਹ ਕਹੂੰਗਾ ਵੀ ਨੌਕਰੀ ਜਿਹਦੀ ਮਰਜ਼ੀ ਕਰੋ, ਕੰਮ ਛੋਟਾ ਵੱਡਾ ਨਹੀਂ ਹੁੰਦਾ, ਠੀਕ ਆ, ਨਹੀਂ ਹਰ ਕੰਮ ਦੀ ਇੱਜ਼ਤ ਕਰਨੀ ਚਾਹੀਦੀ ਆ, ਜਿਹਦੀ ਮਰਜ਼ੀ ਨੌਕਰੀ ਕਰੋ, ਪਰ ਇੱਕ ਸ਼ਖਸ ਦੀ ਨੌਕਰੀ ਨਹੀਂ ਕਰਨੀ, ਇੱਕ ਸ਼ਹਿ ਦੀ ਨੌਕਰੀ ਨਹੀਂ ਕਰਨੀ,
ਪੈਸੇ ਦੀ,
ਮਨ ਦੀ,
ਮਨ ਦੀ,
ਮਨ ਦੀ ਕਦੇ ਨੌਕਰੀ ਨਹੀਂ ਕਰਨੀ, ਮਨ ਦਾ ਕਦੇ ਨੌਕਰ ਨਹੀਂ ਬਣਨਾ, ਉਹਦਾ ਮਾਲਕ ਬਣਨ ਦੀ ਕੋਸ਼ਿਸ਼ ਕਰੋ, ਜੇ ਮਾਲਕ ਨਾ ਬਣ ਸਕੋ ਉਹਦੇ ਨਾਲ ਕੰਪਰੋਮਾਈਜ਼ ਕਰ ਲਓ, ਕਿ ਪਾਰਟਨਰਸ਼ਿਪ ਕਰ ਲਾ, ਕਦੇ ਤੇਰੀ ਵੀ ਮੰਨ ਲਿਆ ਕਰਾਂਗੇ, ਕਦੀ ਤੂੰ ਸਾਡੀ ਮੰਨ ਲਿਆ ਕਰ, ਮੈਨੂੰ ਵੀ ਆਪਣੇ ਮਤਲਬ ਦਾ ਕੰਮ ਕਰ ਲੈਣ ਦੇ, ਤੂੰ ਵੀ ਆਪਣੀ ਸੁਣਾਈ ਚੱਲ, ਜਦੋਂ ਤੱਕ ਅਸੀਂ ਮਨ ਦੇ ਮਾਲਕ ਨਹੀਂ ਬਣਦੇ ਉਦੋਂ ਤੱਕ ਇਹ ਗੱਲਾਂ ਸਾਡੇ ਲਈ ਵੀ ਔਖੀਆਂ ਨੇ, ਬੱਚਿਆਂ ਲਈ ਤਾਂ ਹੋਣੀਆਂ ਔਖੀਆਂ ਨੇ, ਤੇ ਇਹ ਕਹਿੰਦਾ ਹੋਇਆ ਮੈਂ
ਥੈਂਕ ਯੂ ਸਰ, ਤੁਹਾਡੇ ਤੋਂ ਮੈਸੇਜ ਨਾਲ ਤੁਸੀਂ ਕਲੋਜ਼ ਕੀਤਾ, ਜਾਂਦੇ ਜਾਂਦੇ ਵੀ ਤੁਸੀਂ ਬਹੁਤ ਵੈਲਿਊ ਪ੍ਰੋਵਾਈਡ ਕਰ ਗਏ, ਤੇ ਅਸੀਂ ਆਪਣੇ ਸਰੋਤਿਆਂ ਨੂੰ ਕਹਿੰਦੇ ਕਿ ਅਸੀਂ ਤੁਹਾਨੂੰ ਮਿਲਦੇ ਹਾਂ ਨੈਕਸਟ ਐਕਸਾਈਟਿੰਗ ਪੋਡਕਾਸਟ ਦੇ ਵਿੱਚ, ਤੇ ਦੇਖਣਾ ਨਾ ਭੁੱਲਿਓ ਪੰਜਾਬੀ ਪੋਡ।
ਥੈਂਕ ਯੂ ਜੀ,
ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ।